लागे जाए शिव जी। राखाए कुहबारा स्वामी सगल सगल कटा का अंतर जाने सोए अचिंता जाग अचिंता जहां तहां प्रभु तू वर्तन्ता कर सुख वसया बाहर सुख पाया कहो नानक गुरु मंत्र दृढ़ा आनंद गुणी गरीबनवा 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 कत जाइए रे कर लागो कत जाइए रे कर लागो रंग कत जाइए रे कर लागो रंग तेरा चित ना चले मेरा चित ना चले मन पयो पंग चित ना चले मन पयो पंग कर लागो रंग लागो रंग लागो रंग कत जाइए रे कर लागो रंग जाइए रे कर लागो रंग मेरा चित ना चले मन भयो ना चले मन पयो पंग कर लागो रंग लागो रंग कर लागो रंग लागो रंग कत जाइए रे कर लागो रंग जाए रे हर लागो रंग।
चित ना चले मन भयो पंग
मन पायो पंग कर लागो रंग लागो रंग कर लागो रंग लागो रंग कत जाये रे कर लागो रंग कत जाये कर लागो रंग सतगुर तोर सतगुर में बलहारी तोर जिन सकल बिकल भ्रम काटे मोर रामानंद स्वामी रमत ब्रह्म गुर का शब्द काटे कोट कर्म गुर का शब्द काटे कोट कर्म कर लागो रंग लागो रंग जी लागो रंग लागो रंग कत जाये रे कर लागो रंग कत जाये रे कर लागो वाहे गुरु लोग जाने यह गीत है यह तो ब्रह्म विचार ज्यों कांशी उपदेश होए मानस मरतीवा कोई गावे को सुने हर नामा चित लाए कहो कबीर संसा नहीं अंत परम गत पाहे कहो कबीर संसा नहीं अंत परम गत पाहे उत्तम एह विचार है उत्तम एह विचार है उत्तम एह विचार है उत्तम एह
काम है विचार है
ਬਾਪੂਰ ਮੈਂ ਪਾਓ
ਬਾਪੂਰ ਕਿਨ ਪਾਓ
ਬਾਪੂਰ ਮੈਂ ਪਾ
ਹੈ ਉਹ
Oh,
मेरे लालन की शोभा, 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 साधु नाग कान मन रंगी शोभा,
साधु नाग कान मन रंगी शोभा,
साधु नाग कान मन रंगी शोभा,
साधु नाग कान मन रंगी शोभा,
मेरे लालन की शोभा, मेरे लालन की शोभा,
मेरे लालन की शोभा, मेरे लालन की शोभा,
साधु नाग कान मन रंगी 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 शोभा,
मेरे लालन की शोभा, मेरे लालन की शोभा,
मेरे लालन की शोभा,
वाहिगुरु मेरे लालन की शोभा, मेरे लालन की शोभा,
मेरे लालन की शोभा, मेरे लालन की शोभा,
श्वेत मुनि इंदुराज, ब्रह्म महेश श्वेत मुनि
इंदुराज,
ब्रह्म महेश श्वेत मुनि इंदुराज, ब्रह्म महेश श्वेत मुनि भगत नान जस मंगे, भगत नान जस मंगे, हाँ भगत नान जस मंगे,
भगत नान जस मंगे,
मेरे लालन की शोभा, मेरे लालन की शोभा,
ਪਾਸੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ دل ہو محبت جن سے ہی سچیا، جن من ہور مکھ ہور سے کھٹے کچیا، رتے عشق خدائے رنگ دیدار کے، وسریا جن نام سے پوئے پار تھیے آپ لیے لڑ لائے، آپ لیے لڑ لائے در درویش سے، تین تن جنے دی ماؤ آئے سفل سے، پروردگار پار غم بے انت تو، جنی پچھاتا سچ چما پیر موں تیری پناہ خدائے، تو بخشندگی تیری پناہ خدائے، تو بخشندگی شیک فرید خیر دیجے بندگی،
بندگی دا مطلب ہوندا ہے ادھینگی، ادھینگی ادھین کسے نو بنایا تے نہیں جا سکتا، تکے نہ کسے دا تن ادھین کر لو گے من ادھین نہیں رہندا، سوچ ادھین نہیں رہندی، ادھین ادھینگی سویکاری جا سکتی ہے، آپ اپنے آپ کسے دے ادھین ہونا ہے اے آپ ہی سویکار کیتا جا سکتا ہے، پر ادھین بنایا نہیں کسے جا سکتا، ادھین ہونا ہے جا نہیں ہونا اے اگلے دی چوائس ہے، شریر تے کسے دا حق ہو سکتا ہے، جیل ہو سکتی ہے، شریر نو ادھین کیتا جا سکتا ہے پر سوچ نو نہیں کیتا جا سکتا۔ ایتھے بابا فرید صاحب کہندے نے اسی تیری ادھینگی شیخ فرید خیر دیجے بندگی، بندگی دا مطلب ہوندا ہے بند ہونا، ادھین رہیے تیرے میں ادھین چلنا، اے خیرات میں مانگنا، اے خیر ہووے، اے میری ڈیمانڈ ہے، اے میری اچھا ہے، منگی نہیں جا رہی مطلب ڈیمانڈ ہے، کی دے اگے ہے، قدرت دے وچ ایک سسٹم ہے، تھوڑی ایک اچھا ہے، او دی پھر شرط ہے، ریکوائرمنٹ ہے، وہ پوری ہونی ہے تے تھوڑی وہ ڈیمانڈ بھی پوری ہو جاندی ہے۔ ہن مسئلہ ایتھے ہے کہ تیرے ادھین چلیے آپ ہی، تے اپا کئی واری دوان چ گل پہلا بھی کیتی ہے بھائی، کچھ بندے اداں دے ہوندے ہیں جنہاں دا حکم منیا ہی نہیں مانیا نہیں جاندا، تے تیری ادھینگی کرن وچ سانوں کوئی شرم نہیں، قدرت دے نظماں دے انڈر چلن وچ کوئی شرم نہیں، کیونکہ اج تک جو ملیا تیرے انڈر چلے ہاں تے ملیا، باہر چلے ہاں تے چھتر ہی کھادے، چوٹا ہی کھا دی، نجم تو ماڑا جا باہر نکلو، بندے دے ترن دا ایک نجم ہے نا، نجم ہے ماڑا جا باہر نکلو، ایک پیر چک لیا دوجا بھار برابر بیلنس، ہل گیا تھا ڈگے دھرتی تے، پنچھی درخت جڑدا ہے اودے کھمب پورے چاہیے، ایک وچوں کھمب کڈ دیو، نجم ہل گیا ہن او صحیح نہیں اڈ سکدا، مطلب نجم دے اندر چلے گا تے سوکھا ہے نہیں تے اوکھا ہوئے گا، اس کر کے اسی تے کہندے سرنڈر کر دیتا، پنچم پاتشاہ دا شبد ہے، کہندے میں اپنے آپ نو بے کر دیتا ہے، بے
ਖਰੀਦ ਖਰੀਦ ਹੋ ਦਸ ਤੇਰਾ ਦਸ
ਰੋਜ ਕੇ
ਮੈਂ ਖਰੀਦ ਹਾਂ ਦਸ
ਜਿਹੜੀ ਚੀਜ਼ ਕਿਸੇ ਨੂੰ ਬੈ ਕਰਦੀ ਏ ਉਹਦੇ ਉੱਤੇ ਹੱਕ ਫਿਰ ਉਸੇ ਦਾ ਹੀ ਹੋਇਆ। ਕਹਿੰਦੇ ਮੈਂ ਆਪਣੇ ਆਪ ਨੂੰ ਬੈ ਕਰ ਦਿੱਤਾ
ਬੈ ਖਰੀਦ ਹੋ ਦੱਸ ਰੋ
ਤੁਝ ਹੀ
ਸਾਸ ਰੋਕੇ
ਕੀਤਾ ਕੇਵਟ ਚੀਰਾ
ਤੇਰਾ ਕੀਤਾ ਕੇਵਟ ਚੀਰਾ ਤੇਰਾ ਕੀਤਾ ਕੇਵਟ ਚੀਰਾ
ਤੇਰਾ ਕੀਤਾ ਕੇਵਟ ਚੀਰਾ ਨਹੀਂ ਜਾਣਿਆ ਜੀ ਮੈਂ ਤਾਂ ਨਹੀਂ ਜਾਣਿਆ ਜੀ ਤੇਰਾ ਕੀਤਾ ਤੇਰਾ ਕੀਤਾ ਮੈਂ ਨਹੀਂ ਜਾਣਿਆ ਜੀ ਤੇਰਾ ਕੀਤਾ ਤੇਰਾ ਮੈਂ ਨਹੀਂ ਜਾਣਿਆ ਜੀ ਤੇਰਾ
ਸਾਗਰੋ ਰਤਨਾਗਰੋ ਹੌਸਾਰ ਨਾ ਜਾਣਾ
ਤੇਰੀ ਤੇਰੀ
ਸਭ ਤੋਂ ਪਹਿਲਾਂ ਸਾਡੀ ਵਿਚਾਰਧਾਰਕ ਸਟੇਟਮੈਂਟ ਜਿਸਨੇ ਨਾਲ ਆਉਣਾ ਆਵੇ ਜਿਹਨੇ ਨਾਲ ਨਹੀਂ ਆਉਣਾ ਨਾ ਸਾਡੀ ਸੋਚ ਸਪਸ਼ਟ ਹੈ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ ਭਗਤਾਂ ਅਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹੇ ਅਸਮਾਏ ਕਹਿ ਕੇ ਸਰਬਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਧਰਮ ਮੰਨਦੀ ਹੈ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ ਸੋ ਜਿਹੜੇ ਵੀ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਹੈ ਉਹਨਾਂ ਨੂੰ ਸਦਾ ਜੀ ਆਇਆਂ ਕਹਾਂਗੇ ਜਿਹੜਾ ਕੋਈ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਉਸ ਨੂੰ ਵੀ ਪੂਰੀ ਆਜ਼ਾਦੀ ਹੈ ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਇਤਿਹਾਸ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੁੰਦਿਆਂ ਅੱਗੇ ਜਾਣ ਨੂੰ ਤਰਜੀਹ ਦਿੱਤੀ ਅਸੀਂ ਨਾਸਤਕ ਹਾਂ ਪੁਜਾਰੀ ਵਾਲੇ ਰੱਬ ਤੋਂ ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋ ਗਾਰਤ ਵੇਖ ਕੇ ਵੀ ਚੁੱਪ ਰਹਿੰਦਾ ਹੈ ਅਸੀਂ ਨਹੀਂ ਮੰਨਦੇ ਲੀਡਰਾਂ ਦੇ ਪੱਖਪਾਤੀ ਗੁਲਾਮ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ ਸਾਡਾ ਮੰਨਣਾ ਰੱਬ ਨੂੰ ਸਮਝਣਾ ਹੀ ਰੱਬ ਨੂੰ ਪੂਜਣਾ ਹੈ ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਗੁਰਬਾਣੀ ਦਾ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਹੈ ਸੋ ਆਓ ਸਾਰੇ ਵੀਰ ਭੈਣਾਂ ਆਤਮ ਵਿਸ਼ਵਾਸ ਭਰਨ ਵਾਲੀ ਇਸ ਵਿਚਾਰਧਾਰਾ ਨੂੰ ਸਮਰਪਿਤ ਹੁੰਦਿਆਂ ਟੀਮ ਬਣਾ ਕੇ ਤੁਰੀਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ
ਇਸ ਵੀਕ ਦਾ ਇਹ ਪਹਿਲਾ ਦੀਵਾਨ ਹੈ ਹਾਲਾਂਕਿ ਪੂਰੀ ਵੀਕ ਸਮਾਗਮ ਹੁੰਦੇ ਹੈ ਆਨਲਾਈਨ ਸੋਮਵਾਰ ਮੰਗਲਵਾਰ ਭਾਈ ਸਰੋਮਨਦੀਪ ਸਿੰਘ ਗੁਰਪ੍ਰੀਤ ਸਿੰਘ ਹੁਣੀ ਕੀਰਤਨ ਕਰਦੇ ਆ, ਬੁੱਧਵਾਰ ਵੀਰਵਾਰ ਭਾਈ ਸੁਰਿੰਦਰ ਸਿੰਘ ਕਰਦੇ ਆ, ਸ਼ੁੱਕਰ ਸ਼ਨੀ ਐਤ ਆਪਾਂ ਕਰਦੇ ਰਲ ਕੇ। ਤੇ ਮੈਂ ਨੋਟ ਕਰਦਾ ਸੀ ਕਿ ਜਦੋਂ ਤੁਹਾਡੇ ਪ੍ਰੋਗਰਾਮ ਵੀ ਸੁਰਿੰਦਰ ਹੋਣੀ ਕਰਦੇ ਸਿੰਘ ਆਪਣੇ, ਉਸ ਵੇਲੇ ਵੀ ਯੂਟਿਊਬ ਦੇ ਉੱਤੇ ਫੇਸਬੁੱਕ ਦੇ ਉੱਤੇ 1300-1400 ਸਰੀਰ ਸੁਣ ਰਿਹਾ ਹੁੰਦਾ ਤੇ ਕਾਫੀ ਉਤਸ਼ਾਹ ਨਾਲ ਸਾਰੇ। ਅੱਜ ਕੱਲ੍ਹ LCD-ਆਂ ਆ ਗਈਆਂ, ਅਗਲਾ ਇੱਥੋਂ ਚੱਕ ਕੇ ਦੀਵਾਨ ਉਹਦੇ 'ਤੇ ਲਾ ਦਿੰਦਾ ਸਾਹਮਣੇ, ਤੇ ਚਾਰ ਚਾਰ ਪੰਜ ਪੰਜ ਮੈਂਬਰ ਵੀ ਬਹਿ ਕੇ ਸੁਣਦੇ ਆ। ਟਾਈਮ ਹੁੰਦਾ ਜਿੰਨਾ ਕੋਲ ਸਮਾਂ ਹੁੰਦਾ, ਨਾਲੇ ਕੰਮ ਕਾਰ ਕਰੀ ਜਾਓ। ਉਹਦਿਨ ਵੀਰ ਆਏ ਸੀ ਸਕਿਉਰਿਟੀ ਗਾਰਡ ਮੁੰਡੇ, ਤੇ ਉਹ ਦੱਸਦੇ ਸੀ ਕਹਿੰਦੇ ਨਾਲੇ ਆਪਦਾ ਕੰਮ ਖੜੇ ਰਹੀਦਾ, ਨਾਲੇ ਦੀਵਾਨ ਸੁਣ ਲਈਦਾ, ਦੋ ਘੰਟੇ ਲੱਗ ਜਾਂਦੇ। ਬੜਾ ਸੌਖਾ ਹੋ ਗਿਆ, ਸਾਧਨ ਨੇ ਜਿੱਦਾਂ ਮਰਜ਼ੀ ਵਰਤ ਲਓ। ਇਹਨਾਂ ਫੋਨਾਂ ਵਿੱਚ ਗੰਦਮੰਦ ਵੀ ਬਥੇਰਾ ਹੋ ਸਕਦਾ ਤੇ ਚੰਗੀ ਸੋਚ ਚੰਗੀ ਵਿਚਾਰ ਵੀ ਹੋ ਸਕਦੀ ਹੈ। ਇੱਥੇ ਫਾਸਟ ਫੂਡ ਵੀ ਦੱਸਿਆ ਹੋਣਾ ਤੇ ਪਰਹੇਜ਼ ਨੇ ਜਿਹੜੇ ਵੈਦਾਂ ਦੀਆਂ ਵੀ ਵੀਡੀਓ ਬਥੇਰੀਆਂ ਆ ਜਾਂਦੀਆਂ। ਸਾਰਾ ਕੁਝ ਹੀ ਪਿਆ, ਜੋ ਮਰਜ਼ੀ ਚੱਕ ਲਓ, ਆਪਣੀ ਆਪਣੀ ਸੋਚ ਮੁਤਾਬਕ, ਆਪਣੀ ਆਪਣੀ ਸਮਝ ਮੁਤਾਬਕ ਅਗਲਾ ਚੱਕ ਲੈਂਦਾ। ਜਿਵੇਂ ਕਿਸੇ ਦੁਕਾਨ ਤੇ ਜਾਈਏ, ਇੱਕੇ ਦੁਕਾਨ ਦੇ ਉੱਤੇ ਦੋਵੇਂ ਚੀਜ਼ਾਂ ਹੀ ਮਿਲਦੀਆਂ ਹੁੰਦੀਆਂ, ਉੱਥੇ ਇਕੱਠਾ ਹੀ ਪਿਆ ਹੁੰਦਾ। ਬੀੜੀ ਸਿਗਰਟ ਵੀ ਉੱਥੇ ਹੀ ਪਈ ਹੁੰਦੀ ਹੈ, ਸ਼ਰਾਬ ਵੀ ਉੱਥੇ ਹੀ ਮਿਲ ਜਾਂਦੀ ਹੈ, ਤੇ ਕਈ ਵੱਡੀਆਂ ਸ਼ੋਪਾਂ ਦੇ ਉੱਤੇ ਦੁੱਧ ਵੀ ਉੱਥੇ ਹੀ ਮਿਲ ਜਾਂਦਾ। ਚਾਹੇ ਦੁੱਧ ਲੈ ਲਓ, ਚਾਹੇ ਸ਼ਰਾਬ ਲੈ ਲਓ, ਮਰਜ਼ੀ ਸਾਡੀ। ਗੱਲ ਇੱਕ ਪੱਕੀ ਹੈ, ਦੁੱਧ ਦੋਧੀ ਘਰੇ ਦੇਣ ਆਉਂਦਾ, ਠੇਕਿਆਂ ਵਾਲੇ ਠੇਕਾ ਖੋਲ੍ਹ ਕੇ ਬੈਠੇ ਹੁੰਦੇ, ਲੋਕੀ ਆਪੇ ਪਹੁੰਚ ਜਾਂਦੇ। ਜਿੱਥੋਂ ਨਹੀਂ ਵੀ ਤੁਰਿਆ ਜਾਂਦਾ ਉਹ ਵੀ ਉੱਥੇ ਪਹੁੰਚ ਜਾਂਦਾ। ਸ਼ਰਾਬ ਵਾਲੇ ਠੇਕੇ ਤੇ ਲਾਈਨ ਲੱਗੀ ਹੁੰਦੀ ਹੈ ਲੱਖ ਕਈ, ਜੋ ਭਾਰਤ ਧਾਰਮਿਕ ਦੇਸ਼ ਹੋ ਗਿਆ। ਸ਼ਾਮ ਨੂੰ ਪਿੰਡ ਦੇ ਠੇਕੇ ਤੇ ਲਾਈਨ ਵੇਖ ਲਓ, ਤੇ ਰਹਿਰਾਸ ਵੇਲੇ ਗੁਰਦੁਆਰੇ ਸੰਗਤ ਵੇਖ ਲਓ। ਹਰ ਪਿੰਡ 'ਚ ਤਜਰਬਾ ਕਰ ਲਓ, ਗੁਰਦੁਆਰੇ ਪੰਜ ਚਾਰ ਬੱਚੇ ਹੀ ਹੁੰਦੇ ਨੇ ਖਾਸ ਕਰਕੇ ਸ਼ਾਮ ਨੂੰ, ਤੇ ਰਹਿਰਾਸ ਬਣਨ ਵੇਲੇ ਮੈਨੂੰ ਲੱਗਦਾ 5-4 ਸਾਲ ਰਹਿਰਾਸ ਬੜੀ ਹੋਣੀ ਪਿੰਡ ਆਪਣੇ ਪਿੰਡ, ਜਦੋਂ ਨਿਗਾਹ ਜਿਹਾ ਹੁੰਦਾ ਰਹਿਰਾਸ ਸ਼ਾਮ ਨੂੰ ਪੜਨੀ। ਤੇ ਇੱਕ ਦੋ ਜਿਹੜੇ ਹੋਰ ਨਿਆਣੇ ਆ ਜਾਂਦੇ ਸੀ, ਬਸ ਗ੍ਰੰਥੀ ਨਾਲ ਰੜ ਕੇ ਸੁੱਖ ਆਸਣ ਕਰਦੀ ਦੱਸੀ। ਮਤਲਬ ਗੁਰਦੁਆਰੇ ਵੇਖ ਲਓ ਤੇ ਉਸੇ ਪਿੰਡ ਦੇ ਠੇਕੇ ਤੇ ਵੇਖ ਲਓ ਪਹੁੰਚੇ ਹੁੰਦੇ ਨੇ, ਜਿਨ੍ਹਾਂ ਨੇ ਜਿਹੜੀ ਚੀਜ਼ ਦਾ ਗਾਹਕ ਹੈ ਉਹਨੇ ਉੱਥੇ ਪਹੁੰਚ ਹੀ ਜਾਣਾ, ਜਿਹਨੂੰ ਜੋ ਪਸੰਦ ਲੱਗਦਾ ਉਹੀ ਹੈ। ਤੇ ਬਸ ਹੁਣ ਕਿਹੜਾ ਕਿਸੇ ਨੂੰ ਰੋਕਦਾ ਹੈ, ਚਾਹੇ ਗੁਰਦੁਆਰੇ ਆ ਜੇ ਉੱਥੇ ਵੀ ਜੀ ਆਇਆ, ਠੇਕੇ ਤੁਰਿਆ ਉੱਥੇ, ਹੁਣ ਕਿਹੜਾ ਲੜਾਈ ਝਗੜਾ ਕੌਣ ਕਰਦਾ ਕਿਸੇ ਨੂੰ, ਮਰਜ਼ੀ ਦਾ ਮਾਲਕ ਹੈ ਅਗਲਾ। ਹੁਣ ਕਈਆਂ ਨੇ ਸਿਗਰਟਾਂ ਪੀ ਪੀ ਕੇ ਆਪਣੇ ਅੰਦਰ ਫੂਕ ਲਏ ਨੇ, ਅਗਲਾ ਕਹਿੰਦਾ ਜੀ ਤੁਹਾਡੇ ਫੇਫੜੇ ਗਲ ਗਏ ਆ, ਲੀਵਰ ਖਰਾਬ ਕਰ ਲਏ ਸ਼ਰਾਬਾਂ ਪੀ ਕੇ। ਹੁਣ ਤੇ ਨਵੀਂ ਗੱਲ ਸਮਝ ਆ ਰਹੀ ਵੀ ਦੁੱਧ ਵੀ ਮਾੜਾ ਹੀ ਹੈ, ਦੁੱਧ ਵੀ ਜਿਹੜਾ ਨਾ ਅਸਲ ਚ ਦੁੱਧ ਸਾਡੇ ਲਈ ਬਣਿਆ ਨਹੀਂ। ਸਾਡੇ ਲਈ ਦੁੱਧ ਹੁੰਦਾ ਜਿੰਨਾ ਚਿਰ ਮਾਂ ਦਾ ਅਸੀਂ ਪੀਣਾ, ਸਾਲ ਲਈ 6 ਮਹੀਨਿਆਂ ਲਈ, ਉਦੋਂ ਬਾਅਦ ਦੁੱਧ ਪ੍ਰੋਡਿਊਸ ਕੀਤਾ ਗਿਆ ਬਣਾਇਆ ਗਿਆ। ਹੁਣ ਸਾਡੇ ਇੱਕੋ ਗੱਲ ਸਮਝਾਈ ਜਾਂਦੀ ਵੀ ਦੁੱਧ ਤੋਂ ਬਿਨਾਂ ਤਾਕਤ ਨਹੀਂ ਹੁੰਦੀ। ਹੁਣ ਮੱਝਾਂ ਕਿਹੜਾ ਦੁੱਧ ਪੀਂਦੀਆਂ, ਕਿਤੇ ਉਹਨਾਂ 'ਚ ਕੈਲਸ਼ੀਅਮ ਨਹੀਂ ਕਿ ਤਾਕਤ ਘੱਟ ਹੈ, ਕਿੰਨਾ ਕੁਝ ਹੈ, ਤਾਕਤ ਤੇ ਬਥੇਰੀ ਹੈ। ਪਰ ਹੁਣ ਸਾਡੇ ਇਹ ਦਿਮਾਗ 'ਚ ਵਾੜਤਾ ਵੀ ਦੁੱਧ ਨਾ ਪੀਤਾ ਤੇ ਤਕੜੇ ਨਹੀਂ ਹੋਣਾ, ਦਿਮਾਗ 'ਚ ਵੜਿਆ ਵੀ ਦੁੱਧ ਤੋਂ ਤਾਕਤ ਮਿਲਦੀ ਹੈ। ਅਸਲ ਵਿੱਚ ਮਾਂ ਦਾ ਦੁੱਧ ਸੀ ਸਾਡੇ ਵਾਸਤੇ, ਉਹਦੀ ਵਾਈਬ੍ਰੇਸ਼ਨ, ਗਾਂ ਮੱਝ ਦੀ ਵਾਈਬ੍ਰੇਸ਼ਨ ਦੇ ਵਿੱਚ ਤੇ ਸਾਡੀ ਵਾਈਬ੍ਰੇਸ਼ਨ 'ਚ ਬੜਾ ਫਰਕ ਹੈ, ਬੜਾ ਫਰਕ ਹੈ, ਉਹਦਾ ਹੀ ਤੇ ਸਾਡੇ 'ਚ ਬਹੁਤ ਫਰਕ ਹੈ। ਦੁੱਧ ਬੱਚੇ ਨੂੰ ਪਾਲਣ ਵਾਸਤੇ ਮਾਂ ਦੇ ਰਹੀ ਹੈ, ਐਕਸਟਰਾ ਹੈ ਉਹਦੇ 'ਚ ਸਾਰਾ ਕੁਝ, ਹਾਰਮੋਨ ਵਗੈਰਾ ਕਈ ਚੀਜ਼ਾਂ ਉਹਦੇ 'ਚ, ਪ੍ਰੋਟੀਨ ਫੈਟ ਸਭ ਕੁਝ ਐਕਸਟਰਾ ਹੈ, ਕਿਉਂਕਿ ਬੱਚੇ ਨੇ 20 ਕਿਲੋ ਦੇ ਜੰਮੇ ਨੇ 3 ਕੁ ਮਹੀਨਿਆਂ 'ਚ ਹੀ ਕੁਆਂਟਲ ਦੇ ਨੇੜੇ ਤੇੜੇ ਪਹੁੰਚ ਜਾਣਾ, ਇਦਾਂ ਦੀ ਤਾਕਤ ਦੇ ਰਿਹਾ ਦੁੱਧ। ਤੇ ਜਦੋਂ ਸਾਡੇ ਸਰੀਰ ਚ ਆਉਂਦਾ ਸਾਡੇ ਚ ਤੇ ਉਹ ਸਾਡੇ ਫਿੱਟ ਨਹੀਂ ਹੈ, ਲੱਗਦਾ ਵੀ ਤਾਕਤ ਹੈ। ਹੁਣ ਦਿਮਾਗ ਚ ਵੜ ਗਿਆ ਵੀ ਦੁੱਧ ਬੜੀ ਤਾਕਤ ਦਿੰਦਾ, ਬੜਿਆਂ ਸਦੀਆਂ ਤੋਂ ਇਹ ਚੀਜ਼ ਚੱਲ ਰਹੀ ਹੈ, ਪ੍ਰੋਡਿਊਸ ਕੀਤਾ ਹੈ। ਜੰਗਲੀ ਗਾਵਾਂ ਮੱਝਾਂ ਇੰਨਾ ਦੁੱਧ ਨਹੀਂ ਦਿੰਦੀਆਂ, ਉਹ ਤੇ 2-3 ਲੀਟਰ ਇੱਕ ਟਾਈਮ ਤੇ ਬੱਚੇ ਵਾਸਤੇ ਹੀ ਹੈ, 6 ਮਹੀਨਿਆਂ ਚ ਸੁੱਕ ਜਾਂਦਾ। ਸਾਡੇ ਬਣਾ ਲਿਆ, ਚਲੋ ਇੱਕ ਤਜਰਬਾ ਕਰੋ ਘਰਾਂ ਚ ਰਹਿਣ ਵਾਲਿਓ। ਤੁਹਾਨੂੰ ਮੇਰੀ ਗੱਲ ਲੱਗਣੀ ਤਾਂ ਉੱਪਰੀ ਹੈ ਕਿਉਂਕਿ ਮੈਂ ਦੁੱਧ ਦੀ ਗੱਲ ਕਰ ਰਿਹਾ। ਦੁੱਧ ਤੇ ਬੜੀ ਹਰ ਬੰਦੇ ਨੂੰ ਪਸੰਦ ਹੈ ਵੀ ਯਾਰ ਦੁੱਧ ਵੀ ਛੱਡਦਾ ਤੇ ਮਗਰ ਕੀ ਰਹਿ ਗਿਆ ਹੈ, ਪਿੱਟ ਸਿਆਪਾ ਤੇ ਹੀ ਹੈ। ਪਰ ਮੈਂ ਤਜਰਬਾ ਕਰਕੇ ਵੇਖਿਆ, ਮੈਂ ਤਾਂ ਦੱਸਦਾ, ਤੁਸੀਂ ਇੱਕ ਕੰਮ ਕਰੋ ਘਰਾਂ ਚ ਰਹਿਣ ਵਾਲੇ ਜਿੰਨੇ ਹੈ, ਤੁਸੀਂ ਨਾ ਜਿਹੜੀ ਪਿਛਲੇ ਸਾਲ ਦੀ ਝੋਟੀ ਹੋਵੇ, ਜਿਹੜੀ ਪਿਛਲੇ ਸਾਲ ਛੋਟੀ ਜੀ ਕੱਟੀ ਸੀ ਤੁਹਾਡੇ ਘਰੇ, ਮੱਝ ਸੂਈ ਸੀ ਉਹਨੇ ਕੱਟੀ ਦਿੱਤੀ ਸੀ, ਉਹੀ ਮੱਝ ਇਸ ਸਾਲ ਫਿਰ ਸੂਪੀ, ਠੀਕ ਹੈ। ਇਸ ਸਾਲ ਮੱਝ ਦਾ 5 ਲੀਟਰ ਉਸੇ ਮੱਝ ਦਾ ਦੁੱਧ ਉਹ ਕੱਟੀ ਨੂੰ ਪਿਆਉਣਾ ਸ਼ੁਰੂ ਕਰ ਦਿਓ, ਉਸੇ ਮੱਝ ਦਾ, ਉਹਦੀ ਹੀ ਮਾਂ ਦਾ, ਸਾਲ ਪਹਿਲਾਂ ਹੁਣ ਉਹਨੂੰ ਪਿਆਉਣਾ ਸ਼ੁਰੂ ਕਰ ਦਿਓ, ਉਸੇ ਦੀ ਬੇਟੀ ਨੂੰ, ਤੇ ਰਿਜ਼ਲਟ ਵੇਖ ਲਿਓ। 1.5-2 ਮਹੀਨਿਆਂ ਵਿੱਚ ਹੀ ਬਿਮਾਰ ਰਹਿਣ ਦੇ ਤੇ 6 ਮਹੀਨੇ ਨਹੀਂ ਕੱਟਦੇ, ਉਸੇ ਦੀ ਹੈ, 6 ਮਹੀਨੇ ਨਹੀਂ ਕੱਟਦੇ। ਦੂਜੇ ਜਾਨਵਰਾਂ ਨਾਲੋਂ ਰੋਗੀ ਉਹ ਹੋਏਗੀ ਕਿਉਂਕਿ ਹੁਣ ਉਹਨੂੰ ਘਾਹ ਫੂਸ ਦੀ ਲੋੜ ਹੈ, ਉਹਦੀ ਖੁਰਾਕ ਬਦਲ ਗਈ। ਜਿਹੜਾ ਦੁੱਧ ਆਪਣੀ ਮਾਂ ਦਾ ਹੀ ਸੀ ਪਰ ਉਹਨੂੰ ਪਹਿਲੇ 6 ਮਹੀਨੇ ਲਜਾਈਦਾ, ਉਦੋਂ ਬਾਅਦ ਕੱਖ ਪੱਠੇ ਹੋਰ ਨੇ, ਉਹਦੀ ਖੁਰਾਕ ਬਦਲ ਗਈ ਹੈ, ਹੁਣ ਉਸੇ ਦੀ ਬੇਟੀ ਹੈ, ਅਗਲੇ ਸੂਏ ਉਸੇ ਨੂੰ ਦੁੱਧ ਪਿਆ, 6 ਮਹੀਨਿਆਂ ਬਾਅਦ ਬਿਮਾਰ ਰਹਿਣ ਲੱਗ ਜੂ, ਰੋਗੀ ਹੋ ਜੂ। ਹਿਸਾਬ ਲਾ ਲਓ, ਉਹ ਆਪਣੀ ਬੇਟੀ ਨੂੰ ਪਿਆ, ਉਹਦੇ ਮੱਝ ਦੀ ਉਹਦੀ ਝੋਟੀ ਨੂੰ ਪਿਆ ਕੇ ਵੇਖੋ, ਤੇ ਅਸੀਂ ਤੇ ਫਿਰ ਬਾਣੀ ਨਹੀਂ ਆਉਂਦੀ, ਨਾਲੇ ਉਹ ਤੇ ਅੰਸ ਉਹਦੀ ਹੈ ਵੀ ਮੱਝ ਮੱਝ ਹੈ, ਇੱਕੋ ਹੀ ਹੈ ਨਾ ਨਸਲ, ਬੰਦੇ ਦੀ ਤਾਂ ਨਸਲ ਹੀ ਹੋਰ ਹੈ। ਸਾਨੂੰ ਇਹ ਪ੍ਰੋਟੀਨ ਬੜੀਆਂ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਜਿੱਥੋਂ ਸਾਨੂੰ ਮਿਲ ਸਕਦਾ, ਬਾਹਰ ਬਹੁਤ ਕੁਝ ਹੈਗਾ ਜਿੱਥੋਂ ਅਸੀਂ ਤਾਕਤ ਲੈ ਸਕਦੇ ਹਾਂ, ਪਰ ਦੁੱਧ, ਬਹੁਤ ਸਾਰੀਆਂ ਖੋਜਾਂ ਇਹ ਵੀ ਹੋਈਆਂ ਵੀ ਕੈਂਸਰ ਵਗੈਰਾ ਕਈ ਕੰਟਰੀਆਂ ਦੇ ਵਿੱਚ ਇਹ ਖੋਜ ਹੋਈ ਹੈ ਵੀ ਦੁੱਧ ਤੋਂ ਪੈਦਾ ਹੁੰਦਾ ਹੈ, ਬਿਮਾਰ ਬਹੁਤ ਰਹਿੰਦੇ। ਹੁਣ ਨੋਟ ਕਰੋ, ਹਰਿਦੁਆਰ ਚਲੇ ਜਾਓ, ਪਹਿਲਾਂ ਆਪਾਂ ਵੀ ਬਹੁਤ ਵੇਖਿਆ ਗਏ ਹਾਂ, ਨੋਟ ਕਰੋ ਵੀ ਮਾਸ ਖਾਂਦੇ ਆ ਬਾਬੇ ਸਾਧ ਜਿਹੜੇ ਨੇ, ਬੋਲੋ ਨਹੀਂ? ਅੱਛਾ, ਉੱਥੇ ਦੇ ਰਹਿਣ ਵਾਲੇ ਸਾਧ ਬਾਬੇ ਬਾਹਰ ਦਾ ਖਾਂਦੇ ਨੇ ਮਸਾਲੇ ਮਸੂਲੇ? ਨਹੀਂ ਖਾਂਦੇ। ਚਲੋ ਆਪਣੇ ਬਾਬਿਆਂ ਦੀ ਲਿਆਓ, ਆਪਣੇ ਵਾਲੇ ਮੋਟੀਆਂ ਖੁੱਚਾਂ ਵਾਲੇ ਪਿੰਜਣੀਆਂ ਵਾਲਿਆਂ ਨੂੰ ਚੇਤਾ ਕਰ ਲਓ, ਮਾਸ ਖਾਂਦੇ ਨੇ? ਨਹੀਂ ਨਹੀਂ ਨਾ ਖਾਂਦੇ ਸਾਡੇ ਵਾਲੇ ਬਾਬੇ। ਅੱਛਾ, ਬਾਹਰਲਾ ਜਿਹੜਾ ਫੂਡ ਹੈ ਹੋਟਲਾਂ ਵਾਲਾ ਖਾਂਦੇ ਨੇ? ਨਹੀਂ ਖਾਂਦੇ। ਤੇਜ਼ ਮਸਾਲੇ ਖਾਂਦੇ ਨੇ? ਇਹ ਤੇ ਲਸਣ ਵੀ ਨਹੀਂ ਵਰਤਦੇ, ਆਪਾਂ ਤੇ ਲੰਗਰ ਚ ਵਰਤਦੇ ਆ, ਨਹੀਂ ਤੇ ਬਾਬੇ ਤੇ ਲਸਣ ਵੀ ਨਹੀਂ ਵਰਤਦੇ, ਤੇਜ਼ ਨਹੀਂ ਕੁਛ ਨਹੀਂ, ਮਸਾਲਾ ਨਹੀਂ ਪਾਉਂਦੇ, ਨਹੀਂ ਨਾ ਪਾਉਂਦੇ, ਪਰ ਮਾਸਾਹਾਰੀਆਂ ਨਾਲੋਂ ਬਿਮਾਰ ਹੀ ਜ਼ਿਆਦਾ ਨੇ, ਰੋਗੀ ਹੀ ਜ਼ਿਆਦਾ ਨੇ, ਸ਼ੂਗਰ ਇਹਨਾਂ ਨੂੰ ਵੀ ਹੈ, ਬੀਪੀ ਇਹਨਾਂ ਨੂੰ ਵੀ ਹੈ, ਬਿਮਾਰ ਕਿਉਂ ਨੇ ਰਹਿੰਦੇ ਨੇ? ਇਹ ਤੇ ਮਾਸ ਵੀ ਨਹੀਂ ਖਾਂਦੇ, ਬਾਹਰਲਾ ਵੀ ਨਹੀਂ ਖਾਂਦੇ, ਇਹ ਕਿਉਂ ਰੋਗੀ ਨੇ? ਕਾਰਨ ਪਤਾ ਕੀ ਹੈ? ਦੁੱਧ ਖੁੱਲਾ ਪੀਂਦੇ, ਦੁੱਧ ਖੁੱਲਾ ਪੀਂਦੇ। ਤੇ ਦੁੱਧ ਖੁੱਲਾ ਮੈਂ ਫਿਰ ਕਹਿ ਰਿਹਾ, ਉਸੇ ਮੱਝ ਦਾ ਉਸੇ ਦੀ ਝੋਟੀ ਨੂੰ, 2 ਸਾਲ ਦੀ ਝੋਟੀ ਨੂੰ ਪਿਆ ਕੇ ਵੇਖੋ, 5 ਲੀਟਰ ਰੋਜ਼ ਪਿਆਇਓ, 6 ਮਹੀਨਿਆਂ ਚ ਉਹਦੀ ਸਿਹਤ ਵੇਖ ਲਿਓ, ਇੰਨੇ ਰੋਗ ਲੱਗ ਜਾਣਗੇ ਕਿਉਂਕਿ ਉਹਦੀ ਖੁਰਾਕ ਹੁਣ ਦੁੱਧ ਨਹੀਂ, ਕੋਈ ਹੋਰ ਖੁਰਾਕ ਹੈ ਉਹਦੀ। ਤੇ ਸਾਡਾ ਜਿਹੜਾ ਸਿਸਟਮ ਹੈ ਨਾ, ਸਾਡੀ ਬਾਡੀ ਦਾ, ਇਹ ਪ੍ਰੋਡਿਊਸ ਕਰ ਦਿੱਤਾ ਗਿਆ, ਬਣਾ ਦਿੱਤਾ ਗਿਆ, ਜਿਹੜਾ ਬੰਦਾ ਬਹੁਤ ਜ਼ਿਆਦਾ ਕੰਮ ਕਰੇ, ਹਾਰਡ ਵਰਕ ਕਰੇ, ਬਹੁਤ ਜ਼ਿਆਦਾ ਕੰਮ ਕਰੇ, ਚਲੋ ਪਚਾ ਵੀ ਸਕਦਾ, ਪਰ ਮੇਰਾ ਮੰਨਣਾ ਹੈ, ਮੈਂ ਇਹ ਮੰਨਦਾ, ਮੈਂ ਜਿਹੜਾ ਤਜਰਬਾ ਕੀਤਾ ਵੇਖਿਆ ਵੀ ਜੇ ਕਿਸੇ ਬੰਦੇ ਨੇ 80 ਸਾਲ ਜਿਉਣਾ ਤੇ ਹੋਰ ਚੀਜ਼ਾਂ ਚੋਂ ਖਾਵੇ, ਦੁੱਧ ਛੱਡ ਦੇਵੇ, ਕਿਸੇ ਰੂਪ ਚ ਦੁੱਧ ਦਾ ਪ੍ਰੋਡਕਟ ਨਹੀਂ, ਨਾ ਦੁੱਧ ਨਾ ਦੁੱਧ ਦੀ ਕੋਈ ਚੀਜ਼, ਜੇ 80 ਜਿਉਣਾ ਉਹਨੇ ਤੇ 100 ਕੱਢ ਜੂ, 60 ਸਾਲ ਦਾ ਜੀਣਾ ਉਹਨੇ 80 ਚੱਲ ਜਾਂਦੇ, ਇੰਨੀਆਂ ਇੰਨੀਆਂ ਐਲਰਜੀ, ਇੰਨੇ ਤਰ੍ਹਾਂ ਦੀ ਇਹ ਰੋਗ ਜਿਹੜੇ ਨੇ ਇਹਨਾਂ ਚੀਜ਼ਾਂ ਤੋਂ ਲੱਗਦੇ ਨੇ। ਮੈਂ ਇਹ ਤਜਰਬਾ ਕੀਤਾ, ਪਤਾ ਕਿਵੇਂ? ਮੈਂ ਚਾਰ ਆਪਣੀਆਂ ਮਾਵਾਂ ਆ ਸਤਨਾਮ ਸਿੰਘ ਦੀ ਮਾਂ ਨੂੰ ਕਿਹਾ ਛੱਡ ਦੇ, ਆਪਣਾ ਹਰਿੰਦਰ ਦੀ ਮੰਮੀ ਨੂੰ ਕਿਹਾ ਮੈਂ ਕਿਹਾ ਛੱਡ ਦੇ, ਮੈਂ ਆਪਣੀ ਮਾਂ ਨੂੰ ਪਹਿਲਾਂ ਛਡਾਇਆ, ਮੈਂ ਆਪ ਛੱਡਿਆ। ਤੇ ਮੈਂ ਤਜਰਬਾ ਇਹ ਕੀਤਾ, ਮੇਰੀ ਮਾਤਾ ਤੋਂ ਮੈਨੂੰ ਜਿਹੜਾ ਮੈਸੇਜ ਮਿਲਿਆ, ਕਹਿੰਦੀ ਮੈਂ 20 ਸਾਲਾਂ ਵਿੱਚ ਇਦਾਂ ਨਹੀਂ, ਮੈਂ 20 ਸਾਲਾਂ ਚ ਐਂ ਲੱਗਦਾ ਵੀ ਤੁਰਨ ਲੱਗ ਗਈ, ਇੰਨੀ ਐਲਰਜੀ ਜਿਹੜੀ ਉਹ ਅਸਥਮਾ ਸਾਹ ਬਲਗਮ ਹਰ ਚੀਜ਼ ਦੇ ਉੱਤੇ ਕੰਟਰੋਲ ਹੋ ਗਿਆ ਛੱਡਣ ਕਰਨ। ਮਤਲਬ 15,000 ਦੀ ਦਵਾਈ ਮਹੀਨੇ ਦੀ ਛੁੱਟ ਗਈ, ਹੈ ਨੀ ਕਮਾਲ ਦੀ ਲੱਗੀ ਇਹ ਜਾਂਦਾ ਵੀ ਇਹ ਕਿਵੇਂ ਹੋ ਸਕਦਾ। ਬਸ ਉਹੀ ਗੱਲ ਵੀ ਜੇ ਚਾਰ ਚੀਜ਼ਾਂ ਸਾਡੇ ਛੱਡ ਦੇਣ ਬੰਦੇ, ਆਟੇ ਬਦਲ ਲੈਣ, ਕਣਕ ਦਾ ਛੱਡ ਦੇਣ, ਹੋਰ ਆਟੇ ਹੈ ਹੀ ਹੈ ਬਾਜਰਾ ਮੱਕੀ, ਇੱਕ ਛੱਡ ਦੇਣ ਚੌਲ, ਇੱਕ ਛੱਡ ਦੇਣ ਦੁੱਧ, ਇੱਕ ਮਿੱਠਾ, ਹੋ ਗਈਆਂ ਤਿੰਨ ਚੀਜ਼ਾਂ, ਇੱਕ ਚਾਹ ਬਸ। ਹੁਣ ਚਾਹ ਦੀ ਥਾਂ ਤੇ ਹੁਣ ਆਹ ਤੇ ਬੜਾ ਪਿੰਡ ਸਿਆ, ਮੈਂ ਤੇ ਤਜਰਬਾ ਕੀਤਾ। ਮੈਂ ਹੁਣ ਕਈ ਘਰਾਂ 'ਚ ਗਿਆ 5-4 ਦਿਨਾਂ 'ਚ, ਜਦੋਂ ਆਪਾਂ ਪਿੱਛੇ ਖੁਰੜੇ ਨਹੀਂ ਪਾ ਕੇ ਆਏ, ਚਰਨ ਪਾ ਕੇ ਮਤਲਬ ਹੱਸਦੇ ਚਲੋ, ਆਪਣੇ ਦੇ ਗਏ ਸੀ ਜਿੱਦਣ ਜਨਮਦਿਨ ਸੀ ਮੁੰਡੇ ਦਾ, ਉਦਣ ਵੀ ਮੈਂ ਗੱਲ ਕਰਾਂ ਤੇ ਉਹ ਗੱਲਾਂ ਕਰਨ ਉੱਥੇ ਕਹਿੰਦੇ ਜੀ ਗੜਵੀ ਜੱਗ ਚਾਹ ਦਾ, ਕਹਿੰਦੇ ਜੀ ਭਰ ਲੈਂਦੀ ਆ ਨੂੰ ਸੱਸ, ਜੱਗ ਚਾਹ ਦਾ ਪੀਣਾ ਲੈ। ਕੁਲਵਿੰਦਰ ਕਹਿੰਦਾ ਸਾਡੇ ਘਰੇ ਵੀ ਆਈ ਹੈ ਵੀ ਬੀਬੀ ਮੇਰੀ ਗੜਵੀ ਪੀਂਦੀ ਜਾ। ਬੀਬੀਆਂ ਨੂੰ ਜਦੋਂ ਮੈਂ ਕਹਿੰਦਾ ਵੀ ਜੇ ਤੁਹਾਨੂੰ ਭੈਣੋ ਭੈਣ ਦੁੱਧ ਚਾਹ ਤਾਂ ਨੀ ਬਾਬਾ ਜੀ, ਚਾਹ ਨੀ ਛੱਡ ਸਕਦੀ, ਚਾਹ ਬੜਾ ਔਖਾ। ਮੈਂ ਆਪਣੀ ਮਾਤਾ ਨੂੰ ਪੁੱਛਿਆ, ਮੈਂ ਕਿਹਾ ਚਾਹ ਛੱਡੀ ਹੈ ਵੀ ਕਿਵੇਂ ਹੈ? ਪਹਿਲੇ ਦਿਨ ਮੈਨੂੰ ਪਤਾ ਕੀ ਕਿਹਾ, ਕਹਿੰਦੇ ਮਰੇ ਕੁੱਤੇ ਵਾਂਗੂ ਪਏ ਆ, ਪਰ ਹੁਣ ਠੀਕ ਹੈ। 2-4 ਦਿਨ ਔਖਾ ਹੋਇਆ, ਫਿਰ ਹੌਲੀ ਹੌਲੀ ਸੁਭਾਅ ਬਣ ਗਿਆ, ਪੱਤੇ ਪੁੱਤੇ ਕਾੜ ਕੂੜ ਕੇ ਪੀ ਲਏ। ਮਤਲਬ ਕਿਤੇ ਨਾ ਕਿਤੇ ਨਾ ਸਾਡੇ ਜਿਹੜੀ ਇਹ ਆਦਤਾਂ ਬਣੀਆਂ ਸਾਡੀਆਂ, ਉਹ ਤੰਗ ਬਹੁਤ ਕਰਦੀਆਂ ਸਾਡੀ ਸਿਹਤ ਵਾਸਤੇ। ਜਿਹੜਾ ਅੱਜ ਦੇ ਅੱਜ ਦਾ ਜਿਹੜਾ ਸਮਾਂ ਹੈ ਉਹਦੇ ਹਿਸਾਬ ਨਾਲ, ਬਾਕੀ ਆਪਾਂ ਮੈਂ ਗੱਲ ਕੀਤੀ ਵੀ ਹੈ ਵੀ ਆਪਾਂ ਇੱਕ ਦਿਨ ਨਾ ਗੱਲਬਾਤ ਜਿਹੜੇ ਨੇ ਜਿਹੜੇ ਪ੍ਰੋਫੈਸ਼ਨਲ ਬੰਦੇ ਹੈ ਡਾਕਟਰ, ਉਹਨਾਂ ਨਾਲ ਗੱਲ ਕਰੀਏ। ਦੀਵਾਨ ਨਹੀਂ ਆਪਾਂ ਲਾਣਾ ਸ਼ੁੱਕਰਵਾਰ ਦਾ, ਜਾਂ ਤੇ ਅਗਲੇ ਸ਼ੁੱਕਰਵਾਰ ਕਰ ਲਾਂਗੇ ਜਾਂ ਉਦੋਂ ਅਗਲੇ ਕਰਾਂਗੇ, ਤੇ ਆਪਾਂ ਫਿਰ 2 ਘੰਟੇ ਇਹੀ ਕੰਮ ਕਰਾਂਗੇ ਜਿਹੜਾ ਮੈਂ ਹੁਣ ਬੋਲਿਆ। ਇਕੱਲੀ ਇਕੱਲੀ ਚੀਜ਼ ਨੂੰ ਖੋਲ ਖੋਲ ਕੇ ਦੱਸਾਂ ਸੈਂਟੀਫਿਕ ਤਰੀਕੇ ਨਾਲ। ਸਾਨੂੰ ਹੁਣ ਨਹੀਂ ਨਾ ਪਤਾ ਹੈ, ਉਹ ਤੇ ਬੰਦੇ ਫਿਰ ਤਜਰਬਾ ਹੈ ਉਹਨਾਂ ਦਾ, ਇਹਨਾਂ ਚੀਜ਼ਾਂ ਨੂੰ ਜੇ ਸਮਝ ਜਾਈਏ ਤੇ ਘੱਟ ਤੋਂ ਘੱਟ ਸਿਹਤ ਜਿਹੜੀ ਆਪਣੀ ਠੀਕ ਰੱਖੀਏ। ਬਹੁਤ ਚੀਜ਼ਾਂ ਨੇ ਜਿਹੜੀਆਂ ਸਾਡੇ ਵਾਸਤੇ ਠੀਕ ਨੇ, ਪਰ ਹੁਣ ਦਿਮਾਗ 'ਚ ਵੜ ਗਿਆ। ਪਹਿਲੇ ਸਮਿਆਂ 'ਚ ਸ਼ੱਕਰ ਹੀ ਹੁੰਦੀ ਸੀ, ਖੰਡ ਤੇ ਆ ਬਾਅਦ 'ਚ ਆਈਏ, ਕੈਮੀਕਲ ਕਿੰਨੇ ਪੈਂਦੇ ਨੇ ਉਹਦੀ ਮੈਲ ਕੱਢਣ ਵਾਸਤੇ, ਕਿੰਨੇ ਕੈਮੀਕਲ ਦੇ ਵਿੱਚ ਨਵੀਆਂ ਨਵੀਆਂ ਚੀਜ਼ਾਂ। ਤਾਂ ਕਰਕੇ ਹੁਣ ਕਿਤੇ ਨਾ ਕਿਤੇ ਪਹਿਲਾਂ ਵਾਲੀ ਮਿਹਨਤ ਨਹੀਂ ਰਹੀ, ਪਹਿਲਾਂ ਵਾਲਾ ਕੰਮ ਨਹੀਂ ਰਿਹਾ, ਇਸੇ ਕਰਕੇ ਪਹਿਲਾਂ ਵਾਲੀਆਂ ਸਾਡੀਆਂ ਸਿਹਤਾਂ ਨਹੀਂ ਰਹੀਆਂ। ਤੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਸਾਨੂੰ ਕੁਛ ਨਾ ਕੁਛ ਆਪਣੀ ਖੁਰਾਕ ਵਿੱਚ ਬਦਲਾਵ ਕਰਨਾ ਪੈਣਾ, ਸਮਝਣਾ ਪੈਣਾ ਇਹਨਾਂ ਨੁਕਤਿਆਂ ਦੀਆਂ, ਕਈ ਚੀਜ਼ਾਂ ਤੇ ਕੰਟਰੋਲ ਕਰਨਾ ਪੈਣਾ ਜੀਭ ਤੇ। ਮੈਂ ਕੱਲ ਲਿਖਿਆ ਉਹਦੇ ਤੇ, ਮੈਂ ਕਿਹਾ ਬਈ ਮੈਂ ਕਿਹਾ ਮੈਨੂੰ ਤੇ ਨਹੀਂ ਲੱਗਦਾ ਵੀ ਆਪਾਂ ਬੰਦੇ ਬਣਾਂਗੇ, ਵੀ ਨਾ ਸਾਡੀ 10 ਕਿਲੋਮੀਟਰ ਦੀ ਸੈਰ, ਨਾ ਅਸੀਂ ਫਾਸਟ ਫੂਡ ਛੱਡ ਸਕਦੇ ਹਾਂ, ਨਾ ਅਸੀਂ ਵੱਧ ਖਾਣਾ ਛੱਡ ਸਕਦੇ ਹਾਂ, ਪਰਹੇਜ਼ ਅਸੀਂ ਰੱਖ ਨਹੀਂ ਸਕਦੇ। ਮੈਂ ਕਿਹਾ ਮੈਨੂੰ ਤੇ ਨਹੀਂ ਲੱਗਦਾ ਵੀ ਅਸੀਂ ਬਹੁਤਾ ਲੰਮਾ ਟਾਈਮ ਕੱਟਾਂਗੇ। ਤੇ ਮੈਂ ਉੱਥੇ ਲਿਖਿਆ ਬਈ ਵੀ ਭੋਗ ਪਿਆ ਹੀ ਲੈ, ਤਿਆਰੀਆਂ ਕਰੀਏ, ਵੀ ਲੱਤਾਂ ਕੜੀਸ ਤੇ ਵੱਡੇ ਵੱਡੇ ਢਿੱਡ ਲੈ ਕੇ ਚੱਲੀਏ। ਤੇ ਅੱਜ ਮੈਂ ਲਿਖ ਦਿੱਤਾ, ਮੈਂ ਲਿਖਿਆ ਵੀ ਇੱਕ ਮੈਂ ਸ਼ਬਦ ਯਾਦ ਕਰ ਰਿਹਾ ਵੀ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ, ਹੰਪੀ ਵੰਜਾ ਡੂਮਣੀ ਰੋਵਾਂ ਝੀਣੀ ਬਾਣ। ਵੀ ਸ਼ਬਦ ਮੈਂ ਕੰਠ ਕਰ ਰਿਹਾ, ਤੇ ਭਾਈ ਜੇ ਤੁਹਾਨੂੰ ਕੋਈ ਹੋਰ ਪਸੰਦ ਹੈ ਤੇ ਉਹ ਦੱਸ ਦਿਓ, ਤੇ ਤੁਹਾਨੂੰ ਪਤਾ ਵੀ ਕੀਰਤਨ ਮੈਂ ਕਿੱਥੇ ਕਰਨਾ ਹੈ। ਮਤਲਬ ਮੈਂ ਤੇ ਕਹਿ ਰਿਹਾ ਵੀ ਭੋਗ ਤੇ ਕਰਨਾ ਪੈਣਾ, ਹੋ ਸਕਦਾ ਸਾਡਾ ਹੀ ਪਹਿਲਾਂ ਭੋਗ ਪੈ ਜੇ, ਹੋ ਸਕਦਾ। ਮੈਂ ਤੇ ਹੱਸਦਾ ਸੀ ਨਾ ਵੀ ਦੱਸੋ ਫਿਰ ਕਿਹੜਾ ਸ਼ਬਦ। ਮੈਂ ਕਿਹਾ ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀ ਰਾਣ ਕੰਠ ਕਰਦੇ ਆ, ਤੇ ਤੁਹਾਨੂੰ ਕਿਹੜਾ ਪਸੰਦ ਹੈ ਮੈਂ ਕਿਹਾ ਉਹ ਦੱਸ ਦੇ। ਮੈਂ ਤੇ ਹੱਸਦਾ ਸੀ, ਮੈਨੂੰ ਹੈਰਾਨ ਮੈਂ ਹੋ ਗਿਆ ਵੀ 15-20 ਮੈਸੇਜ ਆ ਗਏ ਭਾਈ ਸਾਹਿਬ ਇੱਕ ਆਹ ਸ਼ਬਦ ਬਹੁਤ ਵਧੀਆ, ਉਹ ਉਹਨਾਂ ਨੂੰ ਸਮਝ ਹੀ ਨਹੀਂ ਲੱਗੀ ਮੇਰੀ ਗੱਲ ਦੀ। ਮੈਂ ਕਿਹਾ ਮਰ ਜੇ ਮੈਂ ਤੇ ਤੇਰੇ ਭੋਗ ਤੇ ਪੜਨ ਨੂੰ ਬਹਿੰਦਾ, ਪਹਿਲਾਂ ਮਰੇਗਾ ਫਿਰ ਤੇਰੇ ਭੋਗ ਤੇ ਪੜੂ, ਮੈਂ ਤੇ ਤੇਰੇ ਭੋਗ ਦੀ ਗੱਲ ਕਰਦਾ ਵੀ ਉੱਥੇ ਪੜਾਂਗੇ। ਅੱਛਾ ਮੈਨੂੰ ਤੇ ਆਹ ਸ਼ਬਦ ਬਹੁਤ ਪਸੰਦ ਹੈ, ਮੇਰੇ ਆਹ ਸ਼ਬਦ ਪਸੰਦ ਹੈ। ਮੈਂ ਕਿਹਾ ਮੈਂ ਤੇ ਐਂ ਪੁੱਛਿਆ ਵੀ ਦੱਸ ਵੀ ਭੋਗ ਤੇ ਬਾਅਦ ਵੀ ਅਸੀਂ ਕਿਹੜਾ ਸਾਹਿਬ ਵੀ ਉੱਥੇ ਜਾਣਾ, ਉਹ ਪੜ੍ਹਦੀ ਏ ਕਿ ਦੂਜਾ ਪੜ੍ਹਦੀ ਏ ਕੋਈ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਔਖਾ ਕੰਮ ਹੈ ਜਿਹੜਾ ਨਾ ਉਹ ਹੈ ਜ਼ਿੰਦਗੀ 'ਚ ਲਾਗੂ ਕਰਨਾ, ਸੁਣਨਾ ਸਮਝਣਾ। ਮੈਂ ਡਾਕਟਰ ਭਾਵਾਂਗਾ, ਆਪਾਂ ਗੱਲ ਕਰ ਲੈਂਦੇ, ਰਿਜ਼ਲਟ ਕੱਢ ਦਿਆਂਗੇ, ਸਾਹਮਣੇ ਕਰਕੇ ਦੇਖ ਲਈਏ, ਤਜਰਬਾ ਕਰਕੇ ਵੇਖ ਲਈਏ। ਮਤਲਬ 20 ਮਰੀਜ਼ ਲੈ ਆਈਏ ਵੀ ਆਹ ਠੀਕ ਹੋ ਗਏ, 2 ਮਹੀਨਿਆਂ 'ਚ ਰਿਜ਼ਲਟ ਵੇਖ ਲਓ, 2 ਮਹੀਨਿਆਂ 'ਚ ਆਹ ਖੁਰਾਕ ਖਾਧੀ ਇਹਦਾ ਰਿਜ਼ਲਟ ਵੇਖ ਲਓ, ਤੁਸੀਂ ਕਰਕੇ ਵੇਖੋ। ਪਰ ਅਗਲਾ ਕਿੱਥੇ ਤਿਆਰ ਹੈ? ਔਖਾ ਤੇ ਇਹ ਹੈ ਵੀ ਲਾਗੂ ਕਿਹੜਾ ਕਰੇ। ਹਰ ਚੀਜ਼ ਜਿਹੜੀ ਹੈ ਚਾਹੇ ਗਿਆਨ ਕਿਸੇ ਵੀ ਕਿਸਮ ਦਾ ਹੋਵੇ ਉਹਨੂੰ ਜ਼ਿੰਦਗੀ 'ਚ ਲਾਗੂ ਕਰਨ 'ਤੇ ਮਿਹਨਤ ਹੁੰਦੀ ਹੈ, ਮਿਹਨਤ ਪਰਹੇਜ ਕਰਨ ਦੇ ਉੱਤੇ, ਦਵਾਈ ਤੇ ਲੱਗਣੀ ਹੋਈ ਤਾਂ ਕਰਕੇ ਜਦੋਂ ਹੀ ਅਸੀਂ ਸਮਝਦਾਰ ਬਣੇ, ਅਕਲ ਵਾਲੇ ਬਣੇ ਤੇ ਜ਼ਿੰਦਗੀ ਸੋਹਣੀ ਹੋ ਜਾਂਦੀ ਹੈ, ਨਜ਼ਾਰਾ ਆ ਜਾਂਦਾ। ਤਾਂ ਕਰਕੇ ਜਪ ਮਨ ਚੌਥੇ ਪਾਤਸ਼ਾਹ ਦਾ ਬਚਨ ਹੈ ਨਾ, ਧਨਾਸਰੀ ਮਹਿਲਾ ਚੌਥਾ ਹੈ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਜਨ। ਕਹਿੰਦੇ ਸਦਾ ਸੱਚਾ ਗਿਆਨ ਲੈ, ਜਪ ਮਨ ਸਤਨਾਮ ਸੱਚਾ ਗਿਆਨ ਲੈ, ਹਲਤ ਪਲਤ ਮੁੱਖ ਉਜਲ ਹੋਈ ਹੈ ਤੇਰਾ ਹਰ ਥਾਂ ਤੇ। ਹਲਤ ਪਲਤ ਇਹਨੂੰ ਕਹਿੰਦੇ ਲੋਕ ਪਰਲੋਕ, ਤੇਰਾ ਮੁੱਖ ਉਜਲਾ ਹੋਏਗਾ ਜੇ ਨਿੱਤ ਧਿਆਈਏ ਹਰ ਪੁਰਖ ਨਿਰੰਜਣਾ, ਜੇ ਹਰ ਵੇਲੇ ਉਹਨੂੰ ਧਿਆਨ 'ਚ ਰੱਖੇ। ਹੁਣ ਲੋਕ ਪਰਲੋਕ ਅਰਥ ਇੱਥੇ ਕੀਤੇ ਨੇ, ਲੋਕ ਕੀ ਹੈ ਜੋ ਦਿਸਦਾ ਤੇ ਕੱਲ ਸਾਡੇ ਲਈ ਕੀ ਹੈ ਭਲਾ? ਪਰਲੋਕ ਤੁਹਾਨੂੰ ਕੀ ਪਤਾ ਵੀ ਕੱਲ ਨੂੰ ਕੀ ਹੋ ਜਾਣਾ, ਕਿੱਦਾਂ ਦਾ ਦਿਨ ਚੜ੍ਹਦਾ ਹੈ ਕਿਸੇ ਨੂੰ ਪਤਾ? ਪਰਲੋਕ ਹੈ ਸਾਡੇ ਵਾਸਤੇ ਕੱਲ ਦਾ, ਅੱਜ ਵੀ ਸੌਖਾ ਹੈ ਜੇ ਅਗਲ ਲਏਗਾ ਤੇ ਕੱਲ ਵੀ ਪਰਸੋਂ ਵੀ ਆਉਣ ਵਾਲੇ ਸਾਲ 'ਚ ਵੀ ਸੌਖਾ ਹੀ ਰਹੇਗਾ, ਸੌਖਾ ਹੀ ਰਹੇਗਾ ਭਾਈ ਲੋਕ 'ਚ ਵੀ ਤੇ ਪਰਲੋਕ 'ਚ। ਹਲਤ ਪਲਤ ਮੁੱਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਣ, ਜੇ ਨਿਤ ਧਿਆਨ 'ਚ ਰੱਖੇ ਕੁਦਰਤ ਦੇ ਵਿਧਾਨ ਨੂੰ, ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਜਾਣ ਕੇ ਜ਼ਿੰਦਗੀ ਜਿਉਏਗਾ। ਕੁਦਰਤ ਦੇ ਨਿਯਮ ਕੀ ਨਹੀਂ, ਆ ਜਿਹੜੀ ਮੈਂ ਗੱਲ ਦੁੱਧ ਵਾਲੀ ਕੀਤੀ ਹੈ ਇਹ ਕੁਦਰਤ ਦੇ ਨਿਯਮ ਦੇ ਵਿੱਚ ਨਹੀਂ ਆਉਣੀ, ਨਿਯਮਾਂ 'ਚ ਨਹੀਂ ਨਾ ਆਉਣੀ। ਕਿਸੇ ਬਜ਼ੁਰਗ ਨੇ ਵੇਖਿਆ ਹੋਣਾ ਜਦੋਂ ਜੰਮੇ ਆ ਬੰਦੇ, ਵੇਖ ਕੇ ਉਹਨਾਂ ਨੇ ਹੁਣ ਸਬਜ਼ੀਆਂ ਫਰੂਟ ਫਲ ਚੀਜ਼ਾਂ ਤੇ ਵੇਖੀਆਂ, ਪਰ ਦੁੱਧ ਪੀਂਦਾ ਵੇਖਿਆ ਦੂਜਾ ਜਾਨਵਰ ਨੂੰ, ਦੁੱਧ ਪੀਂਦਾ ਵੇਖ ਲਿਆ ਤੇ ਉਹਨੂੰ ਲੱਗਿਆ ਵੀ ਜੇ ਇਹਦੀ ਖੁਰਾਕ ਹੈ ਤੇ ਸਾਡੀ ਖੁਰਾਕ ਬਣਾ ਲਈ ਅਸੀਂ ਬਣਾ ਲਈ। ਉਹ ਵੀ ਠੀਕ ਸੀ, ਚਲੋ ਜੰਗਲ ਦਾ ਫਿਰਦੀਆਂ ਸੀ ਮੱਝਾਂ ਗਾਈਆਂ ਜਿਵੇਂ ਹੁੰਦ ਹੋਣਾ, ਪਰ ਹੁਣ ਤੇ ਪ੍ਰੋਡਿਊਸ ਕੀਤਾ ਜਾਂਦਾ ਟੀਕੇ ਲਾ ਲਾ ਕੇ, ਕਿੰਨੀਆਂ ਦਵਾਈਆਂ ਦਿੱਤੀਆਂ ਜਾਂਦੀਆਂ, ਫਿਰ ਜਾ ਜਾ ਕੇ ਸਾਲ ਸਾਲ ਦੁੱਧ ਦਿੰਦੀਆਂ, ਦੋ ਦੋ ਸਾਲ ਵੀ ਦੁੱਧ ਦਿੰਦੀਆਂ, ਕਿੰਨੇ ਟੀਕੇ ਲੱਗਦੇ, ਕਿੰਨਾ ਖਰਾਬ ਹੁੰਦਾ। ਮਤਲਬ ਕੁਦਰਤ ਦੇ ਵਿੱਚ ਨਿਯਮਾਂ 'ਚ ਰਹਿਣ ਦੀ ਜਾਚ ਸਿੱਖ ਲਈਏ, ਕੁਦਰਤੀ ਜੀਵਨ ਜੀਏ, ਕੁਦਰਤੀ ਜੀਵਨ ਜਿਉਣ ਦੀ ਕੋਸ਼ਿਸ਼ ਕਰੀਏ, ਨਿਯਮਾਂ ਦੇ ਅੰਡਰ ਰਹਿ ਕੇ ਚੱਲੀਏ, ਫਿਰ ਫਿਰ ਹੋਏਗਾ ਕੀ? ਸ਼ੁਰੂ ਵਾਲੀਆਂ ਪੰਕਤੀਆਂ,
ਇੱਛਾ ਪੂਰਤ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਖਿਨਾ।
ਇੱਕ ਹਿੰਦੂ ਮਥਿਓਲੋਜੀ ਦੇ ਵਿੱਚ, ਮਿਥਿਹਾਸ ਵਿੱਚ, ਕਾਮ ਧਿਨ ਗਊ ਮਿਥੀ ਗਈ ਹੈ। ਸਵਰਗ 'ਚ ਕਹਿੰਦੇ ਕਾਮ ਧਿਨ ਗਊ ਰਹਿੰਦੀ ਹੈ, ਜੋ ਮੰਗੋ ਉਹ ਕਾਮ ਧਿਨ ਗਊ ਦਿੰਦੀ ਹੈ। ਕਹਿੰਦੇ ਸਾਡੀ ਕਾਮ ਧਿਨ ਗਊ ਤੇ ਸਾਡਾ ਰੱਬ ਹੀ ਹੈ, ਤੇ ਰੱਬ ਸਾਡਾ ਸਾਰੇ ਪਾਸੇ ਫੈਲਿਆ ਹੋਇਆ ਕੁਦਰਤ ਦੇ ਰੂਪ ਵਿੱਚ, ਹਰੀ ਸਾਰੇ ਪਾਸੇ ਹੀ ਹੈ। ਇੱਛਾ ਪੂਰਕ ਸਾਡੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਉਹੀ ਹੈ, ਇੱਛਾ ਉਹੀ ਮਤਲਬ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧਿਨਾ। ਅਕਲ ਲੈ ਕੇ ਮੈਂ ਇਹਨੂੰ ਸਮਝਦਾ, ਹਰੀ ਨੂੰ ਫੈਲਿਆ ਹੋਇਆ ਜਿਹੜਾ, ਸਮਝ ਸਮਝ ਕੇ ਇਹਨੂੰ ਮੈਂ ਜਾਣਦਾ ਤੇ ਆਪਣੀਆਂ ਇਛਾਵਾਂ ਪੂਰੀਆਂ ਕਰ ਲਿਆ। ਮੈਂ ਜਦੋਂ ਸਮਝਿਆ ਵੀ ਫਸਲ ਬੀਜਾਂ ਇਦਾਂ ਕਰਾਂ ਤੇ ਮੈਂ ਉਹਨੂੰ ਉਗਾਇਆ ਪਾਣੀ ਲਾਇਆ ਤੇ ਮੇਰੀ ਉਹ ਇੱਛਾ ਵੀ ਪੂਰੀ ਹੋ ਗਈ। ਮੈਂ ਹਰੀ ਨੂੰ ਸਮਝਿਆ ਵੀ ਬੱਚਾ ਪੈਦਾ ਕਿਵੇਂ ਹੋਣਾ, ਮੈਂ ਨਿਯਮ ਨੂੰ ਸਮਝਿਆ ਤੇ ਬੱਚੇ ਦੀ ਦਾਤ ਵੀ ਲੈ ਲਈ। ਮੈਂ ਇਸ ਨਿਯਮ ਨੂੰ ਸਮਝਿਆ, ਮੈਂ ਸਮਝ ਸਮਝ ਕੇ ਜਪਵਨ ਸਤਨਾਮ ਸਤਨਾਮ ਨਿਯਮਾਂ ਨੂੰ ਸਮਝ ਸਮਝ ਕੇ ਜਾਣ ਜਾਣ ਕੇ ਜਪ ਮੀਜ ਜਾਣ ਕੇ ਇੱਛਾਵਾਂ ਪੂਰੀਆਂ ਸਾਰੀਆਂ ਕਰ ਲਈਆਂ। ਮੇਰੀ ਇੱਛਾ ਤੇ ਮੇਰੀ ਮਿਹਨਤ ਨੇ ਪੂਰੀ ਕਰਤੀ। ਉਹ ਹਰੀ ਹੈ ਜਿਹੜਾ ਤਮਾਮ ਇਛਾਵਾਂ ਪੂਰੀਆਂ ਕਰਨ ਵਾਲਾ, ਪਰ ਉਹਦੇ ਨਿਯਮਾਂ ਨੂੰ ਸਮਝ ਕੇ ਕੰਮ ਕਰਨਾ ਪੈਂਦਾ ਫਿਰ ਪੂਰੀ ਕਰਦਾ, ਏਦਾਂ ਹੀ ਨਹੀਂ ਪੂਰੀਆਂ ਕਰਦਾ। ਇਹਦਾ ਅਰਥ ਹੁਣ ਸਾਡੇ ਕਰਦੇ ਆ, ਵਾਹਿਗੁਰੂ ਵਾਹਿਗੁਰੂ ਜਪ ਲਓ ਸਾਰੀਆਂ ਇੱਛਾ ਇੱਛਾ ਫਿਰ ਹੁਣ ਸਾਰੀਆਂ ਪੂਰੀਆਂ, ਜਪ ਕੇ ਸਤਨਾਮ ਵਾਹਿਗੁਰੂ ਪੜ੍ਹਦੇ ਇੱਦਾਂ ਹੈ ਵੀ ਵਾਹਿਗੁਰੂ ਵਾਹਿਗੁਰੂ ਜਪੋ ਸਾਰੀਆਂ ਇੱਛਾ ਆਪੇ ਪੂਰੀਆਂ ਹੋ ਜਾਣਗੀਆਂ। ਨਹੀਂ, ਹਰੀ ਨੂੰ ਸਮਝੋ, ਸ਼ਰਤਾਂ ਪੂਰੀਆਂ ਕਰੋ ਤੇ ਜਿਹੜੀ ਮਰਜ਼ੀ ਦਾਤ ਲੈ ਲਓ। ਇੱਦਾਂ ਹੀ ਹੈ, ਪੇਂਦੂ ਬੇਰ ਖਾਣੇ ਨੇ ਇੱਛਾ, ਫਿਰ ਕੀ ਕਰੀਏ, ਪਹਿਲਾਂ ਬੇਰੀ ਲੱਗੀ, ਬੇਰੀ ਲਾਓ, ਫਿਰ ਉਹਨੂੰ ਪਿਉਂਦ ਕਰੋ, ਪਿਉਂਦ ਕਰਕੇ ਪਾਣੀ ਲਾਓ, ਧਿਆਨ ਰੱਖੋ, 2 ਸਾਲ ਬਾਅਦ ਬੇਰ ਲੱਗ ਗਏ, ਤੁਹਾਡੇ ਮਨ ਦੀ ਇੱਛਾ ਪੂਰੀ ਹੋ ਗਈ। ਹੋ ਗਈ ਇੱਛਾ, ਠੀਕ ਹੈ। ਜੇ ਤੁਹਾਡਾ ਜੀ ਕਰਦਾ ਵੀ ਜਾਮਣ ਮਿੱਠੇ ਮਿੱਠੇ ਖਾਣੇ ਨੇ ਤਾਂ ਫਿਰ ਜਾਮਣ ਲਾਓ, ਫਿਰ ਟੱਕ ਲਾਓ। ਟੱਕ ਕਿਉਂ ਲਾਉਂਦੇ ਨੇ ਭਲਾ, ਬੋਲੋ, ਟੱਕ ਕਿਉਂ ਲਾਉਂਦੇ ਨੇ, ਟੱਕ ਕਿਉਂ ਲਾਉਂਦੇ ਨੇ ਜਾਮਣ ਨੂੰ, ਹੈ? ਫਲ ਜ਼ਿਆਦੇ ਆਉਂਦਾ, ਫਲ ਨਹੀਂ ਜ਼ਿਆਦੇ ਆਉਂਦਾ, ਉਹਦੇ ਵਿੱਚ ਪਾਣੀ ਹੁੰਦਾ ਹੈ ਦਰਖਤ ਚ। ਜੇ ਦਰਖਤ ਵਿੱਚ ਜ਼ਿਆਦਾ ਪਾਣੀ ਦੀ ਮਾਤਰਾ ਹੋਏਗੀ ਤੇ ਉਹੀ ਪਾਣੀ ਫਿਰ ਤੁਹਾਡੀਆਂ ਜਾਮਣਾਂ ਚ ਆ ਜੂ, ਜਾਮਣ ਮਿੱਠੀ ਨਹੀਂ ਹੋਣੀ, ਪਾਣੀ ਪਾਣੀ ਹੋਵੇਗਾ, ਉਹਦੇ ਚ ਫੋਕੜੀਆਂ ਜਿਹੀਆਂ ਹੋਣਗੀਆਂ। ਜਦੋਂ ਤੁਸੀਂ ਦਰਖਤਾਂ ਨੂੰ ਟੱਕ ਲਾ ਦੋਗੇ ਉਹਨਾਂ ਦੇ ਰਾਹੀਂ, ਉਹ ਪਾਣੀ ਸਾਰਾ ਜਿਹੜਾ ਬਾਹਰ ਆ ਜੂ, ਦਰਖਤ ਦਾ ਪਾਣੀ ਸਾਰਾ ਬਾਹਰ ਆ ਜੂ, ਸਿਮ ਜਾਣਾ ਥੋੜਾ ਥੋੜਾ ਕਰਕੇ, ਉਹ ਪਾਣੀ ਬਾਹਰ ਨਿਕਲ ਜਾਣਾ ਜਾਮਣ ਦਾ, ਖੁਸ਼ਕ ਹੋ ਗਈ ਨਾ ਜਾਮਣ, ਪਾਣੀ ਨਿਕਲ ਗਿਆ, ਜਾਮਣ ਹੋ ਗਈ ਖੁਸ਼ਕ, ਉਹਦਾ ਜਿਹੜਾ ਫਲ ਲੱਗਣਾ ਉਹ ਮਿੱਠਾ ਹੋਏਗਾ, ਖੁਸ਼ਕ ਹੋਏਗਾ, ਠੀਕ ਹੈ। ਹੁਣ ਤੁਸੀਂ ਮਿੱਠੀਆਂ ਜਾਮਣਾਂ ਖਾਣੀਆਂ, ਸ਼ਰਤਾਂ ਪੂਰੀਆਂ ਕਰੋ, ਪਹਿਲਾਂ ਲਾਓ, ਫਿਰ ਹੌਲੀ ਹੌਲੀ ਟੱਕ ਲਾਓ, ਫਿਰ ਉਹਦਾ ਧਿਆਨ ਰੱਖੋ, ਫਿਰ ਕੀ ਹੋ ਗਈ, ਜਾਮਣਾਂ ਮਿਲ ਗਈਆਂ, ਇੱਛਾ ਪੂਰੀ ਹੋ ਗਈ ਨਾ। ਇੱਛਾ ਪੂਰਕ ਸਰਬ ਸੁੱਖ ਦਾਤਾ ਹਰ, ਆ ਕੁਦਰਤ ਦਾ ਵਿਧਾਨ, ਹਰੀ ਇੱਛਾਵਾਂ ਪੂਰੀਆਂ ਕਰਦਾ, ਪਰ ਸਮਝ ਕੇ ਜਪ ਮਨ, ਸਮਝ ਕੇ ਸੱਚਾ ਗਿਆਨ ਤਮਾਮ ਇੱਛਾਵਾਂ ਪੂਰੀਆਂ ਕਰੀਏ। ਜਾ ਕੇ ਵਸ ਹੈ ਕਾਮ ਧੇਨਾ ਤੇ, ਕਹਿੰਦੇ ਕਾਮ ਧੇਨ ਕਹਿੰਦੇ ਗਊ ਹੈ, ਕਹਿੰਦੇ ਉਹ ਸਾਰਾ ਕੁਛ ਦਿੰਦੀ ਹੈ, ਕਹਿੰਦੇ ਇਹਦੇ ਵਸ ਹੀ ਹੈ, ਜੋ ਮਰਜ਼ੀ ਲੈ ਲਓ, ਪਰ ਇਹਦੀ ਸ਼ਰਤ ਪੂਰੀ ਕਰਨੀ ਪੈਣੀ ਹੈ। ਸਭ ਕੋ ਤੇਰਾ ਵਸ ਅਗਮਾ ਗੋਚਰਾ, ਤੇ ਤੂੰ ਇਹਦੇ ਜਾਣਕਾਰ ਨੇ, ਜਿਹੜੇ ਇਹਦੇ ਭਗਤ ਨੇ, ਜਿਹੜੇ ਫੈਨ ਨੇ ਇਹਦੇ ਕੁਦਰਤ ਦੇ, ਤੂੰ ਭਗਤਾਂ ਕਹਿ ਵਸ, ਉਹਨਾਂ ਦੇ ਦਿਮਾਗ, ਉਹਨਾਂ ਦੇ ਵਸ ਹੈ, ਉਹਨਾਂ ਨੂੰ ਪਤਾ ਹੈ ਵੀ ਐ ਦੀ ਐ ਹੋਊ, ਐ ਨਹੀਂ ਐ ਕਰਾਂਗਾ, ਉਹ ਫਿਰ ਉਹਨਾਂ ਦੇ ਵਸ ਹੈ, ਤੇਰੇ ਤੋਂ ਕੰਮ ਕਿਵੇਂ ਲੈਣਾ, ਤੇਰੇ ਤੋਂ ਕੰਮ ਲੈਣਾ ਆਉਂਦਾ ਉਹਨਾਂ ਨੂੰ, ਪਾਣੀ ਤੋਂ ਕੰਮ ਲੈਣਾ ਆਉਂਦਾ, ਦਰਖਤਾਂ ਤੋਂ ਕੰਮ ਲੈਣਾ ਆਉਂਦਾ, ਧਰਤੀ ਤੋਂ ਮਿੱਟੀ ਤੋਂ ਕੰਮ ਲੈਣਾ ਆਉਂਦਾ, ਤੇਰੇ ਤੋਂ ਵੀ ਕੰਮ ਕਰਾ ਲੈਂਦੇ ਨੇ, ਵੇਖੋ ਰੱਬ ਤੋਂ ਕੰਮ ਕਰਾ ਲੈਂਦੇ ਨੇ, ਆਉਂਦੀ ਨਾ ਗੱਲ ਦਿਮਾਗ 'ਚ, ਕਿੰਨਾ ਸਾਡੇ ਦਿਮਾਗ 'ਚ ਅੱਜ ਤੱਕ ਦੱਸਿਆ ਜਾਂਦਾ ਵੀ ਰੱਬ ਤੋਂ ਕੰਮ ਕਰਾ ਲੈਂਦੇ ਨੇ, ਰੱਬ ਵੀ ਉਹਨਾਂ ਦੇ ਕੰਮ ਕਰਦਾ, ਕੀ ਤੁਹਾਡੇ ਦੀ ਕਰਦਾ, ਤੁਹਾਡੇ ਘਰ ਦੀ ਮਿੱਟੀ, ਤੁਹਾਡੇ ਘਰ ਦਾ ਪਾਣੀ, ਕੀ ਕੱਦੂ ਦੀਆਂ ਵੇਲਾਂ ਤੋਰੀ ਦੀਆਂ ਲਾਉਣ ਦੇ ਯੋਗ ਹੈਗੀਆਂ ਕਿ ਨਹੀਂ, ਹੈਗੀਆਂ ਤੇ ਲੈ ਲਓ ਕੰਮ, ਰੱਬ ਤੁਹਾਡਾ ਕੰਮ ਨਹੀਂ ਕਰੂ, ਰੱਬ ਕੁਦਰਤ, ਮਿੱਟੀ ਵੀ ਉਹਦਾ ਵੀ ਰੂਪ ਹੈ, ਪਾਣੀ ਵੀ ਉਹਦਾ ਰੂਪ ਹੈ, ਸਾਰਾ ਕੁਛ ਉਹਦਾ ਹੀ ਰੂਪ ਹੈ, ਲੈ ਤੁਸੀਂ ਸਾਰਾ ਕੁਛ ਬੀਜ ਲਓ, ਤੁਹਾਡਾ ਕੰਮ ਨਹੀਂ ਕਰਦਾ, ਹਰ ਕਦੇ ਕੰਮ ਕਰਦਾ ਉੱਤੇ, ਪਰ ਕੰਮ ਲੈਣਾ ਕਿਹਨੂੰ ਆਉਂਦਾ, ਜਿਹੜਾ ਉਹਨੂੰ ਚੰਗੀ ਤਰ੍ਹਾਂ ਜਾਣਦਾ ਹੈ, ਸਮਝਦਾ, ਉਹ ਕੌਣ ਨੇ ਭਗਤ, ਸਭ ਕੋ ਤੇਰਾ ਬਸ, ਤੂੰ ਸਭ ਕੁਛ ਦੇ ਸਕਦਾ, ਅਗੰਮ ਅਗੋਚਰਾ, ਤੂੰ ਭਗਤਾਂ ਕਹਿ ਬਸ, ਜਿਹੜੇ ਤੇਰੇ ਜਾਣਕਾਰ ਨੇ, ਬਸ ਸਮਝ, ਭਗਤਾਂ ਤਾਣ ਤੇਰੇ, ਤੈਨੂੰ ਜਾਣ ਜਾਣ ਕੇ ਸਾਰੀਆਂ ਇੱਛਾਵਾਂ ਪੂਰੀ, ਤੂੰ ਸਾਰੇ ਹੀ ਕੰਮ ਕਰੀ ਜਾਂਦਾ ਉਹਨਾਂ ਦੇ, ਆਪਾਂ ਜੋ ਸੋਚਦੇ ਆ ਫਿਰ ਕਰਾ ਲਓ, ਇਹ ਤੋਂ ਕਰਾ ਲਓ, ਆ ਕੁਦਰਤ ਦਾ ਸਿਸਟਮ, ਇਹਨੂੰ ਕਰਾ ਲਓ, ਜੋ ਕਰੋ ਜੋ ਇੱਛਾ ਲੈ ਪੂਰੀ ਗੱਲ, ਪਰ ਉਹ ਸਮਝ ਕੇ ਫਿਰ ਜਾਣ ਕੇ, ਜੇ ਤੁਹਾਨੂੰ ਇਹ ਲੱਗਦਾ ਵੀ ਇੱਥੇ ਆਹ ਫਲ ਹੋ ਨਹੀਂ ਸਕਦਾ, ਫਿਰ ਮੋਮਜਾਮੇ ਲਾ ਦਿਓ, ਗਰਮੀ ਦੇ ਦਿਓ, ਹੀਟ ਲਾ ਦਿਓ, ਉਹ ਚੀਜ਼ ਵੀ ਉੱਗਜੂ ਜਿਹੜੀ ਨਹੀਂ ਉੱਗਦੀ, ਸ਼ਰਤ ਪੂਰੀ ਕਰ ਦਿਓ, ਲੈ ਲਓ ਦਾਤ ਜਿਹੜੀ ਮਰਜ਼ੀ ਲੈ ਲਓ, ਸਾਰੀਆਂ ਕਰ ਦਿੰਦਾ ਪੂਰੀਆਂ। ਸਮਝ ਆਉਂਦੀ ਹੈ ਨਾ ਗੱਲ? ਹਾਂ, ਮਤਲਬ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ, ਇਹਦੇ ਵਸ ਹੈ, ਇਹਦੇ ਵਸ ਹੈ ਸਾਰਾ ਕੁਛ ਦੇਣਾ, ਇਹਦੇ ਵਸ ਹੈ ਆਹ ਜਿਹੜਾ ਫੈਲਿਆ ਹੋਇਆ ਰੱਬ ਹੈ ਸਾਡਾ ਕੁਦਰਤ, ਤੂੰ ਭਗਤਾ ਕੇ ਵਸ। ਆਪਾਂ ਧਾਰਨਾ ਪਹਿਲਾਂ ਪੜ੍ਹਦੇ ਹੁੰਦੇ ਸੀ, ਮੈਂ ਵਸ ਹਾਂ ਭਗਤਾਂ ਦੇ ਉਹਨਾਂ ਦਾ ਕਿਹਾ ਕਦੇ ਨਾ ਮੋੜਨਾ, ਮੈਂ ਕਿਹਾ ਨਹੀਂ ਮੋੜਦਾ, ਰੱਬ ਦੇ ਰੱਬ ਭਗਤਾਂ ਦੇ ਵਸ ਹੈ ਤੇ ਭਗਤਾਂ ਦਾ ਕਿਹਾ ਸਾਡਾ ਮੋੜਦਾ। ਜੇ ਆਪਾਂ ਸਾਰੇ ਜਾਣਦੇ ਹਾਂ ਕੁਦਰਤ ਨੂੰ, ਸਮਝੋ ਤੇ ਜਾਣੋ, ਸਾਇੰਸ ਜਿਹੜੇ ਕੁਦਰਤ ਜਿਹੜੇ ਖੇਤੀ ਵਾਲੇ ਸਾਇੰਟਿਸਟ ਨੇ ਉਹ ਜੋ ਮਰਜ਼ੀ ਬਣਾਈ ਜਾਂਦੇ ਨੇ, ਕੀ ਉਹਨਾਂ ਦੀ ਮੋੜਦਾ? ਸਮਝ ਕੇ ਜੋ ਮਰਜ਼ੀ ਲੈ ਲਓ, ਕਿਸੇ ਦੀ ਵੀ ਨਹੀਂ ਮੋੜਦਾ, ਉਹਦੇ ਕਿਹਦੀ ਮੋੜਦਾ? ਅੱਜ ਤੱਕ ਕਿਹਦੀ ਮੋੜੀ ਜਾਂਦੀ? ਪਰ ਉਹਦਾ ਉਹਦਾ ਫੈਨ ਤੇ ਬਣੇ, ਕੋਈ ਭਗਤ ਤੇ ਬਣੇ, ਉਹਦਾ ਉਹਦਾ ਇੰਟਰਸਟਡ ਤੇ ਹੋਵੇ, ਉਹਨੂੰ ਉਹਦੇ ਸ਼ੌਂਕ ਤੇ ਪਾਲੇ, ਉਹਨੂੰ ਸਮਝੇ ਤੇ ਸਹੀ, ਜੋ ਮਰਜ਼ੀ ਲੈ ਲੈ। ਬੱਚੇ ਸਾਰੀ ਦੁਨੀਆਂ ਦੀ ਹੋਈ ਜਾਂਦੇ ਨੇ, ਦਾਤ ਦਿੰਦਾ ਨਹੀਂ, ਮਤਲਬ ਉਹ ਮੋੜਦਾ ਕਿਹਦੀ ਹੈ? ਪਰ ਕਹਿੰਦਾ ਸ਼ਰਤ ਪੂਰੀ ਕਰ ਦੇ, ਮੈਂ ਤੇ ਤੇਰੀ ਕਦੋਂ ਮੋੜੀ ਹੈ? ਮੈਂ ਤੁਸੀਂ ਦੋਨੇ ਠੀਕ ਹੋ, ਤੁਹਾਡੀ ਸਿਹਤ ਠੀਕ ਹੈ, ਮੇਰੀ ਸ਼ਰਤ ਪੂਰੀ ਕਰ ਦਿਓ, ਲੈ ਲਓ, ਮੈਂ ਮੋੜੀ ਕੀਤੀ ਹੈ ਅੱਜ ਤੱਕ? ਮੈਂ ਤਾਂ ਯਾਰ, ਤੁਸੀਂ ਤਾਂ ਬੰਦੇ ਹੋ, ਮੈਂ ਤੇ ਕੁੱਤਿਆਂ ਦੀ ਨਹੀਂ ਮੋੜਦਾ, ਮੈਂ ਤੇ ਬਿੱਲੀਆਂ ਦੀ ਨਹੀਂ ਮੋੜਦਾ। ਆ ਸਾਡੇ ਵਾਲੀ ਇੱਕ ਇੱਥੇ ਰੱਖੀ, ਉਹਨੇ ਪੰਜ ਦਿੱਤੇ ਨੇ, ਮੈਂ ਤਾਂ ਉਹਨਾਂ ਦੀ ਨਹੀਂ ਮੋੜਦਾ। ਜਦੋਂ ਸ਼ਰਤ ਪੂਰੀ ਕਰ ਦਿੰਦੇ ਨੇ, ਮੇਰੇ ਤੋਂ ਤੇ ਕੰਮ ਲੈਂਦੇ ਨੇ ਅਗਲੇ, ਮੈਂ ਤਾਂ ਭੱਜਿਆ ਫਿਰਦਾ ਜਿਵੇਂ ਨੌਕਰ ਨੀ, ਲਿਆ ਆਹ ਲਿਆ ਦੇ, ਆਹ ਕਰਦੇ ਆਹ ਕਰਦੇ ਆਹ ਕਰਦਾ। ਰੱਬ ਜਿਹਨੂੰ ਕੁਦਰਤ ਦੇ ਰੂਪ ਚ ਇਸ ਇੱਕ ਰਸ ਵਿਆਪਕ ਕਹਿੰਦੇ ਹੋ, ਉਹ ਤੇ ਭੱਜਿਆ ਫਿਰਦਾ, ਉਹ ਤੇ ਭੱਜਿਆ ਫਿਰਦਾ। ਤੁਸੀਂ ਸਮਝੋ ਤੇ ਸਹੀ। ਕਬੀਰ ਗੰਗਾ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਕੋ ਹਰ ਫਿਰੈ ਕਹਿਤ ਕਬੀਰ। ਕਬੀਰ ਕਹਿੰਦੇ ਵਾਜਾ ਮਾਰਦਾ ਫਿਰਦਾ, ਉਹਦੇ ਭੱਜਿਆ ਫਿਰਦਾ, ਉਹਦੇ ਮਗਰ ਆਉਂਦਾ, ਦੱਸ ਤੈਨੂੰ ਚਾਹੀਦਾ ਕੀ? ਮਤਲਬ ਇਹ ਹੈ ਵੀ ਉਹਨੂੰ ਜਾਣੋ, ਉਹਨੂੰ ਸਮਝੋ, ਤੇ ਸਮਝਣਾ ਕਿਹਨੂੰ ਹੈ? ਜਿਹੜਾ ਸਾਹਮਣੇ ਹੈ। ਨਾਨਕਾ ਪਾਤਸ਼ਾਹ ਦਿਸੈ ਜਹਰਾ, ਜਿਹੜਾ ਸਾਹਮਣੇ, ਜਿਹੜਾ ਇੱਕ ਰਸ ਵਿਆਪਕ ਹੈ, ਜਿਹੜਾ ਕੁਦਰਤ ਦੇ ਰੂਪ ਦੇ ਵਿੱਚ ਫੈਲਿਆ ਹੋਇਆ, ਇਹਨੂੰ ਜਾਣੋ ਸਮਝੋ ਤੇ ਦੱਸ ਲੈ ਲਓ। ਆ ਗਈ ਗੱਲ ਪਕੜ, ਸਮਝ ਆ ਗਈ? ਅੱਛਾ, ਅਗਲੀਆਂ ਪੰਕਤੀਆਂ ਨੇ, ਹਾਂਜੀ।
ਸੋਏ ਸਾਹਰ ਧਿਆਏ ਮੇਰੇ ਜੀਅਣੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ।
ਇਹਦਾ ਅਰਥ ਹੋ ਗਿਆ, ਸਾਰੇ ਹੀ ਸੁਖ ਪਾ ਲਏਗਾ ਮਨ, ਜੇ ਉਹਨੂੰ ਧਿਆਨ ਲਾ, ਧਿਆਨ ਚ ਰੱਖ ਲਵੇ। ਹਾਂਜੀ,
ਜਪ ਮਨ ਸਤਨਾਮ ਸਦਾ ਸਤਨਾਮ, ਹਲਕ ਪਲਕ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ।
ਹਲਕ ਤੇ ਪਲਕ, ਲੋਕ ਤੇ ਪਰਲੋਕ, ਅੱਜ ਦਾ ਦਿਸਦਾ ਲੋਕ ਹੈ, ਜਿਹੜਾ ਕੱਲ ਆਉਣਾ ਹੈ ਸਾਡੇ ਲਈ ਪਰਲੋਕ। ਪਰਸੋਂ ਅੱਜ ਵੀ ਸੌਖਾ, ਕੱਲ ਵੀ ਸੌਖਾ, ਪਰਸੋਂ ਵੀ ਸੌਖਾ, ਇਸ ਸਾਲ ਵੀ ਸੌਖਾ, ਅਗਲੇ ਸਾਲ ਵੀ ਸੌਖਾ, ਲੋਕ ਪਰਲੋਕ ਅੱਜ ਤੇ ਕੱਲ, ਜਿਹੜਾ ਨਹੀਂ ਵੇਖਦਾ ਉਹ ਪਰਲੋਕ, ਜਿਹੜਾ ਦਿਸਦਾ ਉਹ ਲੋਕ। ਸਿੱਧੀ ਗੱਲ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਣਾ। ਤੇ ਬਾਕੀ ਭਾਈ ਜਿਹੜੇ ਇਹਨੂੰ ਧਿਆਨ ਚ ਰੱਖਦੇ ਨੇ, ਹਾਂਜੀ।
ਜਿਹਨਾਂ ਨਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ।
ਵੱਡੇ ਵੱਡ ਭਾਗੀ ਨੇ ਜਿਹੜੇ ਸਮਝ ਰਹੇ ਨੇ ਇਹਨੂੰ, ਅਸਲ ਵੱਡ ਭਾਗੀ ਉਹ ਨੇ, ਤੇ ਉੱਥੇ ਬੇਅਤ ਪਾਕੀਆਂ ਭੱਜ ਗਈਆਂ। ਜੈ ਹਰ ਸਿਮਰਨ ਪਿਆ, ਜਿੱਥੇ ਸਿਮਰਨ ਉਹਨੂੰ ਉਹਨੂੰ ਸਮਝਿਆ ਜਾ ਰਿਹਾ, ਕੁਦਰਤ ਦੇ ਵਿਧਾਨ ਨੂੰ ਜਾਣਿਆ ਜਾ ਰਿਹਾ। ਜੈ ਹਰ ਸਿਮਰਨ ਪਿਆ ਤਹਿ ਉਪਾਦ ਗਤ ਕੀਤੀ, ਦੌੜ ਗਈਆਂ, ਨਿਕਲ ਗਈਆਂ। ਜੈ ਜੇ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਣਾ ਜਿਹੜੇ ਤੂੰ ਸਮਝ ਰਹੇ ਆ ਹਾਂਜੀ
ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ
ਜਿਹੜਾ ਇਹਨੂੰ ਸਮਝੇਗਾ ਇਹ ਮਤ ਦਿੱਤੀ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਮੈਨੂੰ ਗੁਰੂ ਜੀ ਨੇ ਇਹ ਮਤ ਦਿੱਤੀ ਹੈ ਕਿ ਜਪ ਹਰ ਭਵ ਜਲ ਤਰਨਾ ਤੂੰ ਜਾਣ ਹਰੀ ਨੂੰ ਕੁਦਰਤ ਨੂੰ ਜਾਣ ਸਮਝ ਤੇ ਭਵ ਜਲ ਤਰ ਜਾ ਚੌਥੇ ਪਾਤਸ਼ਾਹ ਦਾ ਬਚਨ ਤਰ ਕਹਿੰਦੇ ਸਮਝ ਸਮਝ ਕੇ ਸੌਖਾ ਹੋ ਮਰਨ ਤੋਂ ਬਾਅਦ ਕੀ ਤਰਨਾ ਅੱਜ ਤੇ ਡੁੱਬਿਆ ਪਿਆ ਇਹਨੂੰ ਸਮਝ ਇਹਨੂੰ ਜਾਣ ਤੇ ਜਾਣ ਜਾਣ ਕੇ ਚੱਲ ਤਾਂ ਨੂੰ ਸਮਝ ਜੰਮਣ ਮਰਨਾ ਹੁਕਮ ਹੈ ਇਹਨੂੰ ਸਮਝ ਫਿਰ ਮਰੇ ਦਾ ਵੀ ਦੁੱਖ ਨਹੀਂ ਜੰਮੇ ਦਾ ਬਹੁਤਾ ਵਿਚਾਰ ਨਹੀਂ ਠੀਕ ਠੀਕ ਰੱਖਾਂਗੇ ਤੇ ਗਏ ਦਾ ਵੀ ਬਹੁਤਾ ਦੁੱਖ ਨਹੀਂ ਲੱਗਣਾ ਇਹਨੂੰ ਸਮਝ ਇਹ ਕਹਿੰਦੇ ਚੌਥੇ ਪਾਤਸ਼ਾਹ ਕਹਿੰਦੇ ਮੌਜ ਲੱਗ ਜੇ ਨਜ਼ਾਰਾ ਆ ਜੇ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਏ ਜੇ ਜਿੰਨਾ ਅਸੀਂ ਸਮਝ ਸਮਝ ਕੇ ਜ਼ਿੰਦਗੀ ਜੀਵਾਂਗੇ ਜਪ ਹਰ ਸਮਝ ਕੇ ਹਰੀ ਨੂੰ ਭਵ ਜਲ ਤਰ ਜਨ ਨਾਨਕ ਕਉ ਗੁਰ ਇਹ ਮਤ ਗੁਰੂ ਜੀ ਨੇ ਸਾਨੂੰ ਇਹ ਮਤ ਦਿੱਤੀ ਹੈ ਇਹਨੂੰ ਸਮਝ ਸਮਝ ਕੇ ਜ਼ਿੰਦਗੀ ਜਿਉ ਤਾਂ ਹੀ ਮੈਂ ਕਹਿੰਦਾ ਵੀ ਜੇ ਮਹਾਰਾਜ ਦੀ ਇਹ ਬਾਣੀ ਨੂੰ ਜਦੋਂ ਸਮਝਦੇ ਹਾਂ ਪੜ੍ਹਦੇ ਹਨ
ਦਸ ਦਾਨਾ ਸੱਚਿਆ ਪਾਤਸ਼ਾਹ ਕਿਵੇਂ ਜ਼ਿੰਦਗੀ ਜਿਉਣੀ ਦਸ ਦਾਨਾ ਸੱਚਿਆ ਪਾਤਸ਼ਾਹ ਕਿਵੇਂ ਜ਼ਿੰਦਗੀ ਜਿਉਣੀ ਦਸ ਦਾਨਾ ਸੱਚਿਆ ਪਾਤਸ਼ਾਹ ਕਿਵੇਂ ਜ਼ਿੰਦਗੀ
ਜੇ ਨਾ ਦੱਸਦੇ ਸਮਝ ਨਾ ਆਵੇ ਗਿਆਨ ਨਾ ਜ਼ਿੰਦਗੀ ਜਾਵੇ ਨਾ ਗਿਆਨ ਨਾ ਆਵੇ ਤੇ ਸਭ ਕੁਝ ਆ ਜਾਏ ਉਹਦਾ ਕੋਈ ਫਾਇਦਾ ਨਹੀਂ ਮੈਂ ਇੱਦਾਂ ਦੇ ਘਰ ਵੇਖੇ ਹੈਲੀਕਾਪਟਰ ਐ ਉਤਰਦਾ ਖੜਾ ਕਰੇ ਛੱਤ ਤੇ ਵੱਡਾ ਭਾਰਾ ਲੈਂਟਰ ਤੇ ਉਹ ਗੈਰਜ ਦਾ ਜਿਹੜਾ ਲੈਂਟਰ ਹੈ ਨਾ ਉਹਦੇ ਥੱਲੇ ਗੱਡੀਆਂ ਵੀ ਫਰਾਰੀ ਹੈ ਆ ਦੂਜੀ ਆ ਦੂਜੀ ਆ ਦੂਜੀ ਵੱਡਾ ਤੇ ਘੱਟ ਤੋਂ ਘੱਟ 10 ਗੱਡੀਆਂ ਖੜੀਆਂ ਜਿਨ੍ਹਾਂ ਦੀ ਬੇਸ਼ਕੀਮਤੀ ਜਿਹਨੂੰ ਕੋਈ ਵਰਲਡ ਦੀਆਂ ਗੱਡੀਆਂ ਏਡੇ ਏਡੇ ਘਰ ਜਾਣੀ ਕਿ ਜੇ ਗੱਲ ਕਰੋ ਵੀ ਜ਼ਮੀਨ ਕਿੰਨੀ ਹੈ ਤੇ ਪੁੱਛਣਾ ਪੈਂਦਾ ਹੈ ਕਿ ਕਿੰਨੀ ਹੈ ਇੱਕ ਦੂਜੇ ਨੂੰ ਪੁੱਛਦੇ ਇੰਨੀ ਪ੍ਰੋਪਰਟੀ ਪਰ ਜਦੋਂ ਇੱਦਾਂ ਬਹਿ ਜਾਓ ਜੇ ਜਹਾਜ਼ ਆ ਗਏ ਹੈਲੀਕਾਪਟਰ ਤੱਕ ਲੈ ਲਏ ਸਭ ਕੁਛ ਆ ਗਿਆ ਪਰ ਜੇ ਨਾ ਅਕਲ ਨਾ ਆਈ ਕੋਮਨ ਸੈਂਸ ਨਾ ਹੋਈ ਤੇ ਜ਼ਿੰਦਗੀ ਬੇਰਸੀ ਹੋ ਜਾਣੀ ਸਮਝ ਆ ਜਾ ਸਮਝ ਦੇ ਨਾਲ ਨਾਲ ਪੈਸਾ ਤੇ ਹੁਣ ਇੱਕ ਚੀਜ਼ ਦੀ ਸਮਝ ਤੇ ਹੈਗੀ ਹੈ ਪੈਸਾ ਤੇ ਤਾਂ ਹੀ ਆਇਆ ਬਿਨਾਂ ਅਕਲ ਤੋਂ ਥੋੜ੍ਹਾ ਆਇਆ ਕਮਾਇਆ ਅਗਲੇ ਇੱਕ ਚੀਜ਼ ਦੀ ਨੌਲੇਜ ਹੈ ਪਰ ਕੋਮਨ ਜਨਰਲ ਨੌਲੇਜ ਨਹੀਂ ਵੀ ਬਾਕੀ ਕੰਮਾਂ 'ਚ ਕਿੱਦਾਂ ਸਾਰੀਆਂ ਚੀਜ਼ਾਂ ਦਾ ਪਤਾ ਨਹੀਂ ਆਹ ਕਿਵੇਂ ਆ ਕਈਆਂ ਨੂੰ ਇੱਕ ਪੱਖ ਦੀ ਨੌਲੇਜ ਹੁੰਦੀ ਹੈ ਦੂਜੇ ਇੱਕ ਪੱਖ ਦਾ ਪਤਾ ਹੀ ਨਹੀਂ ਲੱਗਦਾ ਹੁਣ ਕਈ ਹੁਣ ਮੰਨ ਲਓ ਇੱਕ ਬੰਦਾ ਕੱਪੜੇ ਸਿਉਂਦਾ ਹੈ ਨਾ ਤੇ ਐਂ ਵੱਟ ਕੱਢ ਕੱਢ ਮਤਲਬ ਕਮਾਲ ਕਰ ਇਹ ਤੇ ਠੀਕ ਹੈ ਪਰ ਜੇ ਕਹੋ ਵੀ ਤੂੰ ਆਹ ਕੰਮ ਕਰਨਾ ਦੂਜਾ ਵੀ ਵਰਤਣਾ ਜਾਂ ਗੱਲ ਕਈ ਬੋਲਣ ਉਹ ਦੂਜਾ ਕੰਮ ਨਹੀਂ ਆਉਂਦਾ ਇੱਕ ਆਉਂਦਾ ਦੂਜਾ ਨਹੀਂ ਆਉਂਦਾ ਦੂਜਾ ਕੰਮ ਹੈ ਉਹਨੂੰ ਆਹ ਨਹੀਂ ਆਉਂਦਾ ਮਤਲਬ ਫਰਕ ਹੈ ਪਰ ਜਿੰਨੀ ਕੁ ਸਮਝ ਬੰਦਾ ਜ਼ਿੰਦਗੀ ਜਿਉਣ ਵਾਸਤੇ ਜੋ ਜ਼ਰੂਰੀ ਹੈ ਲੋੜੀਂਦਾ ਗਿਆਨ ਹੈ ਜਿਹੜਾ ਜਿਹਦੀ ਲੋੜ ਹੈ ਜਿਹਦੇ ਬਿਨਾਂ ਜ਼ਿੰਦਗੀ ਬਚਦੀ ਹੋਈ ਨਹੀਂ ਸਰਦਾ ਹੀ ਨਹੀਂ ਉਹ ਕਰਨਾ ਚਾਹੀਦਾ ਹੈ ਜਦੋਂ ਸਮਝ ਦਾ ਪੱਧਰ ਉੱਚਾ ਹੋ ਗਿਆ ਫਿਰ ਵੇਖੋ ਇੱਛਾਵਾਂ ਵੀ ਘੱਟ ਜਾਂਦੀਆਂ ਕੰਟਰੋਲ 'ਚ ਹੋ ਜਾਂਦੀਆਂ ਹੁਣ ਇੱਛਾਵਾਂ ਵੀ ਸਾਨੂੰ ਨਾ ਜਿੱਦਾਂ ਆਪਾਂ ਸ਼ਬਦ ਵਿੱਚ ਕਿਹਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਇੱਛਾ ਮਤਲਬ ਵੀ ਸਮਝ ਕੇ ਅਸੀਂ ਸਾਰਾ ਕੁਝ ਹੀ ਪ੍ਰਾਪਤ ਕਰ ਸਕਦੇ ਹਾਂ ਨਹੀਂ ਮਤਲਬ ਕਈ ਚੀਜ਼ਾਂ ਦੇ ਵਾਸਤੇ ਸਾਨੂੰ ਇਹ ਸਮਝਣਾ ਪੈਣਾ ਵੀ ਕੁਦਰਤ ਦਾ ਨਿਯਮ ਆ ਹੈ ਵਿਧਾਨ ਆ ਹੈ ਹੁਣ ਇੱਛਾ ਕੀ ਪਾਲ ਕੇ ਬੈਠੇ ਹੁਣ ਨਿਯਮ ਤੋਂ ਉਲਟ ਇੱਛਾ ਜਿਹੜੇ ਪਾਲ ਲੈਂਦੇ ਆ ਕਿਵੇਂ ਪੂਰੀ ਹੋਵੇ ਹੁਣ ਇੱਕ ਬੰਦੇ ਦੀ ਇੱਛਾ ਹੈ ਵੀ ਮੇਰੇ ਬੱਚੇ ਮੇਰੀ ਸੇਵਾ ਕਰਨ ਰੱਜ ਰੱਜ ਕੇ ਮੇਰੇ ਆਗਿਆਕਾਰੀ ਹੋਣ ਦੱਸੋ ਵੀ ਇਹ ਕੁਦਰਤੀ ਇੱਛਾ ਹੈ ਨਹੀਂ ਇਹ ਜ਼ਰੂਰੀ ਨਹੀਂ ਜ਼ਰੂਰੀ ਨਹੀਂ ਹੈ ਇੱਛਾ ਹੀ ਗਲਤ ਵਾਲੀ ਹੋਈ ਤੇ ਇੱਕ ਗੱਲ ਪੱਕੀ ਮੰਨਣੀ ਪੈਣੀ ਵੀ ਸਭ ਤੋਂ ਵੱਧ ਤੰਗ ਕਰਦੀਆਂ ਨੇ ਸਾਡੀਆਂ ਇੱਛਾਵਾਂ ਇੱਛਾ ਇੱਛਾ ਜਦੋਂ ਵਧਾ ਕੇ ਤੇ ਆਪਾਂ ਕਿੰਨੀ ਵਾਰੀ ਇਹ ਗੱਲ ਦੁਬਾਰਾ ਚ ਕਰ ਚੁੱਕੇ ਹਾਂ ਇੱਛਾ ਇੰਨੀ ਰੱਖੋ ਜਿਹੜੀ ਕਿ ਲੱਗਦਾ ਹੈ ਹੁਣ ਬੱਚਿਆਂ ਵਰਗਾ ਬੱਚਾ ਇੰਨੀ ਗੱਲ ਕਰਨੀ ਹੁਣ ਇੱਕ ਕੀ ਇਹ ਫੁਕਰੀਆਂ ਮਾਰ ਦਿੰਦੇ ਨੇ ਬੰਦੇ ਤਾਸ਼ਾਂ ਖੇਡਦੇ ਨੇ ਬੈਠੇ ਗੱਲ ਰਿਸ਼ਤੇਦਾਰ ਆਉਂਦਾ ਇਹ ਤੇ ਜੀ ਆਏ ਹਾਏ ਹਾਏ ਇਹ ਤੇ ਮੇਰਾ ਪੁੱਤ ਨਾ ਇੰਨਾ ਪਾਠ ਇੰਨਾ ਨਿਤਨੇਮ ਇੰਨੀ ਬਾਣੀ ਇਹਦੇ ਵਰਗਾ ਕਿੰਨੇ ਬਣ ਜਾਣਾ ਮਤਲਬ ਸ਼ੁਰੂ ਤੋਂ ਲੈ ਕੇ ਸਭ ਗੁਰਸਿੱਖ ਹੁਣ ਐਡੀਆਂ ਗੱਲਾਂ ਕਹਿਤੀਆਂ ਬੱਚਾ ਹੈ ਵੀ ਅੱਜ ਦੀ ਘੜੀ 'ਚ ਚੰਗਾ ਹੁਣ ਜਦੋਂ 10 ਸਾਲਾਂ ਬਾਅਦ ਉਹ ਕੇਸ ਕਟਾ ਲਵੇ ਜਾਂ ਟੁੱਟ ਜਾਵੇ ਫਿਰ ਉਹਦੇ ਕੇਸ ਕਟਾਇਆਂ ਦਾ ਦੁੱਖ ਘੱਟ ਹੈ ਮਾਰੀਆਂ ਫੁਕਰੀਆਂ ਮਾਰਦੀਆਂ ਨੇ ਵੀ ਹੁਣ ਰਿਸ਼ਤੇਦਾਰ ਕੀ ਕਹਿਣਗੇ ਤੂੰ ਤੇ ਕਹਿੰਦਾ ਸੀ ਮੇਰੀ ਧੀ ਗਊ ਹੈ ਅਗਲੀ ਨੇ ਮਰਜ਼ੀ ਨਾਲ ਵਿਆਹ ਕਰਾ ਲਿਆ ਤੂੰ ਤੇ ਕਹਿੰਦਾ ਸੀ ਮੇਰਾ ਪੁੱਤ ਮੇਰੇ ਤੋਂ ਇੱਕ ਇੰਚ ਬਾਹਰ ਨਹੀਂ ਅਗਲੇ ਨੇ ਹੁਣ ਇੱਦਾਂ ਕਰਤਾ ਫਿਰ ਉੱਥੇ ਔਖਾ ਇਹ ਲੱਗਦਾ ਹੈ ਵਿਗੜੇ ਦਾ ਦੁੱਖ ਨਹੀਂ ਲੋਕ ਕੀ ਕਹਿਣਗੇ ਹੁਣ ਕੀ ਕਹਿਣਗੇ ਉਹ ਤੇ ਮੈਨੂੰ ਤੇ ਜਿਉਣ ਨਹੀਂ ਦੇਣਾ ਤਾਂ ਕਰਕੇ ਅੱਜ ਕੱਲ੍ਹ ਤੇ ਲੋਕੀ ਨਾ ਇੰਨਾ ਪੜ੍ਹਦਾ ਇੰਨਾ ਪੜ੍ਹਦਾ ਬਾਹਰ ਫੁਗਰ ਮਾਰ ਫੁਗਰੀ ਮਾਰ ਕੇ ਆਉਂਦੇ ਨੇ ਫਿਰ ਘਰੇ ਆ ਕੇ ਨਿਆਣੇ ਤੇ ਪ੍ਰੈਸ਼ਰ ਪਾਉਂਦੇ ਨੇ ਇੰਨੇ ਨੰਬਰ ਹੁਣ ਲੈ ਕੇ ਆਈ ਕਿਉਂਕਿ ਮੈਂ ਫੁਕਰੀ ਮਾਰੀ ਹੈ ਬਾਹਰ ਮੈਂ ਕਹਿ ਕੇ ਆਇਆ ਜੇ ਤੂੰ ਨਾ ਮੇਰੇ ਇੰਨੇ ਨੰਬਰ ਲਿਆਂਦੇ ਤੇ ਮੇਰੀ ਤੇ ਟੌਰ ਨਹੀਂ ਬਣਨੀ ਮੈਂ ਤੇ ਕਿਹਾ ਪੜ੍ਹਦਾ ਹੀ ਬਹੁਤ ਹੈ ਫਸਟ ਤੇ ਆ ਚੱਲ ਸੈਕਿੰਡ ਤੇ ਆ ਤੇ ਆਪਾਂ ਅੱਗੇ ਹੱਸਦੇ ਹੁੰਦੇ ਆ ਵੀ ਕਈ ਵਾਰੀ ਤੇ ਬੱਚੇ ਸੋਚਦੇ ਵੀ ਹੁਣ ਤੇਰੇ ਵਾਲੇ ਨੰਬਰ ਵੀ ਮੈਂ ਲਿਆ ਜਿਹੜੇ ਤੂੰ ਨਹੀਂ ਲਿਆਇਆ ਹੁਣ ਤੇਰੇ ਵਾਲੇ ਵੀ ਮੈਂ ਪੂਰੇ ਕਰਕੇ ਦਿਆਂ ਤੈਨੂੰ ਇੱਛਾ ਹੀ ਇੱਦਾਂ ਦੀ ਰੱਖਦਾ ਤੂੰ ਵੀ ਇੰਨੇ ਲਿਆ ਇੰਨੇ ਕਰ ਮਤਲਬ ਇੱਕ ਹੁੰਦੀ ਹੈ ਜੀ ਸਟੇਟਮੈਂਟ ਬੈਲੈਂਸ ਬੱਚੇ ਕਿੱਦਾਂ ਠੀਕ ਹੈ ਕਿਵੇਂ ਨੇ ਬੱਚਿਆਂ ਵਰਗੇ ਨੇ ਮਤਲਬ ਪਤਾ ਨਹੀਂ ਅੱਜ ਦੀ ਘੜੀ ਠੀਕ ਹੈ ਤੇ ਕੱਲ੍ਹ ਦਾ ਐਡੀ ਸਟੇਟਮੈਂਟ ਬਸ ਦੇਣੀ ਵੀ ਸਟੇਟਮੈਂਟ ਇਹੀ ਹੈ ਤੇ ਸੋਚਣਾ ਵੀ ਇਦਾਂ ਹੀ ਹੈ ਵੈਸਟ ਕਰਾਂਗੇ ਆਪਣੇ ਵੱਲੋਂ ਪਤਾ ਨਹੀਂ ਜੀ ਇਹਦੀ। ਬਾਕੀ ਇੱਕ ਗੱਲ ਹੋਰ ਮੈਂ ਸਖਤ ਲੱਗੂਗੀ ਤੇ ਉੱਪਰੀ, ਪਰ ਨੋਟ ਕਰ ਲਿਓ ਘਰਾਂ 'ਚ ਰਹਿਣ ਵਾਲਿਓ, ਤੁਹਾਡਾ ਉਹਨੂੰ ਪਾਲਣਾ ਜ਼ਿੰਮੇਵਾਰੀ ਹੈ, ਉਹ ਤੁਹਾਨੂੰ ਪਾਲੇ ਇਹ ਉਹਦੀ ਜ਼ਿੰਮੇਵਾਰੀ ਨਹੀਂ, ਇਹ ਸਮਝਣਾ ਪੈਣਾ। ਤੁਹਾਨੂੰ ਉਹਦੀ ਸੇਵਾ ਕਰਨੀ ਪੈਣੀ ਹੈ, ਉਹ ਤੁਹਾਡੀ ਸੇਵਾ ਕਰੇ ਇਹ ਜ਼ਿੰਮੇਵਾਰੀ ਨਹੀਂ। ਪਤਾ ਕਿਵੇਂ ਇਹਨੂੰ ਗੱਲ ਨੂੰ ਪੂਰੀ ਸਮਝਣਾ ਪੈਣਾ ਤੁਹਾਨੂੰ, ਕਿਵੇਂ ਭਲਾ ਤੁਸੀਂ ਬੱਚਾ ਜੰਮਣ ਦੀ ਫੈਸਲਾ ਕੀਤਾ, ਫੈਸਲਾ ਜੰਮਣ ਬੱਚਾ ਜੰਮਣ ਦਾ ਫੈਸਲਾ ਉਹ ਬੱਚੇ ਦਾ ਹੈ ਦੁਨੀਆ 'ਚ ਆਉਣਾ ਹੈ ਕਿ ਤੁਹਾਡਾ, ਬੋਲੋ ਆਪਣਾ ਫੈਸਲਾ, ਆਪਣਾ ਫੈਸਲਾ ਤੇ ਆਪਣੇ ਫੈਸਲੇ ਦੀ ਜ਼ਿੰਮੇਵਾਰੀ ਕੀਤੀ ਹੈ ਫਿਰ ਆਪਣੀ। ਉਹਨੇ ਸਾਡੇ ਨਾਲ ਕੋਈ ਵਾਅਦਾ ਕੀਤਾ ਸੀ ਵੀ ਮੈਂ ਜੰਮੂਗਾ ਤੇ ਮੈਂ ਤੁਸੀਂ ਮੇਰੀ ਮੇਰੀ ਕਰਿਓ ਤੇ ਮੈਂ ਫਿਰ ਤੁਹਾਡੀ ਸੇਵਾ ਕਰੂ, ਉਹਨੇ ਕੋਈ ਵਾਅਦਾ ਕੀਤਾ ਸੀ ਸਾਡੇ ਨਾਲ? ਨਹੀਂ ਨਾ ਕੀਤਾ, ਗੱਲਬਾਤ ਕਰਕੇ ਆਇਆ ਸੀ ਵੀ ਹਾਂ ਮੇਰੇ ਨਾਲ ਪਲਾਨ ਕਰੋ, ਮੇਰੇ ਨਾਲ ਵਾਅਦਾ ਕਰੋ ਵੀ ਤੁਸੀਂ ਮੇਰੇ ਨਾਲ ਮੈਂ ਮੈਨੂੰ ਜੰਮੋ, ਤੁਸੀਂ ਮੇਰੀ ਸੇਵਾ ਕਰਿਓ, ਮੈਂ ਤੁਹਾਡੀ ਕਰੂ, ਤੁਸੀਂ ਮੈਨੂੰ ਖੁਸ਼ ਰੱਖਿਓ, ਮੈਂ ਤੁਹਾਨੂੰ ਖੁਸ਼ ਰੱਖੂ। ਉਹਨੇ ਕੋਈ ਵਾਅਦਾ ਕੀਤਾ? ਨਹੀਂ, ਅਸੀਂ ਫੈਸਲਾ ਲਿਆ ਸਾਡੀ, ਇਹਦਾ ਮਤਲਬ ਜ਼ਿੰਮੇਵਾਰੀ ਸਾਡੀ ਤੇ ਹੈਗੀ ਹੈ, ਉਹਦੀ ਮਰਜ਼ੀ ਹੈ ਉਹ ਸੇਵਾ ਕਰੇ ਚਾਹੇ ਨਾ ਕਰੇ। ਤੁਸੀਂ ਨਹੀਂ ਬਚ ਸਕਦੇ ਕਿਉਂਕਿ ਤੁਸੀਂ ਠੋਕ ਕੇ ਫੈਸਲਾ ਲਿਆ ਵੀ ਅਸੀਂ ਬੱਚਾ ਜੰਮਣਾ, ਸਾਨੂੰ ਖਿਡਾਉਣਾ ਚਾਹੀਦਾ, ਇਹ ਤੁਸੀਂ ਫੈਸਲਾ ਲਿਆ, ਸਾਨੂੰ ਰੌਣਕ ਚਾਹੀਦੀ ਘਰ ਦੀ, ਇਹ ਤੁਹਾਡਾ ਫੈਸਲਾ। ਜੇ ਰੌਣਕ ਹੈ ਤੇ ਰੌਣਕ ਮਹਿੰਗੀ ਪੈਂਦੀ, 18 ਸਾਲ ਫਿਰ ਉਹਨੂੰ ਪਾਲੋ ਵੀ, ਉਹਨੂੰ ਵਿਆਹੋ ਵੀ, ਉਹਦਾ ਇੱਥੇ ਤੱਕ ਤਾਂ 18 ਸਾਲ ਦਾ ਕਰਨਾ ਇਹ ਤੁਹਾਡੀ ਜ਼ਿੰਮੇਵਾਰੀ ਹੈ। ਉਹਨੇ ਕੋਈ ਵਾਅਦਾ ਨਹੀਂ ਸੀ ਕੀਤਾ, ਤੁਸੀਂ ਕੀਤਾ, ਤੁਸੀਂ ਜੰਮਿਆ ਤੇ ਤੁਹਾਡਾ ਫਰਜ਼ ਤੇ ਹੈ। ਹਾਂ, ਉਹ ਬੱਚੇ ਦੀ ਮਰਜ਼ੀ ਹੈ ਵੀ ਉਹ ਫਰਜ਼ ਸਮਝ ਲਵੇ ਵੀ ਤੁਸੀਂ ਮੇਰਾ ਕੀਤਾ, ਇਹ ਉਹਦੀ ਇਮਾਨਦਾਰੀ ਹੈ ਵੀ ਬੱਚਾ ਕਵੇ ਮੈਂ ਤੁਹਾਡੀ ਹੈਲਪ ਕਰਨੀ ਹੈ, ਮੈਂ ਤੁਹਾਡੀ ਸੇਵਾ ਕਰਾਂਗਾ, ਪਰ ਉਹ ਦਾਅਵਾ ਕਰ ਸਕਦਾ ਠੋਕ ਕੇ, ਤੁਸੀਂ ਨਹੀਂ ਕਰ ਸਕਦੇ। ਜੇ ਕੇਸ ਕਰ ਦੇਵੇ ਵੀ ਤੁਸੀਂ ਮੇਰੀ 18 ਸਾਲ ਸੇਵਾ ਨਹੀਂ ਕੀਤੀ, ਕੇਸ ਕਰ ਦੇਵੇ, ਠੀਕ ਹੈ, ਕੇਸ ਕਰ ਦੇਵੇ ਤੇ ਕੇਸ ਉਹਦੇ ਹੱਕ 'ਚ ਜਾਣਾ। ਉਹਨੇ ਕਹਿਣਾ ਮੈਂ ਕਿਹੜਾ ਗੱਲ ਕੀਤੀ ਸੀ, ਕੋਈ ਕੰਪਰੋਮਾਈਜ਼ ਕਰਕੇ ਤੁਹਾਡੇ ਨਾਲ ਲਿਖਤ ਪੜ੍ਹਤ ਕਰਕੇ ਆਇਆ ਮੈਂ, ਪਰ ਤੁਸੀਂ ਜੇ ਜੰਮਿਆ ਤੇ ਫੈਸਲਾ ਕੀਤਾ ਸੀ ਤੇ ਤੁਹਾਡਾ 18 ਸਾਲ ਫਰਜ਼ ਸੀ, ਪਰ ਮੈਂ ਕਿਤੇ ਨਹੀਂ ਸੀ ਕਿਹਾ ਵੀ ਮੈਂ ਵੀ ਕਰੂੰਗਾ, ਤਾਂ ਕਰਕੇ ਜੇ ਰੌਣਕਾਂ ਚਾਹੀਦੀਆਂ, ਨਿਆਣਾ ਜੰਮਣਾ ਹੈ ਤੇ ਨਿਆਣਾ ਜੰਮਣ ਲਈ 18 ਸਾਲ ਤੱਕ ਸਾਂਭਣਾ ਇਹ ਸਾਡਾ ਫਰਜ਼ ਹੈ, ਇਹ ਅੱਗੇ ਬੱਚੇ ਦੀ ਲਿਆਕਤ ਹੈ, ਬੱਚੇ ਦੀ ਸਿਆਣਪ ਹੈ, ਇਹ ਬੱਚਾ ਕੁਦਰਤੀ ਤੁਹਾਡੇ ਨਾਲ ਹੈਲਪ ਕਰੇ, ਪਿਆਰ ਕਰੇ, ਤੁਹਾਡਾ ਕਰੇ ਵੀ ਮੈਂ ਕਰਨਾ ਹੈ ਤੇ ਕਰਜੇ, ਪਰ ਤੁਸੀਂ ਇੱਥੇ ਹੁਣ ਕਹਿ ਨਹੀਂ ਸਕਦੇ ਵੀ ਤੂੰ ਮੇਰੀ ਸੇਵਾ ਨਹੀਂ ਕਰਦਾ, ਮੈਂ ਤੇਰਾ ਇੰਨਾ ਕਰਿਆ ਤੂੰ, ਇਹ ਤੇ ਬਹੁਤ ਇਹ ਕਰ ਨਹੀਂ ਸਕਦੇ ਕਿਉਂਕਿ ਜੰਮਣ ਦਾ ਫੈਸਲਾ ਹੈ ਸਾਡਾ, ਅਸੀਂ ਕੀਤਾ ਸੀ, ਰੌਣਕ ਚਾਹੀਦੀ ਸੀ ਸਾਨੂੰ, ਅਸੀਂ ਬੱਚਾ ਪੈਦਾ ਕੀਤਾ ਸੀ, ਰੌਣਕ ਪੈਦਾ ਕੀਤੀ ਸੀ, ਜ਼ਿੰਮੇਵਾਰੀ ਚੱਕੀ ਸੀ, ਨੌਕਰ ਪੈਦਾ ਨਹੀਂ ਸੀ ਕੀਤਾ ਵੀ ਸਾਡੀ ਸੇਵਾ ਕਰੂਗਾ, ਇਹ ਨਹੀਂ ਸੀ ਪੈਦਾ ਕੀਤਾ, ਅਸੀਂ ਤੇ ਇੱਛਾ ਰੱਖੀ ਸੀ ਵੀ ਬੱਚਾ ਚਾਹੀਦਾ, ਰੌਣਕ ਲੱਗ ਜੇ ਅਸੀਂ ਪਾਲਾਂਗੇ, ਆਪਣੀ ਜ਼ਿੰਮੇਵਾਰੀ ਚੱਕ ਲਈ। ਹਾਂ, ਬਹੁ ਗਿਣਤੀ ਦੇ ਵਿੱਚ ਬੱਚੇ ਮਾਂ ਪਿਓ ਦੀ ਵੀ ਕਰਦੇ ਹੀ ਨੇ, ਉਹਨਾਂ ਨੂੰ ਲੱਗਦਾ ਵੀ ਇਹਨੇ ਮੇਰਾ ਇੰਨਾ ਪਾਲਿਆ ਮੈਨੂੰ ਕੀਤਾ, ਪਰ ਹਾਂ ਇਹ ਮੈਂ ਕਹਿ ਰਿਹਾ ਬੋਨਸ ਹੈ ਪੰਜਾਬੀਓ, ਬੋਨਸ ਹੈ ਭਾਈ ਕਿ ਬੱਚੇ ਤੁਹਾਡੀ ਕੇਅਰ ਕਰਨ, ਇਹ ਬੋਨਸ ਹੈ, ਇੱਛਾ ਨਾ ਰੱਖਿਆ ਕੋਈ ਇੱਛਾ ਨਾ, ਮੇਰੀ ਇੱਛਾ ਸੀ ਮੈਂ ਬੱਚਾ ਜੰਮ ਲਿਆ, ਇਹ ਮੇਰੀ ਇੱਛਾ ਸੀ, ਹੁਣ ਮੇਰਾ ਫਰਜ਼ ਹੈ ਵੀ ਜੇ ਮੈਂ ਜੰਮਿਆ ਤੇ ਹੁਣ ਫਿਰ ਇਹਨੂੰ ਮੈਨੂੰ ਪਾਲਣਾ ਪੈਣਾ। ਦੱਸੋ ਇੱਕ ਗੱਲ ਦੱਸ ਦਿਓ, ਕੁੱਤਾ ਤੁਸੀਂ ਲਿਆਉਣਾ ਘਰੇ ਰੱਖਣਾ, ਘਰੇ ਰੱਖਣਾ, ਉਹ ਰਾਖੀ ਕਰੇ ਉਹਦਾ ਫਰਜ਼ ਹੈ, ਅਸੀਂ ਕਹਿੰਦੇ ਵੀ ਫਰਜ਼ ਨਹੀਂ, ਅਸੀਂ ਰੋਟੀ ਪਾਣੀ ਪਾਉਣਾ ਸਾਡਾ ਫਰਜ਼ ਹੈ, ਉਹ ਗੱਲਬਾਤ ਕਰਕੇ ਨਹੀਂ ਆਇਆ ਸਾਡੇ ਨਾਲ, ਉਹਨੇ ਗੱਲਬਾਤ ਨਹੀਂ ਕੀਤੀ, ਫਰਜ਼ ਸਾਡਾ ਹੈ, ਅਸੀਂ ਨਿਭਾਉਣਾ, ਅਸੀਂ ਸੋਚਿਆ ਸੀ ਲਿਆਉਣਾ, ਰੋਟੀ ਪਾਣੀ ਸਾਨੂੰ ਟਾਈਮ ਨਾਲ ਪਾਉਣਾ ਪੈਣਾ, ਸਾਡਾ ਫਰਜ਼ ਹੈ। ਮਤਲਬ ਬੱਚਾ ਜੇ ਤੁਸੀਂ ਜੰਮਿਆ ਤੇ ਇਹ ਕੁਦਰਤੀ ਹੈ, ਹੁਣ ਨਿਆਣੇ ਕਈ ਵਾਰੀ ਹੈਲਪ ਕਰਦੇ ਆ, ਸੇਵਾ ਕਰਦੇ ਆ, ਤੇ ਜਦੋਂ ਇੱਛਾ ਹੀ ਨਹੀਂ ਰੱਖੀ, ਐ ਰੱਖ ਲਿਆ ਵੀ 18 ਸਾਲ ਪਾਲਾਂਗੇ, ਪੜ੍ਹਾਵਾਂਗੇ, ਵਧੀਆ ਇਨਸਾਨ ਸਮਾਜ ਨੂੰ ਦੇਵਾਂਗੇ, ਆਪਣੇ ਮਨੋਂ ਤੇ ਚੰਗਾ ਦੇਵਾਂਗੇ, ਏਦਾਂ ਸੋਚ ਕੇ ਛੱਡ ਦਿਓ ਬਸ, ਹੁਣ ਪੰਗਾ ਪਤਾ ਕੀ ਸੋਚਿਆ ਕੀ ਹੁੰਦਾ, ਇਹ ਤੇ ਸਾਨੂੰ ਐ ਕਰੂ, ਇਹ ਤੇ ਸਰਵਣ ਪੁੱਤਰ ਹੋ ਸਾਡਾ ਐ ਹੋ, ਤੇ ਮੁੜ ਕੇ ਫਿਰ ਜਦੋਂ ਨਹੀਂ ਉਹ ਉਦਾਂ ਦਾ ਬਣਦਾ, ਫਿਰ ਪੰਗਾ ਕਰਦੇ ਨੇ, ਨਿਆਣੇ ਲੜਦੇ ਨੇ, ਅਗਲੀਆਂ ਆਉਣੀਆਂ ਨੇ ਵਿਆਹੇ ਹੋ ਜਾਣਾ, ਅਗਲਿਆਂ ਦੀ ਮਰਜ਼ੀ, ਅਗਲੀ ਸੋਚ, ਅਗਲੀ ਜ਼ਿੰਦਗੀ ਹੈ। ਮੈਂ ਇਸ ਵਿਸ਼ੇ ਤੇ ਕੱਲ ਗੱਲ ਕਰਨੀ ਹੈ, ਜਿਹੜੀ ਨਾ ਇੱਕ ਵਿਸ਼ੇ ਤੇ ਮੈਂ ਗੱਲ ਕਰਨੀ ਹੈ, ਜੋੜੀਆਂ ਜੱਗ ਥੋੜੀਆਂ ਪਰ ਨਰੜ ਬਥੇਰੇ, ਮੈਂ ਇਸ ਵਿਸ਼ੇ ਤੇ ਕੱਲ ਆਪਾਂ ਕਰਨੀ ਗੱਲ। ਮੈਂ ਕਈ ਚੀਜ਼ਾਂ ਨੋਟ ਕੀਤੀਆਂ ਪਿਛਲੇ ਦਿਨਾਂ 'ਚ, ਤੇ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਵੀ ਨਰੜ ਜਿਹੜੇ ਨੇ ਜ਼ਿਆਦਾ ਨੇ, ਜੋੜੀਆਂ ਘੱਟ ਨੇ, ਇਹ ਆਪਾਂ ਕੱਲ ਮੈਨੂੰ ਚੇਤਾ ਕਰਾਂਗੇ, ਵੈਸੇ ਮੇਰੇ ਰਹੂਗਾ ਯਾਦ, ਮੈਂ ਰੱਖੂ, ਪਰ ਕਰਾਂਗੇ ਆਪਾਂ। ਪਰ ਇੱਛਾ ਨਾ ਪਾਲੋ, ਇੰਨਾ ਰੱਖੋ ਵੀ ਪਾਲੇ ਜੰਮੇ ਹੈ ਤੇ ਵਧੀਆ ਨੇ, ਅੱਜ ਦੀ ਘੜੀ ਚੱਲਦੀ ਹੈ ਬਸ। ਤੰਗ ਕਰਦੀਆਂ ਨੇ ਇਛਾਵਾਂ, ਇਛਾਵਾਂ ਤੰਗ ਕਰਦੀਆਂ ਨੇ। ਇੱਛਾ ਜੇ ਇੱਛਾ ਹੁਣ ਮੰਨ ਲਓ ਆਮ ਅਸੀਂ ਇੱਛਾ ਪਾਲਦੇ ਹਾਂ, ਇੱਛਾ ਦੇ ਨਾਲ ਅਸੀਂ ਉਹ ਸ਼ਰਤਾਂ ਪੂਰੀਆਂ ਕਰੀਏ, ਮਤਲਬ ਮੈਂ ਮੇਰੀ 40 ਮਣ ਤੇ ਮੈਂ ਨਿਕਲੇ ਆ, ਇੱਛਾ ਰੱਖੋ ਫਿਰ ਪੂਰੀ ਜ਼ੋਰ ਲਾ ਦਿਓ, ਮਿਹਨਤ ਕਰੋ, ਪਰ ਨਾਲ ਹੀ ਮਾਈਂਡ ਵਿੱਚ ਰੱਖੋ ਵੀ ਕੋਈ ਪਤਾ ਨਹੀਂ, ਪਹਿਲਾਂ ਹੀ ਤਿਆਰੀ ਰੱਖੋ। ਲਾਪਰਵਾਹ ਹੋਇਓ ਨਾ, ਬੇਪਰਵਾਹ ਰਹਿਣਾ ਵੀ ਜੇ ਐ ਨਹੀਂ ਤੇ ਐ ਹੋ ਗਿਆ, ਇੱਕਦਮ ਗੜੇ ਵੀ ਪੈ ਸਕਦੇ ਨੇ, ਮੀਂਹ ਵੀ ਪੈ ਸਕਦਾ, ਹਨੇਰੀ ਵੀ ਆ ਸਕਦੀ ਹੈ, ਕੁਛ ਵੀ ਹੋ ਸਕਦਾ, ਪਤਾ ਨਹੀਂ। ਕੰਮ ਵਿੱਚ ਲਾਪਰਵਾਹੀ ਕੋਈ ਨਹੀਂ ਕਰਨੀ, ਮੈਂ ਗਲਤੀ ਕੋਈ ਨਹੀਂ ਕਰਨੀ, ਬਸ। ਹੁਣ ਤੰਗ ਕੀ ਕਰਦੀਆਂ ਨੇ ਇੱਛਾਵਾਂ। ਇੱਕ ਗੱਲ ਹੋਰ ਵੀ ਮੈਂ ਕਹਿ ਰਿਹਾ ਇੱਥੇ, ਇੱਕ ਹੈ ਇੱਛਾ ਵੀ ਮੈਂ ਆਹ ਪ੍ਰਾਪਤ ਕਰਨਾ, ਇੱਛਾ ਵਾਸਤੇ ਅਸੀਂ ਮਿਹਨਤ ਕਰੀਏ ਤੇ ਉਹ ਪੂਰੀ ਵੀ ਹੁੰਦੀ ਹੈ। ਮਤਲਬ ਕਈ ਇੱਛਾਵਾਂ ਇੱਦਾਂ ਦੀਆਂ ਪਾਲ ਲਈਆਂ ਨੇ ਵੀ ਮੈਂ ਆਹ ਬਣਨਾ, ਉਹਦੇ ਲਈ ਬੰਦਾ ਮਿਹਨਤ ਕਰਦਾ। ਹੁਣ ਪੰਗਾ ਇਹ ਹੈ, ਇੱਛਾਵਾਂ ਵੱਡੀਆਂ ਹੈ, ਔਕਾਤ ਜਿਹੜੀ ਹੈ ਉਹ ਹੈ ਨਹੀਂ। ਇੱਛਾ ਕਿੱਡੀ ਵੱਡੀ ਪਾਲ ਕੇ ਬੈਠਾ ਹੁੰਦਾ ਬੰਦਾ, ਔਕਾਤ ਹੈ ਨਹੀਂ। ਹੁਣ ਇੱਛਾ ਰੱਖ ਲਓ ਵੀ 60 ਬਰਨਾਡ ਕੁੱਤਾ ਪਾਲਣਾ, ਅਗਲਾ ਖਾਣਾ ਹੀ 5 ਕਿਲੋ ਖਾ ਜਾਂਦਾ ਇੱਕ ਟਾਈਮ ਦਾ। ਇੱਛਾ ਰੱਖ ਲਓ ਵੀ ਏਡਾ ਲਿਆਉਣਾ ਤੇ ਉਹਦੇ ਵਾਂਗੂ ਜਿਵੇਂ ਉਹ ਲੈ ਗਿਆ ਸੀ ਆਪਣੇ ਵਾਲਾ ਜਿਹੜਾ ਰਿਜ ਬੈਕ ਲੈ ਤੇ ਗਿਆ, ਉਹ ਕੱਲ ਮੈਂ ਵੇਖਿਆ ਤੇ ਮੈਂ ਉੱਥੇ, ਮੈਨੂੰ ਵਿਖਾ ਉਹਦਾ ਬੱਚਾ, ਉਹ ਲੈ ਕੇ ਆਇਆ ਉਹ ਫੀਮੇਲ ਸੀ, ਤੇ ਮੈਂ ਬੱਚੇ ਨੂੰ ਵੇਖ ਕੇ ਮੈਂ ਕਿਹਾ ਯਾਰ ਕਿੱਥੇ ਉਹਨੇ ਕਿੱਥੇ ਆ, ਇੱਛਾ ਤੇ ਇਹ ਪਾਲ ਲਈ ਵੀ ਇਹਨੂੰ ਰੱਖਣਾ। ਪਰ ਹੁਣ ਉਹਨੂੰ ਅਗਲਾ ਜੋ ਉਹਨੂੰ ਚਾਹੀਦਾ, ਜਿਹੜੀ ਖੁਰਾਕ ਚਾਹੀਦੀ ਹੈ ਜਿੰਨੀ, ਉਹ ਥੋੜ੍ਹਾ ਜਿਹਾ 2 ਸੁੱਕੀਆਂ ਰੋਟੀਆਂ ਪਾ ਕੇ ਤੇ ਆਖੀਏ ਵੀ ਏਡਾ ਕੱਦ ਕਰ ਜੇ, ਉਹ ਤਾਂ ਇੱਛਾ ਜੇ ਰੱਖਣੀ ਹੈ ਤੇ ਸ਼ਰਤ ਵੀ ਪੂਰੀ ਕਰਨੀ ਪੈਣੀ। ਜੇ ਉਹਨੂੰ ਕਹਿ ਵੀ ਏਡਾ ਕੱਦ ਹੋਵੇ ਜਿੱਦਾਂ ਹੁੰਦਾ ਹੈ, ਫਿਰ ਤੇ ਉਹ ਇੱਛਾ ਹੀ ਉਦਾਂ ਦੀ ਰੱਖ, ਫਿਰ ਭਾਈ ਪਪੇਰੀਆਂ ਲੱਭ ਲੱਭ ਲਾ, 2 ਵਾਧੂ ਫਿਰਦੇ ਨੇ ਕੋਈ ਨਾ ਕੋਈ ਚੱਕ ਕੇ ਤੇ ਪਾਲ ਲਾ, ਕਿੰਨੇ ਰੋਕਿਆ, ਪਾਲ ਕੇ ਤੇ ਆਪਦਾ ਨਜ਼ਾਰਾ ਲਓ, ਜਿੱਡਾ ਕੁ ਹੈਗਾ ਏਡਾ ਕੁ ਰੱਖ ਲਓ, ਕੋਈ ਨਾ ਕੋਈ 2 ਰੋਟੀਆਂ ਨਾ ਰੱਜ ਜਾਏ ਜਿਹੜਾ। ਹੁਣ ਇੱਛਾ ਜਿਹੜੀ ਹੈ ਹਮੇਸ਼ਾ ਆਪਣੀ ਔਕਾਤ ਦੇ ਹਿਸਾਬ ਨਾਲ ਪਾਲਣੀ ਹੈ, ਇੰਨਾ ਮੈਂ ਕਰ ਸਕਦਾ, ਇੱਥੇ ਤੱਕ ਮੈਂ ਕਰ ਲੈਣਾ, ਮਿਹਨਤ ਕਰਨੀ ਹੈ ਉਹਨੂੰ ਪੂਰਾ ਕਰ ਲੈਣਾ। ਪਰ ਪ੍ਰੋਬਲਮ ਸਾਡੇ ਬੰਦਿਆਂ ਦੀ ਹਮੇਸ਼ਾ ਇਹ ਹੈ ਵੀ ਇੱਛਾ ਵੱਡੀ ਪਾਲਣੀ, ਉਹ ਫਿਰ ਪੂਰੀ ਨਹੀਂ ਹੁੰਦੀ, ਜਦੋਂ ਪੂਰੀ ਨਹੀਂ ਹੁੰਦੀ ਫਿਰ ਬੰਦਾ ਦੁਖੀ ਹੁੰਦਾ, ਹਰ ਵੇਲੇ ਪਰੇਸ਼ਾਨ ਰਹਿੰਦਾ ਵੀ ਮੈਂ ਤੇ ਐ ਸੋਚਿਆ ਸੀ, ਮੈਂ ਤੇ ਸੋਚਣ ਤੇ ਕਿਹੜਾ ਮੁੱਲ ਲੱਗਦਾ ਯਾਰ, ਸੋਚੀ ਜਾਓ, ਸੋਚੀ ਜਾਓ ਮੈਂ ਤੇ ਟਰੰਪ ਆ, ਤੇਰੇ ਸੋਚਣ ਨਾਲ ਕੀ ਹੋ ਜਾਣਾ, ਸੋਚੀ ਜਾਓ ਬੈਠੇ ਸੋਚਣ ਦਾ ਕੀ ਹੈ, ਐ ਸੋਚੀ ਬੈਠੇ ਨੇ, ਮਤਲਬ ਟਰੰਪ ਹੋਣਾ ਵੀ ਸੋਚਣਾ ਮਾੜਾ ਥੋੜਾ ਆ, ਪਰ ਉਹ ਸੋਚੇ ਜਿਹੜਾ ਪਗਾਉਣ ਦੀ ਔਕਾਤ ਰੱਖ, ਜਿਹਦੀ ਔਕਾਤ ਵੀ ਹੋਵੇ, ਜੇ ਔਕਾਤ ਨਾ ਹੋਵੇ ਤੇ ਔਕਾਤ ਬਣਾਵੇ, ਬਣਾਈ ਜਾ ਸਕਦੀ। ਟਰੰਪ ਵੀ ਕੋਈ ਉੱਤੋਂ ਡਿੱਗਿਆ ਥੋੜਾ ਹੈ ਨਾ, ਮੋਦੀ ਉੱਤੋਂ ਡਿੱਗਿਆ, ਇਹ ਸਾਰੇ ਬੰਦੇ ਬਣੇ ਹੀ ਨੇ ਨਾ, ਮਤਲਬ ਆਪਣਾ ਕਿਵੇਂ ਕਰਕੇ ਜੋੜ ਤੋੜ ਕਰਕੇ ਮਿਹਨਤ ਕਰਕੇ ਕਿਵੇਂ ਨਾ ਕਿਵੇਂ ਉੱਥੇ ਪਹੁੰਚੇ ਹੈ। ਇੱਛਾ ਪਾਲਣੀ ਕੋਈ ਮਾੜੀ ਨਹੀਂ, ਇੱਛਾ ਪਾਲੋ ਜਾਂ ਤੇ ਠੀਕ ਠੀਕ ਜਿੰਨੀ ਔਕਾਤ ਹੋਵੇ, ਜੇ ਵੱਡੀ ਇੱਛਾ ਪਾਲਣੀ ਹੈ ਤੇ ਔਕਾਤ ਵਧਾ ਲਓ, ਔਕਾਤ ਵਧਾਓ ਆਪਣੀ, ਜਦੋਂ ਵਧਾਓਗੇ ਫਿਰ ਆਪੇ ਗੱਲ ਬਣ ਜਾਣੀ, ਉਹ ਤਾਂ ਕਰਨਾ ਪੈਣਾ ਹੈ ਕਿ ਨਹੀਂ। ਹੁਣ ਇੱਛਾਵਾਂ ਜਿਹੜੀਆਂ ਨੇ ਨਾ, ਜਿਹੜੀਆਂ ਪਰੇਸ਼ਾਨ ਕੀ ਕਰਦੀਆਂ ਨੇ, ਸੁਪਨੇ ਜਿਹੜੇ ਔਕਾਤ ਤੋਂ ਵੱਧ ਵੇਖੇ ਗਏ ਹੈ। ਸੁਪਨੇ ਉਹ ਜਿਹੜੇ ਔਕਾਤ ਤੋਂ ਵੱਧ ਵੇਖੇ ਗਏ ਹੈ, ਜਿੰਨੇ ਠੀਕ ਠੀਕ ਹੋਣ ਫਿਰ ਨਹੀਂ ਦਿੱਕਤ ਕਰਦੇ, ਫਿਰ ਨਹੀਂ ਦਿੱਕਤ ਕਰਦੇ, ਫਿਰ ਨਹੀਂ ਪ੍ਰੋਬਲਮ ਕਰਦੇ। ਤੁਸੀਂ ਜਿੰਨਾ ਕੁ ਸੋਚ ਜਿੰਨਾ ਕੁ ਕਰ ਸਕਦੇ ਹਾਂ, ਹਾਂ ਇੰਨਾ ਕੁ ਹੋਣਾ, ਇੱਥੇ ਕੁ ਤੱਕ ਹੈ। ਜੇ ਜੇ ਸੁਪਨਾ ਵੱਡਾ ਵੇਖਣਾ, ਇੱਛਾ ਵੱਡੀ ਰੱਖਣੀ ਹੈ, ਫਿਰ ਔਕਾਤ ਵਧਾ ਲਓ, ਫਿਰ ਉਹਦੇ ਲਈ ਜਿਹੜੀ ਮਿਹਨਤ ਹੈ, ਉਹਦੀ ਜਿਹੜੀ ਸ਼ਰਤ ਹੈ, ਉਹ ਫਿਰ ਜ਼ਿਆਦਾ ਹੈ ਕਿ ਨਹੀਂ। ਹੁਣ ਕਈ ਬੂਟੇ ਫਲ ਪਾਣੀ ਜ਼ਿਆਦਾ ਮੰਗਦੇ ਆ, ਜੇ ਨਹੀਂ ਭਾਈ ਤਾਂ ਫਿਰ ਚੱਲ ਉਹੋ ਜਿਹਾ ਲਾਲਾ, ਜਿਹਨੂੰ ਪਾਣੀ ਪਾਤਾ ਪਾਤਾ, ਨਹੀਂ ਪਾਤਾ ਨਾ ਪਾਤਾ, ਉਹੋ ਜਿਹਾ ਲਾਲਾ ਵਿਹੜੇ 'ਚ ਵੀ ਮੇਰੀ ਔਕਾਤ ਰੋਜ਼ ਪਾਣੀ ਪਾਣਦੀ ਨਹੀਂ, ਮੇਰੇ ਤੋਂ ਮੱਥਾ ਨਹੀਂ ਵੱਜਣਾ, ਮੇਰੇ 'ਤੇ ਲਗਾਤਾਰਤਾ ਹੈ ਨਹੀਂ, ਮੈਂ ਲਗਾਤਾਰ ਇੱਕ ਕੰਮ ਰਿਪੀਟ ਨਹੀਂ ਕਰ ਸਕਦਾ। ਰੋਜ਼ 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 ਹੁੰਦੇ ਨਹੀਂ ਕਈ ਬੰਦੇ ਵੀ ਮੇਰੇ ਤੋਂ ਰੋਜ਼ ਰੋਜ਼ ਇੱਕ ਕੰਮ ਨਹੀਂ ਹੁੰਦਾ, ਫਿਰ ਤੂੰ ਉਹੋ ਜਿਹਾ ਪੰਗਾ ਨਾ ਲਈ, ਫਿਰ ਉਹੋ ਜਿਹਾ ਉਹੋ ਜਿਹੀ ਕਰ ਜਿਹੜਾ ਜਿਹੜਾ ਤੇਰੇ ਹਿਸਾਬ ਨਾਲ। ਹੁਣ ਇੱਛਾਵਾਂ ਵੱਡੀਆਂ ਪਾਲ ਲਈਆਂ ਸਾਡੇ ਬੰਦਿਆਂ ਨੇ, ਬੈਠੇ ਹੀ ਸੁਪਨੇ ਲਈ ਜਾਂਦੇ ਨੇ, ਮੇਰੀ ਨੂੰਹ ਆਉਣੀ ਹੈ, ਸਾਰਾ ਕੰਮ ਉਹਨੇ ਕਰਨਾ ਹੈ, ਆਪਾਂ ਵੇਲੇ ਬਾਬਾ ਜੀ ਦੇ ਡੇਰੇ ਜਾ ਆਵਾਂ ਕਰਾਂਗੇ, ਹਜ਼ੂਰ ਸਾਹਿਬ ਨਿਕਲ ਗਈ, ਕਦੇ ਮੈਂ ਜਾਣਾ ਉੱਥੇ, ਮੁੜ ਕੇ ਚਲੋ ਚਾਬੀਆਂ ਮੇਰੇ ਹੱਥ 'ਚ ਹੋਣੀਆਂ ਨੇ, ਮੈਂ 10,000 ਪੱਕਾ ਉਹਨੂੰ ਦੇ ਦਿਆ, 50 ਮੈਨੂੰ ਆਉਣਾ ਅਤੇ 10 ਉਹਨੂੰ ਦੇ ਦਿਆ ਕਰਾਂਗੇ, ਆਪਣਾ ਰਾਸ਼ਨ ਲਿਆਂਦਾ, ਇਹ ਸੋਚੀ ਜਾਣਾ, ਸੁਪਨਾ ਲਈ ਜਾਣਾ। ਅਤੇ ਮੁੜ ਕੇ ਜਦੋਂ ਅਗਲੀ ਆਉਂਦੀ, ਅਗਲੀ ਕਹਿੰਦੀ ਮੇਰੇ ਸੁਪਨੇ ਸੀ, ਵੀ ਜਾਂ ਤੇ ਸੱਸ ਚੰਗੀ ਹੋਵੇ ਜਾਂ ਫੋਟੋ ਟੰਗੀ ਹੋਵੇ, ਵੀ ਤੂੰ ਤੇ ਇੱਥੇ ਬੈਠੀ ਹੈ, ਫੋਟੋ ਤੇ ਉੱਥੇ ਟੰਗੀ ਹੋਣੀ ਚਾਹੀਦੀ ਸੀ, ਤੇ ਫੋਟੋ ਟੰਗੀ ਨਹੀਂ, ਤੂੰ ਇੱਥੇ ਬੈਠੀ ਹੈ। ਹੁਣ ਅਗਲੀ ਵੀ ਤੇ ਆਪਣੇ ਸੁਪਨੇ ਸੀ ਵੀ ਮੈਂ ਇਕੱਲੀ ਮਹਾਰਾਣੀ ਬਣ ਕੇ ਰਹੂੰ, ਹੁਣ ਉਹਦਾ ਕੀ ਕਰੋਗੇ ਤੁਸੀਂ, ਜੇ ਤੇਰੇ ਸੁਪਨੇ ਨੇ ਤੇ ਉਹਦੇ ਵੀ ਸੁਪਨੇ ਨੇ, ਉਹ ਕਹਿੰਦੀ ਮੈਂ ਮਾਲਕੀ ਕਰਨੀ ਕਰਦੀ, ਜਦੋਂ ਵੇਖਦੀ ਵੀ ਇਹਦੇ ਤੇ ਗੋਡੇ ਗਾਡੇ ਚੰਗੇ ਨੇ ਤੇ ਚੰਗੀ ਭਲੀ ਹੈ, ਜੇ ਨਹੀਂ ਮਰਦੀ 20 ਸਾਲ, ਜਦੋਂ ਤੱਕ ਇਹ ਮਰੇਗੀ ਉਦੋਂ ਨੂੰ ਨਵੀਂ ਮੇਰੀ ਨੂੰਹ ਆ ਜਾਣੀ, ਮੈਂ ਮਾਲਕ ਕਦੋਂ ਬਣਨਾ, ਮੈਂ ਵਿਹੜੇ ਦੀ ਮਾਲਕ ਕਦੋਂ ਬਣੂ, ਤੇ ਫਿਰ ਜੱਪ ਛਿੜਦਾ ਕਿ ਨਹੀਂ, ਫਿਰ ਕਲੇਸ਼ ਲੜਾਈਆਂ ਝਗੜੇ, ਫਿਰ ਹਾਏ ਜੀ, ਪਹਿਲਾਂ ਹੀ ਸੋਚ ਕੇ ਰੱਖੋ ਵੀ ਪਤਾ ਨਹੀਂ ਭਾਈ ਜਮਾਨੇ ਦਾ, ਪਤਾ ਨਹੀਂ ਕਰਦੇ ਵੀ ਤੇ ਬੋਨਸ ਹੈ ਨਹੀਂ ਤੇ, ਪਰ ਪਹਿਲਾਂ ਹੀ ਸੋਚਿਆ ਹੋਇਆ ਸੀ, ਮਾਇੰਡ ਰੈਡੀ ਹੈ, ਤਿਆਰੀ ਹੈ ਪਹਿਲਾਂ ਹੀ, ਹੁਣ ਸੋਚ ਕੇ ਇੱਦਾਂ ਰੱਖੋ ਵੀ ਪਤਾ ਨਹੀਂ ਜੀ ਐ ਜੀ ਐ ਜੀ, ਇਹ ਨਹੀਂ ਉਨਾ ਕੁ ਸੋਚੀਏ, ਕਿਉਂਕਿ ਕਈ ਚੀਜ਼ਾਂ ਕੁਦਰਤੀ ਨੇ, ਕਿਸੇ ਦੇ ਅੰਦਰ ਥੋੜਾ ਬੜੇ ਹੋਏ ਤੁਸੀਂ, ਕਈ ਚੀਜ਼ਾਂ ਤੇ ਨੈਚੁਰਲ ਨੇ, ਆਪਣੀ ਨਹੀਂ ਗਰੰਟੀ ਰਹਿੰਦਾ ਵੀ ਕੱਲ ਨੂੰ ਮੇਰੇ ਸੁਭਾਅ ਦਾ ਕੀ ਪਤਾ, ਕਦੋਂ ਗੁੱਸਾ ਆ ਜੇ ਤੋ ਦੱਸੋ, ਗਰੰਟੀ ਲਓਗੇ ਮੈਨੂੰ ਕਦੇ ਗੁੱਸਾ ਆ ਹੀ ਨਹੀਂ ਸਕਦਾ, ਲੈਂਦਾ ਕੋਈ ਗਰੰਟੀ, ਆ ਜਾਣਾ ਕੋਈ ਨਹੀਂ ਲੈਂਦਾ ਗਰੰਟੀ, ਤੇ ਫਿਰ ਅਗਲੇ ਦੀ ਗਰੰਟੀ ਦਾ ਕੀ ਪਤਾ, ਅਗਲੇ ਦੀ ਗਰੰਟੀ ਵੀ ਅਗਲਾ ਗੁੱਸੇ ਵਾਲਾ ਨਹੀਂ ਹੋਣਾ, ਮੈਂ ਸੱਤ ਵਚਨ ਕਰੂੰ ਜਦੋਂ ਮੈਂ ਆਪਣੀ ਗਰੰਟੀ ਨਹੀਂ ਲੈਂਦਾ। ਤਾਂ ਕਰਕੇ ਕਈ ਚੀਜ਼ਾਂ ਸਾਨੂੰ ਸੋਚ ਕੇ ਰੱਖਣੀਆਂ ਪੈਣੀਆਂ ਨੇ ਵੀ ਉਨੀ ਕੁ ਇੱਛਾ, ਪਤਾ ਨਹੀਂ ਕਿੱਦਾਂ ਦਾ ਹੋਣਾ, ਪਤਾ ਨਹੀਂ ਕਿੱਦਾਂ ਦਾ ਨਿਕਲੂ, ਪਤਾ ਨਹੀਂ ਮੈਂ ਆਪਣੀ ਡਿਊਟੀ ਕਰ ਰਿਹਾ ਯਾਰ। ਕਈ ਨਾ ਦਰਖਤਾਂ ਨੂੰ ਵੀ ਆਪਾਂ ਪਾਣੀ ਪੂਣੀ ਲਈ ਜਾਂਦੇ ਹਾਂ, ਪਤਾ ਬਾਅਦ 'ਚ ਹੀ ਲੱਗਦਾ ਵੀ ਇਹਦੇ ਮਿੱਠੇ ਹੈ ਕਿ ਫਿੱਕੇ ਹੈ। ਕਈ ਬੂਟੇ ਪਾਲੇ ਹੈ, ਹੁਣ ਆਪਾਂ ਬਾਗ 'ਚ ਕਿੰਨੇ ਲਾਏ ਹੈ, ਹੁਣ ਜਦੋਂ ਪਾਣੀ ਲਈ ਗਏ ਸੰਭਾਲ ਕਰੀ ਗਏ, ਧਿਆਨ ਰੱਖੀ ਗਏ, ਹੁਣ ਕਈਆਂ ਦੇ ਬਰੂਦ ਇੱਡੇ ਮਿੱਠੇ ਹੈ ਤੇ ਕੋਈ ਫਿੱਕੜ ਜੇ ਪਾਣੀ ਤੇ ਲਾਉਂਦੇ ਰਹੇ ਆ, ਉਹਦੇ ਲੱਗਿਆ ਤੇ ਪਤਾ ਲੱਗਿਆ ਵੀ ਆਹ ਤੇ ਯਾਰ ਫੋਕੜ ਜਾਈਏ, ਆਹ ਮਟਕਾ ਆਹ ਮਿੱਠਾ ਹੈ। ਹੁਣ ਏਦਾਂ ਹੀ ਤੁਸੀਂ ਨਿਆਣਿਆਂ ਤੇ ਲਾ ਲਓ, ਕੋਈ ਜ਼ਰੂਰੀ ਥੋੜਾ ਵੀ ਸਾਡੇ ਵਰਗਾ ਨਿਕਲਣਾ, ਉਹਨੇ ਗੁਲਾਮ ਨਿਕਲਣਾ ਜਾਂ ਸਾਡੇ ਮਗਰ ਲੱਗਣਾ ਉਹਨੇ, ਉਹਦੇ 'ਚ ਵੱਖਰੀ ਕੁਆਲਿਟੀ ਹੋਣੀ ਹੈ। ਮੇਰੀ ਕੁਆਲਿਟੀ ਜਿਹੜੀ ਹੈ, ਅਗਲਾ ਕਹਿੰਦਾ ਮੇਰੀ ਕੁਆਲਿਟੀ ਕੀਰਤਨ ਕਰਨ ਵਾਲੀ ਹੈ, ਉਹਦੀ ਕੁਆਲਿਟੀ ਪਤਾ ਨਹੀਂ ਜੱਜ ਬਣਨ ਵਾਲੀ ਹੋਵੇ। ਮਤਲਬ ਸਾਨੂੰ ਸੋਚਣਾ ਪੈਣਾ, ਪਤਾ ਨਹੀਂ ਕਿੱਦਾਂ ਦਾ ਹੋਣਾ। ਬਸ ਇੱਛਾਵਾਂ ਜਦੋਂ ਕੰਟਰੋਲ 'ਚ ਹੋ ਜਾਂਦੀਆਂ, ਡਿਮਾਂਡਾਂ ਕੰਟਰੋਲ 'ਚ ਹੋ ਜਾਂਦੀਆਂ, ਫਿਰ ਆਪਣੇ ਆਪ ਸਮਝ ਆ ਜਾਂਦੀ ਹੈ। ਤੇ ਚੇਤਾ ਇਹ ਵੀ ਰੱਖਣਾ ਪੈਣਾ, ਇੱਛਾ ਕੰਟਰੋਲ 'ਚ ਉਹ ਰੱਖ ਸਕਦਾ ਹੈ ਜਿਹਨੂੰ ਔਕਾਤ ਦਾ ਪਤਾ ਹੋਵੇ। ਔਕਾਤ ਬਾਰੇ ਵੀ ਜਿਹੜਾ ਬੰਦਾ ਸਮਝਦਾਰ ਹੈ ਨਾ, ਆਪਣੀ ਹਰ ਚੀਜ਼ ਦਾ ਅੰਦਾਜ਼ਾ ਲਾ ਲੈਂਦਾ। ਕਈ ਬੰਦੇ ਨੂੰ ਔਕਾਤ ਦਾ ਨਹੀਂ ਪਤਾ। ਹੁਣ ਕਈ ਬੰਦੇ ਗਾਉਂਦੇ ਨੇ, ਸੁਰ 'ਚ ਗਾਉਂਦੇ ਨੇ, ਕਈ ਇੰਨੇ ਬੇਸੁਰੇ ਗਾਉਂਦੇ ਨੇ, ਪਰ ਉਹ ਇੰਨੀ ਉੱਚੀ ਗਾਉਣਗੇ ਉਹਨੂੰ ਇਹ ਲੱਗਦਾ ਹੁੰਦਾ ਮੈਂ ਸੁਰ 'ਚ ਗਾਉਂਦਾ, ਉਹਨੂੰ ਆਪਣੇ ਔਕਾਤ ਦਾ ਕਿੱਥੇ ਪਤਾ, ਪਰ ਉਹਨੂੰ ਆਪ ਨੂੰ ਕੀ ਲੱਗਦਾ ਤੇ ਮੇਰੇ ਵਰਗਾ ਤਾਂ ਸੁਰੀਲਾ ਹੀ ਕੋਈ ਉਹਨੂੰ ਨਹੀਂ ਪਤਾ ਉਹ ਦੂਜੇ ਬੰਦੇ ਨੂੰ ਪਤਾ ਲੱਗਦਾ ਤੂੰ ਕੰਨ ਖਾਂਦਾ ਯਾਰ ਤੈਨੂੰ ਨਹੀਂ ਪਤਾ ਤੂੰ ਬੇਸੁਰਾ ਹੈ ਅਗਲਾ ਕਹਿੰਦੇ ਐਵੇਂ ਕਸੂਰ ਕੱਢੀ ਜਾਂਦੇ ਹੋ ਮੈਂ ਤੇ ਜਦੋਂ ਗਾਉਂਦਾ ਮੈਂ ਵੱਟ ਕੱਢ ਦਿੰਦਾ ਉਹ ਗਾਉਂਦਾ ਆਪਣੇ ਕਈ ਬੰਦੇ ਹੁਣ ਲੱਗ ਨਹੀਂ ਜਾਂਦੇ ਆਪਾਂ ਨੂੰ ਮਲ ਮੈਂ ਸੁਣਾਉਂਦਾ ਜੀ ਕਵਿਤਾ ਤੁਹਾਨੂੰ ਸੁਣਾ ਵਿਚਾਰਾ ਆਪਣੇ ਮਨੋਂ ਤੇ ਪਰ ਉਹ ਜਦੋਂ ਗਾਉਂਦਾ ਹੈ ਉਹ ਕੌਨਫੀਡੈਂਸ ਉਹਨੂੰ ਲੱਗਦਾ ਮੈਂ ਸੁਰ ਚ ਹਾਂ ਪਰ ਹੁੰਦਾ ਬੇਸੁਰਾ ਆਪ ਨੂੰ ਐਂ ਲੱਗਦਾ ਨਾ ਤਾਂ ਕਰਕੇ ਹਰ ਬੰਦਾ ਇਹ ਬੈਲੈਂਸ ਬਣਾਵੇ ਪਛਾਣੇ ਆਪਣਾ ਮੂਲ ਪਛਾਣਨਾ ਇਹ ਹੈ ਮਨ ਤੂੰ ਜੋਤ ਸਰੂਪ ਹੈਗਾ ਤੇ ਰੱਬ ਦਾ ਰੂਪ ਹੀ ਪਰ ਆਪਣਾ ਮੂਲ ਪਛਾਣ ਆਪਣੀ ਜਿਹੜੀ ਔਕਾਤ ਹੈ ਉਹਨੂੰ ਪਛਾਣ ਘੱਟ ਹੈ ਤੇ ਵਧਾ ਲੈ ਬੇਸੁਰਾ ਤੇ ਸੁਰੀਲਾ ਬਣ ਇੱਛਾ ਵਧੀਆ ਪਾਲਣਾ ਤੇ ਉਹ ਕੁਛ ਕਰ ਜਾਂ ਫਿਰ ਭਾਈ ਆਪਣਾ ਬੈਲੈਂਸ ਰੱਖ ਆਪਣੇ ਆਪ ਤੇ ਕਾਬੂ ਰੱਖ ਏਦਾਂ ਦੀਆਂ ਚੀਜ਼ਾਂ ਨਾ ਸੋਚੀ ਜਾਇਆ ਕਰ ਇਕੱਲਾ ਪੈ ਕੇ ਬਹਿ ਕੇ ਜਿਹੜਾ ਪੂਰਾ ਹੀ ਨਾ ਹੋਵੇ ਫਿਰ ਦੁਖੀ ਰਹਿਣਾ ਏਦਾਂ ਹੀ ਹੈ ਹੁਣ ਕਈ ਵਾਰੀ ਇਹਦਾ ਅੰਮ੍ਰਿਤ ਸੰਚਾਰ ਹੁੰਦਾ ਸੀ ਆਪਾਂ ਕਹਿਣਾ ਵੀ ਅੱਜ ਤੇ ਵੀ ਸੌਖ ਬੰਦਾ ਹੋਣਾ ਤੇ ਮੈਨੂੰ ਇਹਨਾਂ ਨੇ ਕਈ ਵਾਰੀ ਕਹਿਣਾ ਵੀ ਅੱਜ ਇਕੱਠ ਦੇ ਹਿਸਾਬ ਨਾਲ ਗੱਲਾਂ ਬਾਤਾਂ ਵੇਖ ਕੇ ਮੈਨੂੰ ਲੱਗਦਾ ਬੰਦਾ 500 ਹੋ ਜਾਣਾ ਮੈਨੂੰ ਕਹਿਣਾ ਕਈ ਵਾਰੀ ਗੱਡੀ 'ਚ ਜਾਂਦੇ ਆ ਮੈਂ ਕਹਿਣਾ ਯਾਰ ਹੋ ਮਤਲਬ 100 ਮੈਨੂੰ ਤੇ ਲੱਗਦਾ ਤੇ ਕਈ ਵਾਰੀ ਉੱਥੇ ਦੀਵਾਨ ਵਿੱਚ 800 ਹੋ ਜਾਣਾ ਫਿਰ ਕਿੰਨਾ ਚਾਅ ਚੜਦਾ ਅੱਛਾ ਹੁਣ ਸੋਚਿਆ 500 ਮੁੜ ਕੇ ਇਹਨਾਂ ਨੇ ਕਹਿ 60 ਕੁ ਬੰਦੇ ਹੋਏ ਫਿਰ ਮਾਨੇ ਰਹਿੰਦਾ ਦੀਵਾਨ ਹੀ ਗਲ ਜਾਂਦਾ ਸਵਾਦ ਨਹੀਂ ਸੀ ਆਉਂਦਾ ਵੀ ਯਾਰ ਕੀ ਹੁਣ ਕਹੀਏ ਜੀ ਆਇਆਂ ਨੂੰ ਦੱਸ ਮਤਲਬ ਦਿਮਾਗ ਏਦਾਂ ਕੰਮ ਕਰਦਾ ਸਾਡਾ ਮਨੋਬਲ ਹੀ ਗਿਰ ਜਾਂਦਾ ਪਰਚੀ ਦੇਣ ਵਾਲੇ ਵੀ ਘੁਰ ਛੁੱਟ ਪੁੱਟ ਕਰ ਦਿੰਦੇ ਸੀ ਉਹਦਾ ਤੇ ਜੇ 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 ਹੋਇਆ 800 ਸੋਚਿਆ 500 ਸੀ 800 ਹੋ ਗਿਆ ਫਿਰ ਐਨ ਐ ਪਰਚੀ ਐਨ ਜਸਵਿੰਦਰ ਸਿੰਘ ਲਮਕਾਈ ਕੇ ਫੜਾਉਂਦਾ ਆਹ ਚੱਕੋ ਜਿਵੇਂ ਆਹ ਚੱਕੋ ਜਿਵੇਂ ਰਾਸ਼ਨ ਵਾਲੇ ਨੀ ਦਿੰਦਾ ਵੀ ਆਹ ਚੱਕੋ ਪਾਤੀ ਬੋਰੀ ਭਰਤੀ ਵੀ ਅਸੀਂ ਇੰਨਿਆਂ ਨੂੰ ਛਕਾ ਕੇ ਮਤਲਬ ਫਿਰ ਬੰਦਾ ਕੌਨਫੀਡੈਂਸ ਨਾਲ ਆਉਂਦਾ ਤੇ ਜਦੋਂ ਮੰਨ ਲਓ ਐਡਾ ਇਕੱਠ ਸੋਚਿਆ ਇਹ ਹੈ ਵੀ ਇੱਥੇ 500 ਛਕਣਾ ਅੰਮ੍ਰਿਤ ਇੰਨੇ ਛਕਣਗੇ ਤੇ ਉਹ ਨਿਕਲੇ 60 ਮੰਨ ਲਓ 60-70 ਤੇ ਫਿਰ ਉਹ ਅਗਲਾ ਪਰਚੀ ਦੇਣ ਲੱਗਾ ਉਹਦਾ ਵੀ ਕੌਨਫੀਡੈਂਸ ਨਹੀਂ ਬਣਦਾ ਜਿਹੜਾ ਜਿਹੜਾ ਪਹਿਲਾਂ ਸਾਡੇ ਸਿਰੇ ਤੋਂ ਚੈੱਕ ਕਰਦੇ ਤੁਰੇ ਉਹਦੇ ਐ ਨਹੀਂ ਬਣਾਉਂਦੇ ਸੀ ਵੀ ਪਰਚੀ ਫੜਾ ਦਿਓ ਉਹ ਪਹਿਲਾਂ ਚੈੱਕ ਕਰੂ ਫਿਰ ਦੂਜੇ ਨੂੰ ਉਹ ਵੀ ਫਿਰ ਐਂ ਵੇਖ ਕੇ ਫਿਰ ਦਿੱਤੇ ਫਿਰ ਜਿਵੇਂ ਜਿਵੇਂ ਪਰਚੀ ਆਈ ਜਾਂਦੀ ਹੈ ਉਵੇਂ ਉਵੇਂ ਕਿੱਥੇ ਅਗਲਾ ਐ ਹੁੰਦਾ ਐ ਵੇਖੋ ਤਾਂ ਫਿਰ ਸੋਚ ਕੇ ਪਹਿਲਾਂ ਰੱਖੋ ਤੁਹਾਨੂੰ ਬੋਨਸ ਲੱਗਣੀ ਹੈ ਸੋਚਿਆ ਸੀ ਤੇ ਹੋ ਕਮਾਲ ਦਾ ਗਿਆ ਹੈ ਕਿ ਨਹੀਂ ਹੁਣ ਜੇ ਆਪਾਂ ਉੱਥੇ ਗਏ ਹਾਂ ਤੇ ਉੱਥੇ ਸਬਜ਼ੀ ਬਣਾਉਣੀ ਹੈ ਮਤਲਬ ਉੱਥੇ ਉੱਪਰ ਪਹਾੜਾਂ 'ਚ ਗਏ ਤੇ ਸਬਜ਼ੀ ਬੜੀ ਕਮਾਲ ਹੋਣੀ ਹੈ ਤੇ ਮੁੜ ਕੇ ਕੁਛ ਗਲਤ ਮਲਤ ਪੈ ਗਿਆ ਫਿਰ ਬੰਦਾ ਲਪੇਟ ਕੇ ਮੂੰਹ ਸਿਰ ਪੈਣ ਦੀ ਚੇਤਾ ਤੇ ਵੀ ਜਦੋਂ ਚੈੱਕ ਕੀਤਾ ਉਹ ਖਰਾਬ ਹੋ ਗਈ ਪਹਿਲਾਂ ਗੰਢੇ ਹੀ ਕਟਾਈ ਚੱਲੋ ਆਹ ਵੀ ਕੱਟ ਲਿਆ ਆਹ ਵੀ ਕੱਟ ਲਿਆ ਤੇ ਜਦੋਂ ਟੇਸਟ ਕੀਤਾ ਵੀ ਕੁਛ ਰਹਿ ਗਿਆ ਨੁਕਸਾਨ ਫਿਰ ਉਹਦੀ ਤੈਨੂੰ ਮੈਂ ਵੇਖਿਆ ਹੀ ਹੈ ਵੀ ਮੈਂ ਕਿਹਾ ਉਹ ਕਿੱਥੇ ਪਿਆ ਮੈਂ ਫਿਰ ਹਿਸਾਬ ਲਾਣਾ ਵੀ ਸਬਜ਼ੀ ਬਣੀ ਨੀ ਮਨੋਬਲ ਹੀ ਗਿਰ ਗਿਆ ਮਤਲਬ ਗਿਰ ਗਿਆ ਵੀ ਮੂੰਹ ਵੀ ਲਪੇਟ ਬੰਦਾ ਮੂੰਹ ਵੀ ਬਸ ਵੀ ਮਰ ਕੇ ਤੇ ਜੇ ਪਹਿਲਾਂ ਹੀ ਸੋਚ ਕੇ ਰੱਖੇ ਵੀ ਜ਼ਰੂਰੀ ਨਹੀਂ ਇਹ ਜ਼ਰੂਰੀ ਹੈ ਇੱਛਾ ਹੈ ਨਾ ਜਿਹੜੀ ਤੰਗ ਕਰਦੀਆਂ ਨੇ ਇਸ਼ਾ ਐਤਕੀ ਤੇ ਐ ਹੋ ਜਾਣਾ ਐ ਸਾਲ ਤੇ ਐ ਹੋ ਜਾਣਾ ਹੁਣ ਆਪਾਂ ਖੁਸ਼ ਕਿਉਂ ਆ ਭਲਾ ਆਪਾਂ ਇਹ ਇੱਛਾ ਪਾਲੀ ਸੀ ਵੀ ਜਹੇਦਾਰ ਜੀ ਕਹਿਣਗੇ ਲਾਈ ਚੱਲੋ ਦੀਵਾਨ ਨਜ਼ਾਰੇ ਲਓ ਆਪਾਂ ਮਰ ਜਾਂਦੇ ਅਸੀਂ ਤਾਂ ਸੋਚਿਆ ਸੀ ਵੀ ਐਂ ਕਹਿਣਗੇ ਅਸੀਂ ਕੀ ਸੋਚਿਆ ਸੀ ਅਸੀਂ ਸੋਚਿਆ ਸੀ ਵੀ ਸਿੱਧਾ ਹੀ ਕਹਿਣਗੇ ਵੀ ਕੱਢਿਆ ਪੰਥ ਚੋਂ ਇਹ ਸੋਚਿਆ ਸੀ ਉਹਨਾਂ ਨੇ ਕਿਹਾ ਜੀ ਸ਼ੇਰ ਨਾ ਕਰੋ ਦੀਵਾਨ ਨਾ ਸੁਣੋ ਮਤਲਬ ਸਾਡੇ ਲਈ ਸਾਨੂੰ ਥੋੜ੍ਹਾ ਜਿਹਾ ਠੀਕ ਲੱਗਾ ਹੁਣ ਉਹ ਵੀ ਕਰ ਦੇਣਗੇ ਆਪਾਂ ਪਹਿਲੀ ਕਹੀ ਬੈਠੇ ਖੜਦੇ ਮਤਲਬ ਦਿਮਾਗ ਰੈਡੀ ਹੈ ਜਿਹੜੀ ਚੀਜ਼ ਤਿਆਰ ਹੈ ਫਿਰ ਤੇ ਗੱਲ ਹੀ ਨਹੀਂ ਹੋਈ ਪਹਿਲਾਂ ਹੀ ਰੈਡੀ ਹੋਈ ਹੋਈ ਇੱਛਾ ਹੀ ਉਹ ਰੱਖੀ ਹੈ 4 ਸਾਲ ਤੋਂ ਆਪਾਂ ਜਾਣਦੇ ਸੀ ਵੀ ਇਹਨਾਂ ਨੇ ਕਰਨਾ ਹੀ ਹੈ ਮਤਲਬ ਜਿਹੜੇ ਹਿਸਾਬ ਨਾਲ ਚੱਲੇ ਹੋਏ ਹੈ ਇਹ ਕੱਢਣ ਗਈ ਯਾਰ ਇਹ ਸਾਨੂੰ ਕਿੱਥੇ ਰੱਖਣਗੇ ਸਾਡੀਆਂ ਗੱਲਾਂ ਇਹਨਾਂ ਦੇ ਢਾਂਚਾ ਹਿੱਲ ਜਾਣਾ ਜੇ ਸਾਨੂੰ ਰੱਖਿਆ ਤੇ ਢਾਂਚਾ ਨਹੀਂ ਰਹਿਣਾ ਇਹਨਾਂ ਨੂੰ ਬਚਾਉਣਾ ਪੈਣਾ ਇਹਨਾਂ ਨੂੰ ਠੋਕ ਕੇ ਕਹਿਣਾ ਪੈਣਾ ਵੀ ਇਹ ਗਲਤ ਹੈ ਜੀ ਐਂ ਜੀ ਆਹ ਜੀ ਇਹਦੀਆਂ ਗੱਲਾਂ ਨੇ ਹਿੱਲ ਜਾਣਾ ਸਾਰਾ ਕੁਛ ਤੇ ਕੱਢਣ ਗਈ ਦਿਸਦਾ ਸੀ ਤੇ ਆਪਾਂ ਸੋਚਿਆ ਹੋਇਆ ਸੀ ਉਹ ਹੋਇਆ ਠੀਕ ਹੈ ਪਰ ਇਹ ਪੱਕਾ ਜੇ ਕੋਈ ਬੰਦਾ ਨਾ ਹਿਸਾਬ ਜਿਹਾ ਲਾ ਕੇ ਰੱਖੇ ਵੀ ਪਤਾ ਨਹੀਂ ਆਪਣੇ ਵੱਲੋਂ ਬੈਸਟ ਕਰ ਰਹੇ ਹਾਂ ਆਪਣੇ ਵੱਲੋਂ ਜ਼ੋਰ ਪੂਰਾ ਲਾਵਾਂਗੇ ਬਾਕੀ ਬੱਚਿਆਂ ਨੂੰ ਪਾਲਾਂਗੇ ਮਿਹਨਤ ਕਰਾਂਗੇ ਨਿਆਣੇ ਜਿਹੜੇ ਨੇ ਪੜ੍ਹਾਵਾਂਗੇ ਭਾਈ ਕੱਲ੍ਹ ਦਾ ਪਤਾ ਕੋਈ ਬੱਚਿਆਂ ਵਰਗੇ ਬੱਚੇ ਹੈ ਅਸੀਂ ਕਿਹੜਾ ਕੋਈ ਮੰਨ ਲਓ ਕੋਈ ਵੱਖਰੇ ਹੈ ਦੁਨੀਆਂ 'ਚ ਹੀ ਅਸੀਂ ਰਹਿੰਦੇ ਹਾਂ ਦੁਨੀਆਂ 'ਚ ਹੀ ਇਹ ਰਹਿੰਦੇ ਨੇ ਜਿਹੋ ਜਿਹੀ ਦੁਨੀਆਂ ਹੈ ਉਹੋ ਜਿਹੀ ਹੈ ਬਸ ਜਿੱਦਾਂ ਬੈਲੈਂਸ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ 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 ਜੇ ਸਮਝ 'ਚ ਆ ਗਿਆ ਨੁਕਤਾ ਫਿਰ ਜਿੰਨੀਆਂ ਕੁਝ ਫਾਲਤੂ ਦਾ ਸੋਚਿਆ ਪਿਆ ਸੀ ਦਿਮਾਗ 'ਚ ਵਾਧੂ ਦਾ ਭਾਰ ਸਾਰਾ ਲੈ ਜਾਏਗਾ ਨੋਰਮਲ ਜਿਹਾ ਰੱਖੇ ਲਾਈਟ ਜਿਹਾ ਕੰਮ ਪੂਰਾ ਕਰੀ ਜਾਂਦੇ ਉਧਰ ਮਿਹਨਤ ਵਾਲੇ ਪਾਸੇ ਪੂਰਾ ਜ਼ੋਰ ਲਾਈ ਜਾਏ ਇਹ ਚੀਜ਼ਾਂ ਜਦੋਂ ਸਿੱਖ ਗਏ ਇਹ ਚੀਜ਼ਾਂ ਜਦੋਂ ਸਿੱਖ ਜਾਂਦੇ ਹਾਂ ਅਸੀਂ ਬਸ ਫਿਰ ਜ਼ਿੰਦਗੀ ਜਿਉਣ ਦਾ ਸਵਾਦ ਆਉਣ ਲੱਗ ਜਾਂਦਾ ਤਾਂ ਹੀ ਤੇ ਆਪਾਂ ਉਦਣ ਵੀ ਗੱਲ ਕਰਦੇ ਸੀ ਵੀ ਫਾਇਦਾ ਕੀ ਹੈ ਬਾਣੀ ਪੜ੍ਹੇ ਦਾ ਜੇ ਗੱਲ ਬਣੀ ਹੋਈ ਨਾ ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸੋ ਕੀ ਸਿੱਖਿਆ ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸੋ ਕੀ ਸਿੱਖਿਆ ਬਾਣੀ ਤੋਂ ਦੱਸੋ ਕੀ ਸਿੱਖਿਆ ਸੱਚ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸੋ ਕੀ ਸਿੱਖਿਆ ਸੱਚ ਬਾਣੀ ਤੋਂ ਦੱਸੋ ਕੀ ਸਿੱਖਿਆ ਜ਼ਿੰਦਗੀ ਜਿਉਣ ਦਾ ਨਾ ਆਇਆ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸੋ ਕੀ ਸਿੱਖਿਆ ਸੱਚ ਜ਼ਿੰਦਗੀ ਜਿਉਣ ਦਾ ਨਾ ਆਇਆ ਬਾਣੀ ਤੋਂ ਦੱਸੋ ਕੀ ਸਾਣੀ ਤੋਂ ਦੱਸੋ ਕੀ ਸਿੱਖਿਆ ਸਾਣੀ ਤੋਂ ਦੱਸੋ ਕੀ ਸਿੱਖਿਆ ਸਿੱਖਿਆ ਗਾਉਣ ਦਾ ਚੱਜਣਾ ਨਾ ਸਿੱਖਿਆ
ਫਿਰ ਕੀ ਫਾਇਦਾ ਹੋਇਆ
ਤੇ ਅਸੀਂ ਸਿੱਖਣਾ
ਤਾਂ ਹੁਣ ਜਿਹੜੀ ਆਪਾਂ ਗੱਲ ਇੱਕ ਤੇ ਕੀਤੀ ਨਾ ਵੀ ਇਸ਼ਾਵਾਂ ਕਾਬੂ ਰੱਖੀਏ ਕਿੰਨੀ ਲੰਮੀ ਗੱਲ ਹੋਈ ਤੇ ਇੱਕ ਇਹ ਗੱਲ ਧਿਆਨ ਚ ਰੱਖੀਏ ਪਾਲਣੇ ਨੇ ਪਾਲਣੇ ਨੇ ਪਰ ਇੱਕ ਚੇਤਾ ਰੱਖੋ ਮਰਨਾ ਸਾਨੂੰ ਕੱਲਿਆਂ ਨੂੰ ਪੈਣਾ ਮਰਨਾ ਸਾਡੀ ਥਾਂ ਤੇ ਕਿਸੇ ਹੋਰ ਨੇ ਹੈ ਕਿਸੇ ਦੇ ਕੋਈ ਹੋਰ ਸਾਡੀ ਥਾਂ ਤੇ ਮਰੇਗਾ ਸਾਡੇ ਚੋਂ ਕਿਸੇ ਦਾ ਵੀ ਮਾਂ ਜਾਂ ਪਿਓ ਨਹੀਂ ਹੈ ਮੰਨ ਲਓ ਕੀ ਅਸੀਂ ਉਹਨਾਂ ਨਾਲ ਮਰੇ ਹਾਂ ਚਲੋ ਮਾਂ ਪਿਓ ਦੀ ਗੱਲ ਛੱਡੋ ਸਾਡੇ ਮਾਂ ਪਿਓ ਜਿਉਂਦੇ ਹੈ ਪਰ ਉਹ ਆਪਣੇ ਮਾਂ ਪਿਓ ਦੇ ਨਾਲ ਦਾਦਾ ਦਾਦੀ ਸੀ ਜਿਹੜੇ ਸਾਡੇ ਉਹਨਾਂ ਨਾਲ ਸਾਡੇ ਮਾਂ ਪਿਓ ਮਰੇ ਨਹੀਂ ਮਰੇ ਤੇ ਸਾਡੇ ਬੱਚਿਆਂ ਨੇ ਵੀ ਸਾਡੇ ਥਾਂ ਤੇ ਨਹੀਂ ਮਰਨਾ ਮਰਨਾ ਆਪਣੀ ਥਾਂ ਤੇ ਆਪ ਪੈਣਾ ਹੈ ਤੇ ਜਿਉਣਾ ਆਪਣੀ ਥਾਂ ਤੇ ਫਿਰ ਆਪ ਪੈਣਾ ਚਾਹੀਦਾ ਜੇ ਮਰਨਾ ਨਹੀਂ ਸਾਡੀ ਥਾਂ ਤੇ ਕਿਸੇ ਨੇ ਤੇ ਜੀਵੇ ਕੋਈ ਸਾਡੀ ਥਾਂ ਤੇ ਕਿਵੇਂ ਜੀਵੇ ਕਿਵੇਂ ਬੱਚੇ ਪਾਲਣੇ ਇਹ ਤੇ ਠੀਕ ਹੈ ਪੜ੍ਹਾਉਣੇ ਇਹ ਵੀ ਠੀਕ ਹੈ ਉਹਨਾਂ ਦੀਆਂ ਲੋੜੀਂਦੀਆਂ ਇਛਾਵਾਂ ਪੂਰੀਆਂ ਕਰਨੀਆਂ ਇਹ ਵੀ ਠੀਕ ਹੈ ਪਰ ਆਪਣੇ ਆਪ ਨੂੰ ਮਾਰ ਕੇ ਸੋਚਣਾ ਵੀ ਉਹ ਸਾਡੀ ਥਾਂ ਤੇ ਜ਼ਿੰਦਗੀ ਜੀ ਲੈਣ ਇਹ ਠੀਕ ਹੈ ਇਹ ਕਿਵੇਂ ਹੈ ਭਲਾ ਪਿਓ ਦੀ ਔਕਾਤ ਹੈ ਮੋਟਰਸਾਈਕਲ ਲੈਣ ਦੀ ਹੈਗੀ ਹੈ ਲੈ ਸਕਦਾ ਪਰ ਆਪ ਸਾਈਕਲ ਤੇ ਰਹਿੰਦਾ ਤੇ ਮੁੰਡਾ ਕਹਿੰਦਾ ਮੈਨੂੰ ਮੋਟਰਸਾਈਕਲ ਲੈ ਕੇ ਦੇ ਨਹੀਂ ਤੇ ਮੈਂ ਨਹਿਰ ਚ ਛਾਲ ਮਾਰ ਦੇਣੀ ਉਹਨੂੰ ਬੁਲਟ ਵੀ ਕਢਾ ਕੇ ਦਿੰਦਾ ਕਰਦਾ ਇਹ ਕਰਦਾ ਮੈਂ ਕਹਿ ਰਿਹਾ ਪਾਲਣੇ ਨੇ ਲੋੜੀਂਦੀਆਂ ਚੀਜ਼ਾਂ ਪੂਰੀਆਂ ਕਰਨੀਆਂ ਨੇ ਪਰ ਜੇ ਮੇਰੀ ਥਾਂ ਤੇ ਮਰਨਾ ਮੈਨੂੰ ਆਪ ਪੈਣਾ ਹੈ ਤੇ ਮੇਰੀ ਥਾਂ ਤੇ ਜ਼ਿੰਦਗੀ ਵੀ ਮੈਂ ਆਪ ਜੀਵਾਂ ਤੇ ਮੈਂ ਪਿੱਛੇ ਜੇ ਦਿਵਾਨਾਂ ਚ ਕਹਿੰਦਾ ਵੀ ਰਿਹਾ ਸਟੇਜਾਂ ਤੇ ਵੀ ਭਾਈ ਜਿਹਦੇ ਕੋਲ ਹਿੰਮਤ ਹੈ ਕਰ ਸਕਦਾ ਜਿਹੜਾ ਜਿਹਦੇ ਕੋਲ ਹੈਗਾ ਗੱਡੀ ਲੈ ਸਕਦਾ ਤੇ ਲੈ ਲਵੇ ਤੇ ਜਿਹਦੇ ਕੋਲ ਮੋਟਰਸਾਈਕਲ ਲੈਣ ਦੀ ਔਕਾਤ ਹੈ ਉਹ ਲੈ ਲਵੇ ਕਢਾਵੇ ਜੇ ਰੀਝ ਹੈ ਵੀ ਮੇਰੀ ਮੇਰਾ ਮੋਟਰਸਾਈਕਲ ਮੇਰੇ ਕੋਲ ਚਾਹੀਦਾ ਤੇ ਲੈ ਲੈ ਆਪਣਾ ਜੇ ਰੀਝ ਹੈ ਵੀ ਮੈਂ ਇੰਨਾ ਕੁ ਕਰਨਾ ਹੈ ਤੇ ਕਰ ਲਵੇ ਸਾਡੇ ਤੇ ਏਦਾਂ ਲੋਕਾਂ ਨੂੰ ਵੇਖਿਆ ਹੁਣ ਜਦੋਂ ਬਾਹਰਲੇ ਦੇਸ਼ਾਂ 'ਚ ਵੇਖੀਦਾ ਨਾ ਲੋਕੀ ਬੱਚੇ ਵੀ ਪਾਲਦੇ ਆ ਪਰ ਆਪਣੀ ਜ਼ਿੰਦਗੀ ਵੀ ਜੀਂਦੇ ਆਪਣੀ ਜ਼ਿੰਦਗੀ ਵੀ ਜੀਂਦੇ ਕੰਮ ਵੀ ਕਰਦੇ ਆ ਜੌਬ ਵੀ ਕਰਦੇ ਆ ਤੇ ਆਪਣੀ ਜ਼ਿੰਦਗੀ ਵੀ ਜੀਂਦੇ ਆ ਸਾਡੇ ਤਾਂ ਯਾਰ ਬੰਦਿਆਂ ਨੂੰ ਜ਼ਿੰਦਗੀ ਜੀਣ ਦੀ ਗੱਲ ਅਸੀਂ ਕਰਦੇ ਹਾਂ ਕਿੱਥੇ ਹੈ ਸਾਡੇ ਸਿਸਟਮ ਕ੍ਰਿਕਟ ਪ੍ਰੇਮੀ ਨੇ ਕਿੰਨੇ ਲੋਕ ਕ੍ਰਿਕਟ ਪ੍ਰੇਮੀ ਨੇ ਸੋਚੋ ਕਈ ਏਦਾਂ ਦੇ ਖਿਡਾਰੀ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਦੇ ਨੇ 32-33 ਸਾਲ ਕੈਰੀਅਰ ਐ ਪੂਰਾ ਸਿਰੇ ਤੇ ਸੰਨਿਆਸ ਛੱਡ ਹਜੇ 32-33 ਸਾਲ 35 ਤੇ 14-10 ਸਾਲ ਹੋਰ ਖੇਡ ਸਕਦਾ ਸੀ ਟੀਮ ਵਿੱਚ ਪੈਸਾ ਕਮਾ ਲਿਆ ਬਥੇਰਾ ਕਹਿੰਦੇ ਹੁਣ ਕਿਉਂ ਨਹੀਂ ਕਮਾਉਂਦਾ ਕਹਿੰਦਾ ਜ਼ਿੰਦਗੀ ਵੀ ਤੇ ਜੀਣੀ ਹੈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਆਪਣਾ ਅਹੁਦਾ ਛੱਡਤਾ ਸੀ ਕਹਿੰਦਾ ਮੇਰੀ ਪ੍ਰਾਈਵੇਟ ਲਾਈਫ ਖਤਮ ਹੋ ਰਹੀ ਹੈ ਕਹਿੰਦਾ ਮੇਰੀ ਪ੍ਰਾਈਵੇਟ ਲਾਈਫ ਖਤਮ ਹੋ ਰਹੀ ਹੈ ਤੁਸੀਂ ਆ ਚੱਕੋ ਹੋਰ ਨਵਾਂ ਬੰਦਾ ਲਾਓ ਕਹਿੰਦਾ ਮੇਰੀ ਪ੍ਰਾਈਵੇਟ ਲਾਈਫ ਪ੍ਰਾਈਵੇਸੀ ਮੇਰੀ ਨਹੀਂ ਜਾਣੀ ਚਾਹੀਦੀ ਜ਼ਿੰਦਗੀ ਜੀਣ ਨੂੰ ਅਗਲੇ ਤਰਜੀਹ ਦਿੰਦੇ ਹੈ ਇੱਕ ਅਹੁਦੇ ਤੇ ਬਹਿੰਦੇ ਹੈ ਇੱਕ ਟਾਈਮ ਤੋਂ ਬਾਅਦ ਉਹ ਕਹਿੰਦੇ ਆ ਬਸ ਕਰ ਲਿਆ ਮੈਂ ਹੱਸਦਾ ਸੀ ਮੈਂ ਕਿਹਾ ਉਹ 33 ਦਾ ਸੰਨਿਆਸ ਲੈ ਲੈਂਦਾ ਅਸੀਂ ਐ ਮੰਨ ਲਓ ਵੀ ਅਸੀਂ 37 ਦੇ ਲੈ ਲਿਆ ਮੰਨ ਲਓ ਵੀ ਜੇ ਆਪਾਂ ਸੋਚ ਕੇ ਵੇਖੀ ਵੀ ਕਿੱਡੀ ਕੁ ਵੱਡੀ ਗੱਲ ਹੈ ਮਤਲਬ ਕਿੱਡੀ ਕੁ ਵੱਡੀ ਗੱਲ ਆਮ ਇੱਕ ਗੱਲ ਹੈ ਬਈ ਜੀ ਇੱਡੀਆਂ ਸਟੇਜਾਂ ਨੇ ਇੰਨੀ ਦੁਨੀਆ ਸੁਣਦੀ ਹੈ ਮਤਲਬ ਛੱਡਤਾ ਮਤਲਬ ਮੈਂ ਕਿੰਨੇ ਸਾਲ ਹੋਰ ਕਰ ਲੈਂਦਾ 37 ਹੈ ਮੈਂ 47
ਚਲੋ 52-53 ਮੁੜ ਕੇ ਗਲਾ ਜਿਹਾ ਬਹਿ ਜਾਂਦਾ, ਵੈਸੇ ਹੀ ਬੰਦਾ ਥਿੜਕਣ ਜਿਹਾ ਲੱਗ ਜਾਂਦਾ, ਮੰਨ ਲਓ ਵੀ 57 ਤੱਕ ਵੀ ਕਰ ਲੈਂਦਾ ਫਿਰ ਠੀਕ ਹੈ ਨਾ। ਅੱਛਾ ਹੁਣ ਇਹ ਆਪਾਂ ਪਹਿਲਾਂ ਹੀ ਬੰਦ ਕਰਤਾ, ਚਲੋ ਸਟੈਂਡ ਦਾ ਲੈ ਲਿਆ ਖੜ ਕੇ, ਉਹਨਾਂ ਨੇ ਕਹਿ ਦਿੱਤਾ ਆਪਾਂ ਹੋਰ ਹੋ ਗਿਆ, ਮੰਨ ਲਓ ਵੀ ਕਿੱਡੀ ਕੁ ਵੱਡੀ ਗੱਲ ਹੈ। ਮਤਲਬ 15.5 ਸਾਲ ਤੋਂ ਲੈ ਕੇ ਸ਼ੁਰੂ ਕੀਤਾ ਤੇ 37 ਸਾਲ ਦੀ ਉਮਰ ਤੱਕ, ਤਾਂ ਠੀਕ ਹੈ ਮਤਲਬ 21 ਸਾਲ ਆਪਾਂ ਖੇਡੇ ਆ ਮੈਦਾਨ ਵਿੱਚ। ਤੇ ਜੇ ਅੱਜ ਸੰਨਿਆਸ ਲੈ ਲਈਏ, ਮਤਲਬ ਉਹ ਵੀ ਲੈ ਹੀ ਲਈ ਜੇ ਸੰਨਿਆਸ, ਉਸ 35-35 ਸਾਲਾਂ ਦੇ ਬੱਤੀਆਂ ਦੇ ਨਾਲੇ 5 ਸਾਲ ਖੇਡ ਕੇ 7 ਸਾਲ ਖੇਡ ਕੇ ਸੰਨਿਆਸ ਲੈ ਲਿਆ। ਅਸੀਂ ਬਾਬਿਆਂ 'ਚ ਰਹੇ ਹਾਂ ਤਾਂ ਵੀ ਪੂਰਾ ਖੇਡਿਆ ਕਦੇ, ਤੇ ਬਾਅਦ 'ਚ ਵੀ ਹਜੇ ਵੀ ਚੱਲ ਤੇ ਹਜੇ ਵੀ ਰਿਹਾ ਖੇਡਦੇ ਵੀ ਚੱਲਦੀ। ਪਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਜਿਹੜੀ, ਉਹ ਕਹਿੰਦੇ ਅਸੀਂ ਆਪਣੀ ਜ਼ਿੰਦਗੀ ਜੀਣੀ ਹੈ ਤੇ ਸਾਡੇ ਪੰਜਾਬੀ ਸਾਡੇ ਲੋਕਾਂ 'ਚ ਕੀ ਹੈ, 80 ਸਾਲ ਦੇ ਹੋ ਕੇ ਵੀ ਇਹਨਾਂ ਨੂੰ ਕਹੋ ਵੀ ਛੱਡ ਦੇ, ਕਹਿੰਦਾ ਨਾ, 90-90 ਸਾਲ ਦੇ ਕਹਿਣਗੇ ਹੁਣ ਮੈਂ ਫਿਰ ਮੁੱਖ ਮੰਤਰੀ ਬਣਨਾ ਹੈਗੇ ਬੰਦੇ, ਉਹਦਾ ਛੱਡ ਦੇ ਇੱਕ ਵਾਰੀ ਫੜਾ ਦਿਓ ਸਹੀ ਇਹਨਾਂ ਨੂੰ, ਮੁੜ ਕੇ ਛੱਡਦਾ ਹੀ ਨਹੀਂ ਅਗਲਾ, ਕਹਿੰਦਾ ਮੈਂ ਨਹੀਂ ਛੱਡਦਾ। ਅਗਲਾ ਕਹਿੰਦਾ ਜ਼ਿੰਦਗੀ ਤੇ ਜੀ ਲੈ, ਕਹਿੰਦਾ ਕੁਰਸੀ ਮੇਰੀ ਜ਼ਿੰਦਗੀ ਜੱਫੀ ਪਾ ਲਈ। ਗੱਲਾਂ ਅਸੀਂ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਦੇ ਤਿਆਗ ਦੀਆਂ, ਕਲਗੀਆਂ ਵਾਲੇ ਤੋਂ ਕਹਿੰਦੇ ਤਿਆਗ ਸਿੱਖਿਆ, ਪਕੜ ਕਿੱਥੇ, ਅਟੈਚਮੈਂਟ, ਅਟੈਚ ਤੇ ਹਾਂ ਡਿਟੈਚ ਨਹੀਂ, ਅਟੈਚਮੈਂਟ ਤੇ ਹੈਗੀ ਹੈ, ਡਿਟੈਚ ਹੋਣਾ ਆਉਂਦਾ ਹੀ ਨਹੀਂ, ਫੜਨਾ ਆਇਆ ਛੱਡਣਾ ਆਉਂਦਾ ਹੀ ਨਹੀਂ, ਗੱਲ ਸ਼ੁਰੂ ਕਰਨੀ ਆਉਂਦੀ ਹੈ, ਮਕਾਉਣੀ ਆਉਂਦੀ ਹੋਈ ਨਹੀਂ, ਖਤਮ ਨਹੀਂ ਕਰਨੀ ਆਉਂਦੀ, ਅਖੀਰ ਨਹੀਂ ਕਰਨਾ ਆਉਂਦਾ, ਆਉਂਦਾ ਹੀ ਨਹੀਂ ਸਾਡੇ ਲੋਕਾਂ ਨੂੰ। ਸਾਡੇ ਚ ਇੱਕ ਵਾਰੀ ਬਸ ਜਿੱਥੇ ਪੈਰ ਫਸ ਗਿਆ ਅਗਲਾ ਕਹਿੰਦਾ ਹੁਣ ਨਹੀਂ ਮੈਂ ਪਿੱਛੇ ਹਟਣਾ, ਪਰ ਕਮਾਲ ਦੇ ਉਹ ਬੰਦੇ ਹੈ ਸਿਰੇ ਪਹੁੰਚੇ ਹੁੰਦੇ ਹੈ, ਕਹਿੰਦੇ ਲੋੜ ਨਹੀਂ ਬਸ ਮੈਂ ਸੰਨਿਆਸ ਲੈਣਾ ਮੈਂ ਚੱਲਿਆ, ਮੇਰੀ ਆਪਣੀ ਜ਼ਿੰਦਗੀ ਹੈ ਯਾਰ, ਅਸੀਂ ਆਪਣੀ ਜ਼ਿੰਦਗੀ ਜੀ ਲਾਂਗੇ, ਅਸੀਂ ਖੁਸ਼ ਰਹਾਂਗੇ, ਪਬਲਿਕ ਤੋਂ ਹੀ ਸਾਈਡ ਤੇ ਚਲੇ ਗਏ। ਮੈਂ ਇੰਗਲੈਂਡ ਜਾਂਦਾ ਹੁੰਦਾ ਸੀ, ਜਸਪਾਲ ਸਿੰਘ ਹੋਣਾਂ ਦੇ ਘਰ ਜਦੋਂ ਜਾਣਾ, ਉਹਨਾਂ ਦੇ ਸਾਹਮਣੇ ਖਿਡਾਰੀ ਰਹਿੰਦਾ ਸੀ, ਬਸ ਪਤਾ ਹੀ ਨਹੀਂ, ਜਦੋਂ ਦੱਸਣਾ ਵੀ ਇਹ ਫਲਾਣਾ ਖਿਡਾਰੀ ਹੈ ਉਹਦਾ ਘਰ ਹੈ, ਤੇ ਅੱਛਾ ਉੱਥੇ ਜਿਹੜੇ ਲੋਕ ਆਉਂਦੇ ਹੁੰਦੇ ਸੀ ਉਹਨਾਂ ਨੂੰ ਫਿਰ ਪਤਾ ਲੱਗਦਾ ਸੀ, ਬਸ ਲੁਕ ਕੇ ਬੈਠਾ, ਬਸ ਘਰਾਂ 'ਚ ਘਰ ਹੈ, ਸਾਈਡ ਜੀ ਦੇ ਉੱਤੇ ਹੈ ਬੈਠਾ ਆਪਣੀ ਜ਼ਿੰਦਗੀ ਜੀ ਰਿਹਾ, ਕਹਿੰਦਾ ਮੇਰੀ ਵੀ ਜ਼ਿੰਦਗੀ ਹੈ ਯਾਰ, ਤੇ ਸਾਡੇ ਬੰਦੇ ਕਿੱਥੇ ਹੈ, ਇੱਕ ਵਾਰੀ ਚੀਜ਼ ਫੜਾ ਦਿਓ ਮੁੜ ਕੇ ਛੱਡਦੇ ਆ ਕਿਤੇ, ਉਦੋਂ ਹੀ ਨਹੀਂ ਛੱਡਦੇ, ਇੱਕ ਵਾਰੀ ਮਿਲ ਗਈ ਮੁੜ ਕੇ ਫਿਰ ਸਾਬਕਾ ਸਾਬਕਾ ਹੈ ਜੀ, ਸਾਬਕਾ ਉਹਦਾ ਨਾਲ ਨਾਲ ਚੱਕੀ ਫਿਰਦਾ, ਮਤਲਬ ਹੈ ਹੀ ਨਹੀਂ। ਤੇ ਅਗਲੇ ਪ੍ਰਧਾਨ ਮੰਤਰੀ ਬਣ ਕੇ ਵੀ ਕਹਿੰਦੇ ਚੱਕ ਬਈ ਦਾਸ, ਕਹਿੰਦੇ ਕਰ ਲਓ ਯਾਰ ਨਵਾਂ ਬੰਦਾ ਲਿਆਓ, ਅਸੀਂ ਨਹੀਂ ਕਰਨਾ, ਬਸ ਬਥੇਰਾ ਹੋ ਗਿਆ, ਆਪਣੀ ਜ਼ਿੰਦਗੀ ਜੀਣੀ ਹੈ, ਤੇ ਸਾਡੇ ਜ਼ਿੰਦਗੀ ਜੀਣੀ ਹੈ ਜਿਹੜੀ ਇਹ ਹੈ ਹੀ ਨਹੀਂ ਵੀ ਮੇਰੀ ਵੀ ਜ਼ਿੰਦਗੀ ਹੈ। ਕਦੇ ਯਾਰ ਮੈਂ ਘਰਵਾਲੀ ਦੇ ਨਾਲ ਵੀ ਇਕੱਠੇ ਬੈਠ ਤੇ ਲਈਏ, ਟਾਈਮ ਹੀ ਨਹੀਂ ਮਿਲਿਆ, ਚੱਲ ਆਪਾਂ ਇਕੱਠੇ ਐਤਵਾਰ ਭਾਵੇਂ ਉਹ, ਜੇ ਨਹੀਂ ਯਾਰ ਤੁਸੀਂ ਵੱਡੇ ਰੈਸਟੋਰੈਂਟ 'ਚ ਖਾਣ ਜੋਗੇ ਕੁਲਚਾ ਹੀ ਖਾ ਲਓ, ਹੁਣ ਕੁਲਚੇ ਨਾ ਖਾਣ ਲੱਗ ਜਾਓ, ਮਤਲਬ ਕਿਤੇ ਅਰਥ ਮਿੰਟ ਲਾਉਂਦੇ ਨੇ ਨਾ, ਮੈਂ ਸਮਝਾ ਰਿਹਾ ਗੱਲ, ਕਿਤੇ ਹੁਣ ਗੱਲਾਂ ਕਵੇ ਭਾਈ ਸਾਹਿਬ ਕਿਤੇ ਕੁਲਚੇ ਖਾ ਜਾਇਆ ਕਰੋ, ਹੁਣ ਕਿਤੇ ਕੁਲਚੇ ਉੱਥੇ ਕੁਲਚੇ ਕਿੰਨੇ ਖਾਧੇ 5, ਫਿਰ ਇੱਡੇ ਟਿੱਡ ਕਰਕੇ ਆ ਜਾਓ ਗੱਲ, ਫਿਰ ਉਹ ਕਿਉਂਕਿ ਪੁੱਠੇ ਪਾਸੇ ਲੈ ਜਾਣੀ, ਮਤਲਬ ਕਦੇ ਤੇ ਟਾਈਮ ਆਪਣੇ ਲਈ ਕੱਢੋ ਨਾ, ਆਪਣੀ ਜ਼ਿੰਦਗੀ ਵੀ ਬੰਦਾ ਜੀ ਲਵੇ, ਮਤਲਬ ਆਪਣਾ ਵੀ ਜੀ ਲਵੇ, ਆਪਣਾ ਆਨੰਦ ਲੈ ਲਵੇ, ਆਪਣੀ ਜ਼ਿੰਦਗੀ ਵੀ ਜੀ ਲਵੇ, ਸਾਡੇ ਇਹ ਹੈ ਹੀ ਨਹੀਂ। ਤਾਂ ਕਰਕੇ ਬੱਚਿਆਂ ਨੂੰ ਪਾਲਣਾ ਹੈ ਇਹ ਚੈਪਟਰ ਹੈ, ਪਰ ਆਪਣੀ ਜ਼ਿੰਦਗੀ ਵੀ ਜੀਣੀ ਹੈ, ਅਸਲ 'ਚ ਤੇ ਜੋੜੀ ਹੋਈ ਹੈ, ਲੱਖ ਕਹੀ ਜਾਓ ਭਾਵੇਂ, ਵਿਆਹ ਹੈ ਨਾ ਜਿਹੜਾ ਬੰਦਾ ਤੇ ਪਤੀ ਪਤਨੀ ਹੈ, ਜੋੜ ਉੱਥੇ ਹੀ ਹੈ, ਬੱਚਿਆਂ ਦੀ ਜੋੜੀ ਕਿਸੇ ਹੋਰ ਨਾਲ ਬਣ, ਉਹ ਕਿਸੇ ਹੋਰ ਨਾਲ ਬਣ, ਉਹਦੀ ਲਾਈਫ ਦੇ ਵਿੱਚ ਹੁਣ ਕਈ ਬੱਚਿਆਂ 'ਚ ਜ਼ਿਆਦਾ ਇੰਟਰਫੇਅਰ ਕਰਦੇ ਨੇ, ਨਿਆਣਿਆਂ ਨਾਲ ਇੰਨੇ ਕੁ ਅਟੈਚ ਹੋ ਜਾਂਦੇ ਨੇ, ਜਦੋਂ ਫਿਰ ਉਹਦੇ 'ਤੇ ਕਬਜ਼ਾ ਕਰ ਲੈਂਦੀ ਹੈ, ਸੁਰਤ ਪਕੜ ਕਰ ਲੈਂਦੀ, ਬੱਚੇ 'ਤੇ ਕਬਜ਼ਾ ਕਰ ਲੈਂਦੀ ਹੈ, ਜਿਹੜੀਆਂ ਮਾਵਾਂ ਪੁੱਤ ਲਾਡਲਾ ਪਾਲ ਲੈਣ, ਪੁੱਤ ਪਿਓ ਲਾਡਲਾ, ਲੋੜ ਤੋਂ ਵੱਧ ਬੱਚੇ 'ਤੇ ਅਟੈਚ, ਫਿਰ ਉਹਦੇ 'ਤੇ ਕਬਜ਼ਾ ਜਦੋਂ ਕੋਈ ਦੂਜੀ ਆ ਕੇ ਕਰਦੀ ਹੈ, ਫਿਰ ਉਹਦੇ ਨਾਲ ਜੈਲਸ ਹੁੰਦੀ, ਇਹਨੇ ਮੇਰੇ ਬੱਚੇ ਨੂੰ ਕਿਵੇਂ ਹੱਥ ਲਾ ਦਿੱਤਾ, ਇਹ ਤੇ ਹੁਣ ਇਹਦੀ ਗੱਲ ਸੁਣਨ ਲੱਗ ਗਿਆ, ਫਿਰ ਬਣ ਆ ਹੀ ਨਹੀਂ ਸਕਦੀ ਕਦੇ। ਉਹ ਬੱਚੇ ਦਾ ਇੱਡਾ ਸੱਤਿਆ ਨਾਸ ਵੱਜਦਾ, ਉਹ ਵਿਚਾਰਾ ਕਸੂਤਾ ਫਸਦਾ, ਨਾ ਘਰ ਵਾਲੀ ਛੱਡਣ ਜੋਗਾ, ਨਾ ਮਾਂ ਛੱਡਣ ਜੋਗਾ, ਬਹੁਤ ਕਸੂਤਾ ਫਸਦਾ। ਉਹ ਕਹਿੰਦਾ ਹੁਣ ਮੈਂ ਕੀ ਕਰਾਂ, ਮਾਂ ਵੀ ਪਿਆਰ ਕਰਦੀ ਹੈ, ਪਿਆਰ ਉਹ ਵੀ ਕਰਦੀ ਜਿਹੜੀ ਛੱਡ ਕੇ ਆਈ ਮਕਾਨੇ, ਆਪਣੇ ਘਰ ਇੱਥੇ ਆਈਏ, ਉਹ ਬੜੀ ਕਸੂਤੀ ਫਸਦੀ ਹੈ ਫਿਰ। ਮਤਲਬ ਤਾਂ ਜੇ ਕਿਤੇ ਬੈਲੈਂਸ ਰੱਖੇ ਬੰਦਾ, ਬੱਚਾ ਆਪਣਾ ਵੀ ਬੱਚਾ ਹੈ, ਪਾਲਿਆ ਹੈ, ਠੀਕ ਹੈ, ਮੇਰਾ ਜੋੜ ਇਹਦੇ ਨਾਲ ਹੈ, ਮੇਰੇ ਘਰ ਵਾਲੇ ਨਾਲ ਹੈ, ਆਹ ਹੈ ਮੇਰਾ ਜੋੜੀਦਾਰ, ਆਹ ਹੈ ਬਸ, ਉਹ ਉਹਨਾਂ ਦੀ ਆਪਣੀਆਂ ਜੋੜੀਆਂ ਬੰਨੀਆਂ ਨੇ, ਧੀਆਂ ਦੀਆਂ ਆਪਣੀਆਂ, ਪੁੱਤਾਂ ਦੀਆਂ ਆਪਣੀਆਂ। ਉਹ ਤੇ ਜਿੱਥੇ ਗੱਡੀ 'ਚ ਬਹਿਣਾ ਹੈ ਨਾ, ਹੁਣ ਮਾਂ ਚਾਉਣੀ ਅੰਦਰੋਂ ਕਹਿੰਦਾ ਨਹੀਂ ਬੱਚਾ ਕਈ ਵਾਰੀ ਵੀ ਤੁਸੀਂ ਹੁਣ ਪਿੱਛੇ ਬਹਿ ਜਾਓ, ਸਾਨੂੰ ਦੋਨਾਂ ਨੂੰ ਬਹਿ ਲੈਣ ਦੇ ਅੱਗੇ, ਕਹਿੰਦਾ ਵੀ ਨਹੀਂ ਅਗਲਾ, ਚਲੋ ਸਤਿਕਾਰ ਨਾਲ ਅਗਲਾ ਭਾ ਲੈਂਦਾ, ਪਰ ਚਾਹੀਦਾ ਵੀ ਹੈ ਕਿ ਇੱਕ ਟਾਈਮ ਸੀ ਜਿੱਦਾਂ ਚਿਰ ਮੈਂ ਅੱਗੇ ਬਹਿੰਦੀ ਰਹੀ ਆਪਣੇ ਘਰ ਵਾਲੇ ਦੇ, ਅੱਜ ਇਹਦਾ ਟਾਈਮ ਹੈ, ਹੁਣ ਤੂੰ ਬਹਿ ਲੈ ਭਾਈ, ਉਹਦਾ ਹੈ ਸਰਦਾਰੀ ਹੈ, 20 ਸਾਲ ਰਹੀ ਹੈ, ਹੁਣ ਤੂੰ ਕਰ ਲੈ ਆ ਜਾ, ਇਹ ਸਾਡੇ ਇਹ ਇੱਥੇ ਵੀ ਉਹਦਾ ਛੱਡ ਦੇਣਾ। ਹੁਣ ਕਈ ਘਰਾਂ 'ਚ ਸੋਚਦੀਆਂ ਤੇ ਹੋਣਗੀਆਂ ਬੀਬੀਆਂ, ਵੀਰ ਜੇ ਸੁਣਦੇ ਹੋਣਗੇ, ਲਾਈਵ ਚੱਲ ਹੀ ਰਿਹਾ, ਹਾਂ ਸਾਡੇ ਵਾਲੇ ਲੀਡਰ ਆ ਉਹਦਾ ਨਹੀਂ ਛੱਡਦੇ, ਸੱਸੋ ਤੁਸੀਂ ਕਿਹੜਾ ਛੱਡਦੀਆਂ ਜੇ, ਬੰਦੇ ਛੱਡਦੇ ਹੀ ਨਹੀਂ ਆਉਂਦੇ। ਤੇ ਜੇ ਉਹ ਕਹੇ ਵੀ ਹੁਣ ਮੈਂ 20 ਸਾਲ ਸਰਦਾਰੀ ਕਰ ਲਈ, ਹੁਣ ਇਹ ਖਾਵੇ ਪਕਾਵੇ ਬਣਾਵੇ ਰੋੜੇ ਡੋਲੇ, ਮੈਂ ਬਹਿੰਦੀ ਹਾਂ ਸਾਈਡ ਤੇ, ਹੁਣ ਮੈਂ ਪਿੱਛੇ ਹਟ ਜਾ, ਕੋਈ ਵੀ ਨਹੀਂ ਛੱਡਦਾ, ਜਿਹੜਾ ਇੱਕ ਵਾਰੀ ਉਹਦਾ ਫੜ ਲੈਂਦਾ ਮੁੜ ਕੇ ਛੱਡਦਾ ਹੀ ਨਹੀਂ। ਬੜੀ ਔਖੀ ਹੈ ਆਪਣੀ ਥਾਂ ਦੇਣੀ, ਆਪਣੀ ਸਰਦਾਰੀ ਦੂਜੇ ਨੂੰ ਦੇਣੀ, ਬੜੀ ਔਖੀ ਹੈ, ਮਤਲਬ ਐ ਆ ਚੱਕ। ਤੇ ਹੁਣ ਜੇ ਸਾਡੇ ਲੋਕਾਂ ਦੇ ਵਿੱਚ ਇਹ ਚੀਜ਼ ਆਵੇ ਵੀ ਬੱਚਾ ਪਾਲਿਆ, ਜੋੜੀ ਮੇਰੀ ਇਹਦੇ ਨਾਲ ਹੈ, ਸਾਡੀ ਅੰਡਰਸਟੈਂਡਿੰਗ ਹੋਵੇ, ਬੱਚੇ ਦੀ ਆਪਣੀ ਘਰ ਵਾਲੀ ਨਾਲ ਅੰਡਰਸਟੈਂਡਿੰਗ ਹੋਵੇ, ਬਸ ਉਹਦੀ ਉਹਦੇ ਨਾਲ ਬਣੇ ਪੂਰੀ, ਮੇਰਾ ਮੇਰੀ ਖੈਰ ਸਲਾਹ ਨਹੀਂ ਕਹਿੰਦੇ ਹੁੰਦੇ ਆਪਣੇ, ਮੇਰੀ ਖੈਰ ਸਲਾਹ, ਤੇਰੀ ਤੇਰੀ ਘਰ ਵਾਲੀ ਨਾਲ ਬਣੇ, ਤੁਸੀਂ ਦੋਨੇ ਖੁਸ਼ ਹੋ, ਹਾਂਜੀ ਖੁਸ਼ ਹਾਂ, ਬਸ ਮੈਂ ਖੁਸ਼ ਹਾਂ, ਮੇਰੀ ਮੇਰਾ ਫਿਕਰ ਨਾ ਕਰੋ, ਏਦਾਂ ਹੋਣੀ ਚਾਹੀਦੀ। ਪਰ ਸਾਡੇ ਵਿੱਚ ਫਸਣਾ ਹੀ ਫਸਣਾ, ਵਿੱਚ ਘੁਸਣਾ ਹਰ ਇੱਕ ਨੇ, ਅਸੀਂ ਆਪਣੀ ਜ਼ਿੰਦਗੀ ਜੀ ਲਈਏ, ਬਸ ਜੋੜੀ ਜੋੜੀ ਹੈ ਜਿਹੜੀ ਨੈਚੁਰਲ ਕੁਦਰਤੀ ਜਿਹੜੀ ਹੈ ਉਹ ਦੋਨਾਂ ਦੀ ਹੈ, ਬਸ ਅਸੀਂ ਦੋ ਏਦਾਂ ਹੀ ਮੰਨ ਕੇ ਚੱਲੋ, ਮੇਰਾ ਲਾਈਫ ਪਾਰਟਨਰ ਤੇ ਮੈਂ, ਅਰਧ ਸਰੀਰੀ ਇਹ, ਉਹਦੇ ਨਾਲ ਪਿਆਰ ਕਰੋ, ਉਹਦੇ ਨਾਲ ਗੱਲ ਕਰੋ, ਉਹਦੇ ਨਾਲ ਦੁੱਖ ਸੁੱਖ ਫੋਲੋ, ਉਹ ਤੁਹਾਡੀ ਹੈ, ਤੂੰ ਉਹਦਾ ਹੈ, ਉਹ ਤੇਰੀ ਹੈ, ਬਸ। ਬੱਚੇ ਧੀਆਂ ਕਿਸੇ ਹੋਰ ਨਾਲ ਜਾਣਗੀਆਂ ਤੇ ਪੁੱਤ ਉਹਨਾਂ ਦੀ ਜੋੜੀ ਕਿਸੇ ਹੋਰ ਨਾਲ ਬਣੂ, ਤੂੰ ਇਹਦੇ ਨਾਲ ਰੱਖ, ਜਿੰਨਾ ਪਿਆਰ ਵਧਾਉਣਾ ਇੱਥੇ ਵਧਾ, ਜਿੰਨੇ ਦੁੱਖ ਸੁੱਖ ਫੁੱਲਣੇ ਨੇ ਇੱਥੇ ਫੋਲ, ਇਹਦੇ ਤੋਂ ਬਿਨਾਂ, ਇਹਦੇ ਤੋਂ ਬਿਨਾਂ ਬਾਕੀ ਦੇ ਰਿਸ਼ਤੇ ਕਿਤੇ ਨਾ ਕਿਤੇ ਉਹਨਾਂ ਨੇ ਜੁੜਨਾ, ਪਰ ਇਹ ਤੇਰੀ ਲਾਈਫ ਪਾਰਟਨਰ ਇੱਥੇ। ਜਦੋਂ ਅਟੈਚਮੈਂਟ ਹੋਵੇ, ਪਿਆਰ ਹੋਵੇ, ਮੈਂ ਤੇ ਸੱਚੀ ਵੇਖੇ ਹੈ, ਇੱਕ ਮਰ ਜੇ ਨਾ ਤੇ ਦੂਜਾ ਥੋੜੇ ਕੁ ਚਿਰ ਬਾਅਦ ਹੀ ਮਰ ਜਾਂਦਾ, ਇੰਨਾ ਪਿਆਰ ਹੁੰਦਾ, ਇੱਕ ਮਰ ਗਿਆ ਦੂਜਾ ਥੋੜਾ ਜਿਹਾ ਚਿਰ ਹੀ ਖੜਦਾ, ਬਸ ਇੰਨੀ ਅਟੈਚਮੈਂਟ ਹੋ ਗਈ, ਉਹ ਮਰ ਗਈ ਉਹ ਨਹੀਂ ਰਹਿੰਦੀ, ਰਹਿੰਦਾ ਇੰਨੀ ਇੰਨਾ ਪਿਆਰ ਹੁੰਦਾ, ਤੇ ਜੇ ਰਹਿ ਵੀ ਜਾਣ ਬਸ ਉਹ ਫਿਰ ਅਪਸੈਟ ਹੀ ਰਹਿੰਦੇ, ਕਿਉਂਕਿ ਅਟੈਚਮੈਂਟ, ਜਿੰਨੀ ਅਟੈਚਮੈਂਟ ਹੋ ਸਕਦੀ ਹੈ, ਪਿਆਰ ਹੋਣਾ ਹੋ ਸਕਦਾ ਉਹ ਉੱਥੇ ਹੋਵੇ। ਬੱਚੇ ਨੂੰ ਪਾਲ ਰਹੇ ਹਾਂ, ਇਹਦਾ ਜਿਹੜਾ ਅਸਲ ਪਿਆਰ ਹੈ ਇਹਦਾ ਆਪਣੇ ਘਰ ਵਾਲੀ ਨਾਲ ਹੋਵੇ, ਇਹਨਾਂ ਦੀ ਜੋੜੀ ਦਾ ਹੋਵੇ, ਸਾਡਾ ਸਾਡਾ ਟਾਈਮ ਸੀ, ਅੱਜ ਇਹਨਾਂ ਦਾ ਟਾਈਮ, ਇੱਦਾਂ ਕਹੋ, ਸੋਚ ਕੇ ਰੱਖੋ। ਤੇ ਜਿੰਨਾ ਵੀ ਇਹ ਮੇਰਾ ਬਣੇ ਮੇਰਾ ਬਣੇ ਮੇਰਾ ਬਣੇ ਉਹਦੇ ਤੇ ਜ਼ੋਰ ਲਾਉਣ ਨਾਲ ਉਹਨਾਂ ਆਪਣੇ ਘਰ ਵਾਲੇ, ਨਹੀਂ ਤੇ ਆਪ ਦੇ ਨਾ ਵੇਖਿਆ, ਨਿਆਣੇ ਜਦੋਂ ਵੱਡੇ ਹੋ ਜਾਣ ਕਈ ਤੇ ਉਹਦੇ ਵੱਲ ਵੇਖਦੇ ਵੀ ਇਹਦੇ ਤੂੰ ਪਰੇ ਜਾ, ਇਹ ਹੈਗਾ ਮੇਰਾ ਪੁੱਤ ਹੁਣ ਮੇਰੇ ਨਾਲ ਖੜਾ, ਨਹੀਂ ਉਹਨੇ ਘਰ ਵਾਲੀ ਨਾਲ ਖੜਨ ਦੇ ਉਹਨੂੰ, ਤੁਸੀਂ ਦੋਨੇ ਖੜੋ ਉਹਨੂੰ ਘਰ ਵਾਲੀ ਨਾਲ ਖੜਨ ਦੇ, ਤੂੰ ਇਹਦੇ ਨਾਲ ਖੜ, ਤੁਸੀਂ ਇੱਦਾਂ ਖੜੋ ਦੋਨੇ, ਇਹ ਫੋਟੋ ਨਹੀਂ ਖਿਚਾਉਣ ਵੇਲੇ ਖੜਦੇ ਹੁੰਦੇ ਵੀ ਤੂੰ ਦੋਨੇ ਖੜੋ ਉਹਨਾਂ ਨੂੰ ਦੋਨਾਂ ਨੂੰ ਖੜਨ ਦੇ, ਪਰ ਲਾਈਫ ਦੇ ਵਿੱਚ ਵੀ ਇੱਦਾਂ ਇੱਦਾਂ ਹੀ ਖਿਲਾ ਰਹੇ, ਤੁਸੀਂ ਦੋਨੇ ਖੜੋ, ਪੁੱਤਾਂ ਨੂੰ ਜਵਾਈਆਂ ਲੈ ਜਾਣਾ, ਨੂੰਹਾਂ ਨੂੰ ਜਵਾ, ਧੀਆਂ ਨੂੰ ਜਵਾਈਆਂ ਲੈ ਜਾਣਾ ਤੇ ਪੁੱਤਾਂ ਨੂੰ ਨੂੰਹਾਂ ਨਾਲ ਜੁੜਨ ਦਿਓ, ਇਦਾਂ ਜੁੜਨ ਦਿਓ, ਜੋੜੀਆਂ ਬਣ ਦਿਓ ਤੇ ਆਪਣੀ ਜੋੜੀ ਦਾ ਖਿਆਲ ਰੱਖੋ। ਪਰ ਪੰਗਾ ਇਹ ਹੈ ਜਿਨ੍ਹਾਂ ਨੇ ਆਪਣੀ ਨਹੀਂ ਬਣਾਈ ਹੁੰਦੀ ਉਹ ਦੂਜਿਆਂ ਦੀ ਵੇਖ ਵੀ ਨਹੀਂ ਸਕਦੇ, ਇਹ ਪੰਗਾ ਖਾਂਦਾ। ਹੁਣ ਆਮ ਪਤਾ ਕੀ ਹੁੰਦਾ, ਜਿਹੜੀ ਹੁਣ ਆਪ ਆਪ ਦੋਵਾਂ ਨੇ ਇਕੱਠੇ ਕਦੇ ਖਾਧਾ ਨਹੀਂ ਹੁੰਦਾ ਬਹਿ ਕੇ, ਨਾ ਕਦੇ ਇਕੱਠਾ ਖਾਧਾ ਨਾ ਬਹੁਤੀ ਗੱਲਬਾਤ ਕੀਤੀ, ਉਹ ਫਿਰ ਜਦੋਂ ਉਹ ਆਪਸ ਚ ਘੁਸਰ ਘੁਸਰ ਕਰਦੇ ਨੇ ਇਕੱਠੇ ਖਾਣ, ਵੇਖ ਲੈ ਇਕੱਠੇ ਬਹਿ ਬਹਿ ਉਹ, ਕਿਉਂਕਿ ਉਹਨਾਂ ਨੂੰ ਆਪ ਲੱਗਦਾ ਵੀ ਅਸੀਂ ਵੀ ਏਦਾਂ ਕੀਤਾ, ਉਹ ਆਪਣੀ ਆਪਣਾ ਔਖਾ ਲੱਗਦਾ ਵੀ ਅਸੀਂ ਤੇ ਏਦਾਂ ਹੀ ਰਹਿ ਗਏ, ਬਰਦਾਸ਼ਤ ਇਹ ਨਹੀਂ ਹੁੰਦਾ। ਤਾਂ ਕਰਕੇ ਤੁਸੀਂ ਆਪਣੀ ਅੰਡਰਸਟੈਂਡਿੰਗ ਵਧਾ ਲਓ, ਉਹਨੂੰ ਆਪਣੀ ਵਿਧਾਨ ਦਿਓ, ਚਾਹੇ ਉਹ ਵਿਚਾਰਾ ਹੁਣ ਬਾਬਾ ਹੀ ਹੈ, ਦੰਦ ਅੱਧੇ ਉਹਦੇ ਟੁੱਟ ਗਏ ਅੱਧੇ ਤੇਰੇ ਟੁੱਟ ਗਏ, ਪਰ ਟੁੱਟਿਆਂ ਦੰਦਾਂ ਨਾਲ ਹੀ ਤੁਸੀਂ ਆਸੂਸ ਲਿਆ ਕਰੋ, ਬੋੜਿਓ ਏਦਾਂ ਹੀ ਖਾ ਪੀ ਆਇਆ ਕਰੋ ਬਾਹਰ, ਨਾ ਬਹੁਤਾ ਕੜਾਕੇ ਵਾਲਾ ਖਾਓ, ਆਪਣਾ ਉਦਾਂ ਦਾ ਖਾ ਆਇਆ ਕਰੋ। ਪਰ ਸਾਡੇ ਹੀ ਏਦਾਂ ਹੀ ਰਹਿਣਾ, ਅਸੀਂ ਦੋਨੇ ਬੁੱਢਾ ਬੁੱਢੀ, ਉਹਨਾਂ ਨੂੰ ਆਪਣਾ ਆਪਣਾ ਵੇਖਣ ਦਿਓ, ਇਕੱਠੇ ਰਹੋ, ਰਹੋ ਇਕੱਠੇ। ਪਰ ਮਾਇੰਡ ਜਦੋਂ ਏਦਾਂ ਹੋ ਗਿਆ ਨਾ, ਅਟੈਚ ਅਟੈਚ ਤੇ ਹੋ ਗਿਆ, ਫਿਰ ਡਿਟੈਚ ਕਰ। 20 ਸਾਲ ਉਹਨੂੰ ਆਪਣਾ ਐ ਛਾਤੀ ਨਾਲ ਲਾ ਕੇ, ਪੁੱਤ 20 ਸਾਲਾਂ ਬਾਅਦ ਫਿਰ ਐ ਲੈ ਵੀ ਹੁਣ ਤੇਰਾ, ਹੁਣੇ ਤੇਰਾ, ਛੱਡਣ ਦੀ ਹਿੰਮਤ, ਛੱਡਣ ਦੀ ਹਿੰਮਤ ਨਹੀਂ, ਇੱਕ ਵਾਰੀ ਫੜ ਲਿਆ ਨਾ ਫਿਰ ਛੱਡ। ਤਾਂ ਕਰਕੇ ਕਈ ਨੂੰਹਾਂ ਸੱਸਾਂ ਕਈ ਹੁੰਦੀਆਂ ਨੀ, ਮਾਂ ਨੇ ਧੀ ਨੂੰ ਛੱਡਿਆ ਹੀ ਨਹੀਂ, ਅਗਲੇ ਘਰ ਜਾ ਕੇ ਵੀ ਨਹੀਂ ਵਸਦੀ, ਉਹ ਫੋਨ ਕਰ ਕਰਕੇ ਕੁੜੀਏ ਕਿਵੇਂ, ਕੁੜੀਏ ਕਿਵੇਂ, ਕੁੜੀਏ ਕਿਵੇਂ, ਫਿਰ ਉਹਨੂੰ ਦੇ ਦਿੰਦੀ ਆ ਉਹਨੂੰ, ਪਰ ਛੱਡਦੀ ਨਹੀਂ, ਹਿੰਮਤ ਨਹੀਂ ਛੱਡਦੀ, ਤੇ ਨਾ ਧੀ ਮਾਂ ਨੂੰ ਛੱਡ ਸਕਦੀ। ਠੀਕ ਹੈ, ਪਿਆਰ ਰਹਿਣਾ ਹੀ ਰਹਿਣਾ, ਪਰ ਜਿਹੜੀ ਅਸਲ ਅੰਡਰਸਟੈਂਡਿੰਗ ਹੈ ਨਾ ਉਹ ਪਤੀ ਨਾਲ ਬਣਦੀ, ਜੋੜੀ ਜਾ ਰਿਹਾ ਜਿਹੜਾ ਸਾਡਾ, ਜਿਹਨੂੰ ਅਰਧ ਸਰੀਰੀ ਕਹੀਏ, ਜਿਹਨੂੰ ਅਸੀਂ ਇੱਕ ਲਾਈਫ ਪਾਰਟਨਰ ਕਹੀਏ, ਇਹ ਜ਼ਰੂਰੀ ਹੈ। ਆਉਂਦੀ ਗੱਲ ਪਕੜ, ਕਾਜੀ ਸਾਹਿਬ ਦੇ ਦਰਸ਼ਨ ਹੋ ਹੀ ਨਹੀਂ ਰਹੇ, ਕਿੱਧਰ ਗਏ? ਅੱਛਾ, ਕਿਉਂ ਪਤਾ ਹੀ
ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਪਾਤਸ਼ਾਹ, ਧੰਨ ਹੈ ਸਾਹਿਬ ਜੀ, ਸਾਹਿਬ ਜੀ ਧੰਨ ਹੈ, ਸੁਰ ਚ ਬਈ ਸਾਹਿਬ ਨਾਮ ਹੈ।
ਵੇ ਕਮਾਲ ਸਹਿਬ ਖਾਨ ਹੈ ਗੁਰੂ ਗੋਬਿੰਦ ਸਿੰਘ ਸਹਿਬ
ਸਾਹਿਬ ਵੇ ਕਮਾਲ ਸਹਿਬ ਖਾਨ ਹੈ
ਬਜ ਕੇ ਬਈ ਬਜ ਕੇ
ਗੋਬਿੰਦ ਸਿੰਘ ਸਹਿਬ ਖਾਨ ਹੈ
ਸਾਹਿਬ ਜੀ
ਧੰਨ
ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਦੂਰ ਨਾਮ ਸਾਹਿਬ ਤੇਰਾ ਵਾਹਿਗੁਰੂ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਦਇਆ ਵਿਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਥੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਬਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਤਿੱਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕਿਸਤਾਂ ਰਹਿਤਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹਫ਼ਤਾਵਾਰੀ ਸਮਾਗਮ ਵਿੱਚ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀਆਂ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੂੰ ਠਾਕੁਰੋ ਬੈਰਾ ਗੁਰੂ ਮੈਂ ਜਿਹੀ ਕਣ ਚੇਰੀ ਰਾ ਤੂੰ ਸਾਗੁਰੋ ਰਤਨਾ ਗੁਰੂ ਹਉ ਸਾਰ ਨਾ ਜਾਣਾ ਤੇਰੀ ਰਾ ਵਾਹਿਗੁਰੂ ਜੀ ਸੂਹੀ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਫਿਰ ਨਾਹੀ ਸੰਗ ਚਲਤ ਹੈ ਹਮ ਭੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਜੋ ਦਿਨ ਆਵੇ ਸੋ ਦਿਨ ਜਾਈ ਕਰਨਾ ਕੂਚ ਰਹਿਣ ਥਰਨਾ ਸੰਗ ਚਲਤ ਹੈ ਹਮ ਪੀ ਚਲਨਾ दूर गगन सिर ऊपर मरना। क्या तू सोया जागया ना, तै जीवन जग सच कर जाना। रहा जिन जियो दिया सूरज कंबरावे, सब घट पीतर हाट चलावे। कर बंदगी छाट मैं मेरा, हृदय नाम समार सवेरा। जन्म सिरानो पंथ ना सवारा, सांझ परी दहद सयंदारा। कह रविदास निदान दीवाने, चेतस नाही दुनिया फन खाने। जन्म सिरानो पंथ ना सवारा, सांझ परी दहद सयंदारा। कह रविदास निदान दीवाने, चेतस नाही दुनिया फन खाने। वाहिगुरु जी का खालसा।